ਸੋਨੀ ਫਰਨੀਚਰ ਨੇ ਸਾਲ ਦੀ ਸਭ ਤੋਂ ਵੱਡੀ ਸੇਲ ਲਗਾ ਦਿੱਤੀ ਹੈ। ਬਲੈਕ ਫ੍ਰਾਈਡੇ ਸੇਲ, ਸਾਰੇ ਫਰਨੀਚਰ ਤੇ ਲਓ ਸਾਲ ਦੀਆਂ ਸਭ ਤੋਂ ਘੱਟ ਘੱਟ ਕੀਮਤਾਂ। ਸੋਨੀ ਫਰਨੀਚਰ ਦੀਆਂ ਦੋਵੇਂ ਲੋਕੇਸ਼ਨਸ ਦਾ ਇੱਕੋ ਹੀ ਨੰਬਰ ਹੈ 9058747171। ਸੋਨੀ ਫਰਨੀਚਰ,
ਦ ਬਿਗੇਸਟ ਸਾਊਥ ਏਸ਼ੀਅਨ ਮੀਡੀਆ ਗਰੁੱਪ, ਵਾਈ ਮੀਡੀਆ। Y Media has 6 media platforms: newspaper, midweek, radio, South Asian Pulse, television, South Asian 360 degrees, online, southasiandaily.com, cricket, CPC Intercity Cricket Cup, events, the midweek South Asian Awards, the biggest South Asian media group, Y Media. Y Media. Y Media. You can listen to the headlines anywhere. But we bring you the story behind the headlines by Group Editor and CEO Yudhvir Jaswal. Only on South Asian Pulse. Call Yudhvir Jaswal 647-272-8182 or visit southasiandaily.com.
The views and opinions expressed by the guests and the callers are solely their own and do not reflect the views and opinions of the host and management of South Asian Pulse. The management of South Asian Pulse Radio assumes all advertisers to be reliable and responsible for any and all liability from their claims.
एशियन पल्स प्राइम टाइम में आप सबका स्वागत है। वेंसडे मॉर्निंग, वेल रेनी मॉर्निंग, मौसम का हाल, इट्स करंटली 6, फील्स लाइक 1 एंड हाई विल बी 9-10 टुडे। और मौसम की अपडेट जहां आप तक पहुंचा रहे हैं, मौसम की अपडेट के साथ साथ देश दुनिया भर की सारी लेटेस्ट अपडेट आप तक पहुंचाते हैं वाई मीडिया के सारे प्लेटफॉर्म्स के साथ। और वाई मीडिया टीवी ऐप अगर आपके पास है तो आप जुड़े रहते हैं वाई मीडिया के सारे प्लेटफॉर्म्स के साथ, एंजॉय करते हैं आप लाइव टीवी, लाइव रेडियो, southasiandaily.com हमारा फेसबुक पेज एंड southasiandaily.com हमारी वेबसाइट। जो लिस्टर्स घर पर हैं उन्हें कहना चाहते हैं ट्यून इन कर लीजिए आप चैनल वाई, रॉजर्स 857, बेल 828, टेलिस 2418 पर भी अब आप चैनल वाई को देख सकते हैं आराम से, घर बैठकर सारी अपडेट्स एंजॉय कर सकते हैं आप। और चैनल वाई तो फ्री प्रिव्यू पर है, जी हाँ, चैनल वाई, रॉजर्स 857, बेल 828, टेलिस 2418। ये वीर जी तैयार है लेकर आप सबके लिए हेडलाइन, स्टोरी बिहाइंड दी हेडलाइन जानेंगे वीर जी के साथ। और वेंसडे का दिन आज सब जानते हैं, मिडवीक न्यूज़पेपर आप पूरे जीटीए में ले सकते हैं, पढ़ सकते हैं फॉर स्टोरी बिहाइंड दी हेडलाइंस। और यहाँ ये वीर जी के साथ बात करेंगे जो आपके लिए लेकर तैयार है सारी लेटेस्ट हेडलाइंस। और फिर दिस पार्ट ऑफ द प्रोग्राम इज ब्रॉट टू यू बाय ज़ूम, जी हाँ, ज़ूम मनी ट्रांसफर पेपैल सर्विस अपने ऐप स्टोर या फिर प्ले स्टोर से आपने डाउनलोड करना है जूम मनी ट्रांसफर को और अपने वो पैसे भेज सकते हैं आप आराम से। लेकिन अब मौका बहुत अच्छा है, आप सबके लिए खास ऑफर लेकर आए हैं जूम, जिसके लिए आपको ग्रीन नेश हेल्थ शॉप पर विजिट करना होगा। आपको मिलेगा $7.5 का डिस्काउंट, ले सकते हैं आप ग्रीन नेश हेल्थ शॉप के प्रोडक्ट खरीदने पर। उसी वक्त सिर्फ आपको जूम की ऐप पर रजिस्टर करना है तो आपको मिलेगा ये डिस्काउंट। तो जल्दी से पहुंचिए ग्रीन नेश हेल्थ शॉप पर, जूम मनी ट्रांसफर। और जब मॉर्गेज कराना चाहते हैं, मॉर्गेज से रिलेटेड कोई भी परेशानी है तो हैरी तालीवाल जी को आपने कॉल करना है, मॉर्गेज स्पेशलिस्ट कौशिया बैंक। कॉल कर सकते हैं आप हैरी तालीवाल जी को 416-617-6969 पर आपने जो है वो कॉल करना है। और चैटर वायरलेस लेकर आए हैं आपके लिए अब अमेजिंग डील, मोटो ई6 जिसका रेगुलर प्राइस $190 है, अब आपको मिलेगा सिर्फ $89 में प्लस 4GB प्लान, वो भी $40 का इसमें इंक्लूडेड है। तो $89 में आपको मोटो ई6 भी मिल रहा है और साथ ही $40 वाला 4GB प्लान भी। सो है कमाल की भी ब्रामटन लोकेशन के लिए मैकलॉगलेन एंड बुवेट के इंटरसेक्शन पर चैटर वायरलेस पर आपने जाना है। और जहां ये सारी अपडेट हमारे लिसनर्स तक पहुंचा रहे हैं, बिल्कुल दिवेश जी के साथ भी हम बात करने वाले हैं। और माया ऑटो सेल्स, आप अगर यूज्ड कार लेना चाहते हैं तो बहुत ही जबरदस्त प्राइस पर अब आपको मिलेगी यूज्ड कार। फाइनेंसिंग की टेंशन बिल्कुल नहीं है क्योंकि क्रेडिट गुड है बैड है राइट अवे जो है आपको अप्रूवल दिलाते हैं। बहुत सारी इन्वेंट्री इनके पास है और स्टूडेंट्स के लिए स्पेशल प्राइस है। तो माया ऑटो सेल्स के लिए ब्रामलियन स्टील्स के इंटरसेक्शन पर जाना है। जी हाँ, ब्रामलियन स्टील्स के इंटरसेक्शन पर माया ऑटो सेल्स के बारे में हमारे लिसनर्स को बता रहे हैं। और अब स्पेशल मैसेज आपके लिए फ्रॉम प्लैनेट फाइनेंशियल, गौरव जी के पास 2012-2019 के ट्रक बहुत ही रीजनेबल प्राइसेस पर आए हैं। तो आप जानकारी के लिए गौरव ट्रक लोन प्लैनेट फाइनेंशियल को कॉल कर सकते हैं 6474097501। ये दीजिए तैयार है लेकर आप सबके लिए हेडलाइन, स्टोरी बिहाइंड दी हेडलाइन। So here I would like to welcome the group editor, Y Media, Yudhvir Jaiswal ji. Welcome to the show, Yudhvir ji. Good morning.
Chaman ji, good morning. How are you?
All well, Yudhvir ji. How are you?
Doing great. Y Media Group ਵੱਲੋਂ ਸਾਰੇ ਹੀ listeners ਦਾ ਬਹੁਤ ਬਹੁਤ ਸਵਾਗਤ ਕਰਦੇ ਹੈਗੇ ਆ। ਸਿਮਰਨ ਜੀ, ਅੱਜ ਦਾ ਜਿਹੜਾ ਵੈਦਰ ਹੈ, ਵੈਸੇ ਤਾਂ ਦੁਪਹਿਰ ਤੱਕ ਇਟ ਵਿਲ ਬੀ ਇਨ ਡਬਲ ਡਿਜਿਟਸ ਵਾਂਸ ਅਗੇਨਸ, ਲੇਕਿਨ ਅੱਜ ਮੀਂਹ ਜ਼ਰੂਰ ਪੈ ਰਿਹਾ ਹੈਗਾ। ਸੋ ਦਿਲ ਬੀ ਰੇਨ ਸ਼ਾਵਰਸ ਰਾਈਟ ਥਰੋਅ ਆਊਟ ਦ ਡੇ, ਔਰ ਮੀਂਹ ਪੈ ਰਿਹਾ ਹੈਗਾ, ਅੱਜ ਡਬਲ ਡਿਜਿਟ ਤੱਕ ਚਲਾ ਜਾਏਗਾ। ਦੁਪਹਿਰ ਨੂੰ ਟੈਂਪਰੇਚਰ ਕੱਲ +3 ਹੋਏਗਾ, ਫਰਾਈਡੇ +1, ਸੈਟਰਡੇ -1 ਐਂਡ ਸੰਡੇ ਅਗੇਨ +1। ਸੋ ਓਵਰਆਲ ਵੈਦਰ ਠੀਕ ਹੈ ਸਿਮਰਨ ਜੀ? ਠੀਕ ਠਾਕ ਹੈ ਸਾਰਾ।
The Y Media बटन इज वर्किंग फाइन, मैं यही कहूंगी।
बिल्कुल बिल्कुल। पर सिमरन जी, जिस तरह मैं कल भी गल कर रहा सी, थोड़ा जिहा मौसम दे विच बदलाव भी होना चाहिए है। थोड़ी जी कदे धुप भी होवे, कदे थोड़ा जिहा मीह भी पवे, हर मौसम चंगा लगदा है, क्यों वड़ी उसे?
बिल्कुल बिल्कुल जी, जी मिक्स एंड मैच होना चाहिए। अब बारिश के मौसम नहीं होगा तो पकौड़ों की याद कैसे आएगी?
बिल्कुल बिल्कुल। खैर सिमरन जी, गलबात इसी तरह जारी रहेगी और बड़िया खबरां भी असीं सांझियां करन जा रहे हैं। असीं अपने सब तो पहलां ते लिसनर्स नूं जरूर दस दईए कि कैनेडा अंतरराष्ट्रीय लोकल काफी सारियां खबरां साडे कोल मिडवीक न्यूज़ रूम च पहुंचियां ने। सो सारियां खबरां असीं तुहानूं नाल सांझियां करन जा रहे। उहदे नाल नाल सिमरन जी जरूर जिक्र कर दईए कि साडी हैडलाइनस दे दो मेन स्पॉन्सर सिर्फ दसणे आ तुसीं, जस्ट टू मेन स्पॉन्सर साडी अज दीआं हैडलाइनस ते।
बिल्कुल युद्धी जी, यूसी मैथ्स वर्ल्ड का लीडिंग एबेकस मैथ्स प्रोग्राम लेकर आते हैं आपके बच्चों के लिए। और हमारे लिसनर्स को कहना चाहते हैं UCMAS.ca पर आपने जाना है, अपने बच्चों को आपने इस मैथ्स प्रोग्राम में एनरोल कराना है। बिकॉज ये मैथ्स प्रोग्राम हेल्प करता है डेवलप करने में फोकस, मेमोरी, सेल्फ कॉन्फिडेंस, सुपर मैथ स्किल्स। सो UCMAS.ca पर जाकर आप सारी जानकारी ले सकते हैं, UCMAS.ca। और टोयोटा की गाड़ी लेना चाहते हैं तो नॉर्थ वेस्ट टोयोटा पर आपने जाना है, आपके लिए लेकर आए हैं जबरदस्त डील नॉर्थ वेस्ट टोयोटा पर। 2020 करोला अब सिर्फ $82 वीकली 60 मंथ फाइनेंस एंड जीरो डाउन के साथ. तो जल्दी जाएं नॉर्थ वेस्ट टोयोटा पर 2 मैरीटाइम ओंटारियो बुलेवार्ड ब्रैम्पटन. वाई मीडिया का रेफरेंस आपने देना है, एक्स्ट्रा डिस्काउंट आपको मिलते हैं और नॉर्थ वेस्ट टोयोटा पर जब भी जाए टैप तक तो जीते आपने मिलना है. और वाई मीडिया की जो टीम है वो 29 नवंबर यानी कि इस फ्राइडे होने वाली है लाइव ऑन लोकेशन फ्रीडम मोबाइल पर, जहां पर होंगी आपके लिए इंटरेस्टिंग डील्स. और तो आप जरूर विजिट कीजिए 60 कॉटरेल बुलेवार्ड ब्रैम्पटन पर आपने जाना है फ्रीडम मोबाइल के लिए. और जब बात आती है प्रीमियम मेनवेयर ब्रांड की तो बात आती है स्पीयर एंड मैके की. 100% इजिप्शियन कॉटन शर्ट, मरीनो वूल सूट, जैकेट, ट्राउजर्स अगर आप लेना चाहते हैं स्पीयर एंड मैके पर आपने जाना है 1535 मेरसाइड ड्राइव यूनिट 20 मिसिसागा स्पीयर एंड मैके. और अगर घर लेने के बारे में सोच रहे हैं तो मौका बहुत अच्छा है द कोव एट बेल एयर शोर आपके लिए एन ऑल ब्रिक स्टोन एंड स्टूको कम्युनिटी जिसमें आपके लिए 36 फीट 42 and 50 foot डिटैच होम लेकर आए हैं. शुरू हो रहे हैं फ्रॉम 579,990. आपने जानकारी के लिए thecoveinnisfil.ca पर जाना है, thecoveinnisfil.ca पर जाकर आप सारी जानकारी जो है वो ले सकते हैं. और ट्रक की रिपेयर कराना चाहते हैं, ऑयल चेंज कराना चाहते हैं तो न्यू बेस्ट ट्रक रिपेयर एंड टायर लिमिटेड पर इंजन हीटर बंक हीटर के स्पेशल प्राइस लेकर आए हैं सिर्फ और सिर्फ आपके लिए मैथिसन एंड मेन गेट के इंटरसेक्शन पर, मैथिसन एंड मेन गेट के इंटरसेक्शन पर न्यू बेस्ट ट्रक रिपेयर एंड टायर लिमिटेड. जी अभी जी
प्रोग्राम साउथ एशियन पल्स प्राइम टाइम रुक कर दें सीधा बढ़िया खबरों वाला. ਬੜੀਆਂ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਵਾਈ ਮੀਡੀਆ ਗਰੁੱਪ ਵੱਲੋਂ ਚੈਨਲ ਵਾਈ ਦੇ ਉੱਤੇ ਕੱਲ ਆਰਗੇਨਾਈਜ਼ ਕੀਤਾ ਗਿਆ ਇੱਕ ਰੀਸੈਂਟ ਪ੍ਰੋਗਰਾਮ ਜਿਸ ਦੇ ਵਿੱਚ ਕਿ ਆਖਿਰਕਾਰ ਮਹਿਲਾਵਾਂ ਦੇ ਖਿਲਾਫ ਜੋ ਵਾਇਲੈਂਸ ਹੋ ਰਹੀ ਹੈ ਉਹਦੇ ਵਿੱਚ ਰੋਕ ਕਿਸ ਤਰ੍ਹਾਂ ਲਗਾਈ ਜਾਏ, ਹਾਊ ਟੂ ਪ੍ਰੀਵੈਂਟ ਵਾਇਲੈਂਸ ਅਗੇਂਸਟ ਵੂਮੈਨ. ਯਾਦ ਰਹੇ ਕਿ 25 ਨਵੰਬਰ ਨੂੰ ਇੰਟਰਨੈਸ਼ਨਲ ਡੇ ਵੀ ਇਸ ਦੇ ਮੌਕੇ ਦੇ ਉੱਤੇ ਸੀਗਾ. ਇਸ ਮੌਕੇ ਦੇ ਉੱਤੇ ਜਿੱਥੇ ਫੈਡਰਲ ਸਰਕਾਰ ਵੱਲੋਂ ਮੈਂਬਰ ਪਾਰਲੀਮੈਂਟ ਫਰੋਮ ਬ੍ਰੈਮਟਨ ਈਸਟ ਮਨਿੰਦਰ ਸਿੱਧੂ ਪੈਨਲ ਦੇ ਵਿੱਚ ਮੌਜੂਦ ਹੋਏ, ਉਹਨਾਂ ਨੇ ਵੀ ਆਪਣੇ ਵਿਚਾਰ ਇਸ ਮੌਕੇ ਦੇ ਉੱਤੇ ਰੱਖੇ ਔਰ ਗਵਰਨਮੈਂਟ ਵੱਲੋਂ ਜੋ ਪ੍ਰੋਗਰਾਮ ਚਲਾਏ ਜਾ ਰਹੇ ਨੇ ਉਹਨਾਂ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ. ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਮੈਂਬਰ ਪ੍ਰੋਵਿੰਸ਼ੀਅਲ ਪਾਰਲੀਮੈਂਟ ਸਾਡੇ ਕੋਲ ਦੀਪਕ ਆਨੰਦ ਪਹੁੰਚੇ, ਜਿਨ੍ਹਾਂ ਨੇ ਕਿ ਇਹ ਦੱਸਿਆ ਕਿ ਸਰਕਾਰ ਵੱਲੋਂ ਕਾਫੀ ਸਾਰੀਆਂ ਏਜੰਸੀਜ਼ ਨੂੰ ਫੰਡਿੰਗ ਦਿੱਤੀ ਜਾਂਦੀ ਹੈਗੀ ਹੈ ਔਰ ਸਰਕਾਰ ਕਿਸ ਤਰੀਕੇ ਦੇ ਨਾਲ ਪ੍ਰੋਵਿੰਸ਼ੀਅਲ ਸਰਕਾਰ ਇਹ ਕੋਸ਼ਿਸ਼ ਕਰਦੀ ਹੈ ਕਿ ਜਿਹੜੀ ਵਾਇਲੈਂਸ ਅਗੇਂਸਟ ਵੂਮੈਨ ਆ ਉਹਨੂੰ ਰੋਕਿਆ ਜਾਵੇ ਔਰ ਜਿਹੜੀਆਂ ਮਹਿਲਾਵਾਂ ਇਹਦੀ ਸ਼ਿਕਾਰ ਬਣਦੀਆਂ ਨੇ ਉਹਨਾਂ ਨੂੰ ਕਿਸ ਤਰ੍ਹਾਂ ਏਜੰਸੀਜ਼ ਦੇ ਜ਼ਰੀਏ ਜਿਹੜੀ ਸਪੋਰਟ ਹੈ ਉਹ ਮਿਲਦੀ ਹੈ. ਇਸ ਤੋਂ ਇਲਾਵਾ MPP ਅਮਰਜੋਤ ਸੰਧੂ ਨੇ ਵੀ ਜਿੱਥੇ ਹਾਲ ਹੀ ਦੇ ਵਿੱਚ ਜੋ ਇੰਸੀਡੈਂਟ ਹੋਇਆ ਉਹਨੂੰ ਕੰਡੈਮ ਕੀਤਾ ਔਰ ਉਹਨਾਂ ਨੇ ਕਿਹਾ ਹੈ ਕਿ ਸਰਕਾਰ ਵੱਲੋਂ ਪੂਰੀ ਸਪੋਰਟ ਦਿੱਤੀ ਜਾਏਗੀ. ਸਿਟੀ ਲੈਵਲ ਤੇ ਅਸੀਂ ਗੱਲ ਕਰੀਏ ਤੇ ਰੀਜਨਲ ਕੌਂਸਲਰ ਗੁਰਪ੍ਰੀਤ ਢਿੱਲੋਂ ਹੋਣਾ ਨੇ ਵੀ ਆਪਣੇ ਵਿਚਾਰ ਫੋਨ ਦੇ ਜ਼ਰੀਏ ਸਾਂਝੇ ਕੀਤੇ. ਇਸ ਤੋਂ ਇਲਾਵਾ ਸਿਟੀ ਦੇ ਵਿੱਚੋਂ ਕੌਂਸਲਰ ਰੋਵੇਨਾ ਸੈਂਟੋਸ ਉਹਨਾਂ ਨੇ ਵੀ ਕਾਲ ਕਰਕੇ ਆਪਣੇ ਵਿਚਾਰ ਇਸ ਮੁੱਦੇ ਤੇ ਸਾਂਝੇ ਕੀਤੇ. ਸਕੂਲ ਬੋਰਡ ਟਰਸਟੀ ਬਲਬੀਰ ਸੋਹੀ ਹੋਣਾ ਨੇ ਵੀ ਫੋਨ ਦੇ ਜ਼ਰੀਏ ਜਿੱਥੇ ਇਸ ਈਵੈਂਟ ਤੇ ਉਹਨੂੰ ਸਟਰੋਂਗ ਸ਼ਬਦਾਂ ਦੇ ਵਿੱਚ ਕੰਡੈਮ ਕੀਤਾ ਹੈ. ਇਸ ਤੋਂ ਇਲਾਵਾ ਸਾਡੇ ਕੋਲ ਪੈਨਲ ਦੇ ਉੱਤੇ ਮੌਜੂਦ ਸੀਗੇ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਸ ਵੱਲੋਂ ਬਲਦੇਵ ਮੋਟਾ, ਜਿਨ੍ਹਾਂ ਨੇ ਡਿਟੇਲ ਦੇ ਵਿੱਚ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਕਿਸ ਤਰੀਕੇ ਦੇ ਨਾਲ ਅੱਜ ਕਮਿਊਨਿਟੀ ਇਹਨਾਂ ਸਾਰੇ ਹੀ ਚੈਲੰਜਸ ਦੇ ਨਾਲ ਜੂਝ ਰਹੀ ਹੈ. ਉਹਨਾਂ ਨੇ ਦੱਸਿਆ ਕਿ ਅੱਜ ਬਹੁਤ ਸਾਰੀਆਂ ਐਸੀਆਂ ਆਰਗਨਾਈਜੇਸ਼ਨਸ ਨੇ ਜਿਹੜੀਆਂ ਕਿ ਇਸ ਦੇ ਉੱਤੇ ਕੰਮ ਕਰ ਰਹੀਆਂ, ਲੇਕਿਨ ਸਰਕਾਰ ਵੱਲੋਂ ਹਜੇ ਵੀ ਫੰਡਿੰਗ ਦੀ ਘਾਟ ਹੈ. ਜਿਸ ਪੈਮਾਨੇ ਦੇ ਉੱਤੇ ਇਹ ਪ੍ਰੋਬਲਮ ਚੱਲ ਰਹੀ ਹੈ, ਚਾਹੇ ਮਹਿਲਾਵਾਂ ਦੇ ਖਿਲਾਫ ਵਾਇਲੈਂਸ ਹੈ ਜਾਂ ਹੋਰ ਕਈ ਇਸ਼ੂਜ਼ ਨੇ, ਉਨੀ ਵੱਡੇ ਪੈਮਾਨੇ ਦੇ ਉੱਤੇ ਫੰਡਿੰਗ ਜਿਹੜੀ ਹੈ ਉਹ ਨਹੀਂ ਮਿਲ ਰਹੀ ਔਰ ਉਹਨਾਂ ਨੇ ਕਿਹਾ ਹੈ ਕਿ ਅਫੋਰਡੇਬਲ ਹਾਊਸਿੰਗ ਜਿਹੜੀ ਹੈ ਉਹਦੀ ਵੀ ਘਾਟ ਹੈ. ਪ੍ਰੋਵਿੰਸ਼ੀਅਲ ਔਰ ਫੈਡਰਲ ਸਰਕਾਰਾਂ ਨੂੰ ਹੋਰ ਜ਼ਿਆਦਾ ਕੰਮ ਕਰਨ ਦੀ ਇਹਦੇ ਉੱਤੇ ਜ਼ਰੂਰਤ ਹੈ. ਪੈਨਲ ਦੇ ਉੱਤੇ ਪੀਲ ਕ੍ਰਾਈਮ ਸਟੋਪਰਸ ਦੇ ਡਾਇਰੈਕਟਰ ਰੁਪਿੰਦਰ ਹੇਰ ਵੀ ਮੌਜੂਦ ਸੀਗੇ, ਜਿਨ੍ਹਾਂ ਨੇ ਕਿ ਡਿਟੇਲ ਦੇ ਵਿੱਚ ਇਨਫੋਰਮੇਸ਼ਨ ਸਾਂਝੀ ਕੀਤੀ ਕਿ ਜੇ ਕੋਈ ਵੀ ਇਨਫੋਰਮੇਸ਼ਨ ਜਿਸ ਤਰ੍ਹਾਂ ਕਿਤੇ ਕੋਈ ਡੋਮੈਸਟਿਕ ਵਾਇਲੈਂਸ ਦਾ ਇਸ਼ੂ ਹੈ ਜਾਂ ਹੋਰ ਕੋਈ ਤੁਹਾਨੂੰ ਕ੍ਰਾਈਮ ਨਜ਼ਰ ਆ ਰਿਹਾ ਔਰ ਤੁਸੀਂ ਆਪਣਾ ਨਾਮ ਨਹੀਂ ਦੱਸਣਾ ਚਾਹੁੰਦੇ ਹੋ ਤਾਂ ਤੁਸੀਂ ਬਲਾਕ ਨੰਬਰ ਦੇ ਜ਼ਰੀਏ ਪੀਲ ਕ੍ਰਾਈਮ ਸਟੋਪਰਸ ਨੂੰ ਕਾਲ ਕਰਕੇ ਕੋਈ ਵੀ ਕ੍ਰਾਈਮ ਦੇ ਬਾਰੇ ਜਾਣਕਾਰੀ ਪੀਲ ਕ੍ਰਾਈਮ ਸਟੋਪਰਸ ਦੇ ਨਾਲ ਸਾਂਝੀ ਕਰ ਸਕਦੇ ਹੋ, ਤੁਹਾਨੂੰ ਕੋਈ ਤੁਹਾਡਾ ਨਾਮ ਨਹੀਂ ਪੁੱਛਿਆ ਜਾਏਗਾ. ਇਸ ਤੋਂ ਇਲਾਵਾ ਪੈਨਲ ਦੇ ਉੱਤੇ ਇੱਕ ਜਿਹੜੀ ਮਹਿਲਾ ਸਾਦੀਆ ਜੀ ਜੋ ਕਿ ਖੁਦ ਡੋਮੈਸਟਿਕ ਵਾਇਲੈਂਸ ਦਾ ਸ਼ਿਕਾਰ ਰਹੇ ਨੇ, ਜਿਨ੍ਹਾਂ ਨੇ ਅੱਗੇ ਦੱਸਿਆ ਕਿ ਉਹਨਾਂ ਦੇ ਹਸਬੈਂਡ ਦੁਆਰਾ ਕਿਸ ਤਰ੍ਹਾਂ ਉਹਨਾਂ ਨੂੰ ਮਾਰਿਆ ਕੁੱਟਿਆ ਜਾਂਦਾ ਸੀਗਾ, ਉਹਨਾਂ ਦੇ ਇੱਕ ਬੱਚੇ ਦੀ ਜਾਨ ਵੀ ਚਲੀ ਗਈ ਸੀਗੀ ਔਰ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਉਹ ਇਸ ਤੋਂ ਬਾਹਰ ਆਏ ਨੇ, ਵੱਖ ਵੱਖ ਸ਼ੈਲਟਰਸ ਦੇ ਵਿੱਚ ਸਾਦੀਆ ਜੀ ਨੇ ਕਿਸ ਤਰ੍ਹਾਂ ਆਪਣਾ ਜੀਵਨ ਬਤੀਤ ਕੀਤਾ ਔਰ ਸ਼ੈਲਟਰ ਤੋਂ ਬਾਅਦ ਉਹ ਕਿਸ ਤਰ੍ਹਾਂ ਹੁਣ ਇੱਕ ਘਰ ਦੇ ਵਿੱਚ ਪਹੁੰਚੇ ਨੇ ਔਰ ਕਿਸ ਤਰ੍ਹਾਂ ਆਪਣੀ ਲਾਈਫ ਲੀਡ ਕਰ ਰਹੇ ਨੇ. ਸਾਡੇ ਓਂਟੇਰੀਓ ਦੇ ਐਜੂਕੇਸ਼ਨ ਮਿਨਿਸਟਰ ਸਟੀਫਨ ਲਾਜੇ ਜੋ ਕਿ ਅੱਜ ਓਗਡਨ ਜੂਨੀਅਰ ਪਬਲਿਕ ਸਕੂਲ ਦੇ ਵਿੱਚ ਇਸ ਸਮੇਂ ਮੌਜੂਦ ਨੇ ਔਰ ਜੋ ਬੁਲਿੰਗ ਹੋ ਰਹੀ ਹੈ ਜਾਂ ਹੋਰ ਕੋਈ ਇਸ਼ੂਜ਼ ਹੋ ਰਹੇ ਨੇ ਐਂਟੀ ਬੁਲਿੰਗ ਅਵੇਅਰਨੈਸ ਪ੍ਰੀਵੈਂਸ਼ਨ ਕੈਂਪੇਨ ਦੀ ਅਨਾਊਂਸਮੈਂਟ ਐਜੂਕੇਸ਼ਨ ਮਿਨਿਸਟਰ ਦੁਆਰਾ ਅਨਾਊਂਸ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਅਸੀਂ ਦੱਸ ਦਈਏ ਕਿ ਅੱਜ ਸੈੱਲਫੋਨ ਦੇ ਉੱਤੇ ਰੇਡੀਓ ਟੀਵੀ ਚੈਨਲਸ ਦੇ ਉੱਤੇ ਅੱਜ ਇੱਕ ਅਲਰਟ ਜਿਹੜਾ ਟੈਸਟ ਅਲਰਟ ਹੈ ਜਾਰੀ ਕੀਤਾ ਜਾਏਗਾ ਜੋ ਅੱਜ ਦੁਪਹਿਰ ਤਕਰੀਬਨ 2:55 ਦੇ ਉੱਤੇ ਸਾਡੇ ਇੱਥੇ ਓਂਟੇਰੀਓ ਦੇ ਵਿੱਚ ਇਹ ਟੈਸਟ ਅਲਰਟ ਹੋਏਗਾ ਸੋ ਅਸੀਂ ਆਪਣੇ ਲਿਸਨਰਸ ਦੀ ਔਰ ਟੀਵੀ ਚੈਨਲ ਦੇ ਸਾਰੇ ਦਰਸ਼ਕਾਂ ਦੀ ਜਾਣਕਾਰੀ ਲਈ ਪਹਿਲਾਂ ਹੀ ਦੱਸ ਦਈਏ ਕਿ ਇਹ ਸਿਰਫ 2:55 ਦੇ ਉੱਤੇ ਤੁਹਾਡੇ ਫੋਨ ਤੇ ਜਾਂ ਟੀਵੀ ਸੈੱਟ ਦੇ ਉੱਤੇ ਇਹ ਸਿਰਫ ਟੈਸਟ ਅਲਰਟ ਹੀ ਹੋਏਗਾ ਔਰ ਹੁਣ ਗੱਲ ਕਰਦੇ ਹਾਂ ਜਰਾਰਡ ਰੀਗਨ ਦੀ ਜਿਨ੍ਹਾਂ ਨੇ ਕਿ 8 ਸਾਲ ਤੱਕ ਨੋਵਾ ਸਕੋਸ਼ੀਆ ਦੇ ਪ੍ਰੀਮੀਅਰ ਰਹਿ ਚੁੱਕੇ ਨੇ 91 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਹੈ ਰੇਲ ਦੀ ਜੋ ਸਟ੍ਰਾਈਕ ਚੱਲੀ ਸੀ ਉਹ ਹੁਣ ਖਤਮ ਹੋ ਗਈ ਹੈ ਟੈਂਟੇਟਿਵ ਡੀਲ ਵੀ ਜਿਹੜੀ ਹੈ ਹੋ ਚੁੱਕੀ ਹੈ ਔਰ ਅੱਜ ਫਰੇਟ ਟ੍ਰੇਨਸ ਜਿਹੜੀਆਂ ਇੱਕ ਵਾਰੀ ਫਿਰ ਦੁਬਾਰਾ ਤੋਂ ਅੱਜ ਉਹ ਨੋਰਮਲ ਕੰਮ ਕਰ ਰਹੀਆਂ ਨੇ 23 ਸਾਲ ਦੇ ਇੱਕ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਸ਼ਖਸ ਦੇ ਖਿਲਾਫ ਐਲੀਗੇਸ਼ਨਸ ਸੀਗੀਆਂ ਫੇਸ ਇਸ ਥਰੋਇੰਗ ਇੰਸੀਡੈਂਟ ਦੇ ਮਾਮਲੇ ਦੇ ਵਿੱਚ ਇਸ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ ਇਹਦਾ ਨਾਮ ਸੈਮੂਅਲ ਓਪੋਕੂ ਦੱਸਿਆ ਜਾ ਰਿਹਾ ਇਹਦੀ ਉਮਰ 23 ਸਾਲ ਹੈਗੀ ਹੈ 5 ਚਾਰਜਸ ਇਸ ਦੇ ਖਿਲਾਫ ਜਿਹੜੇ ਨੇ ਉਹ ਮਿਸਚੀਫ ਤੇ ਲਗਾਏ ਗਏ ਨੇ ਟੋਰੋਂਟੋ ਪੁਲਿਸ ਦੇ ਕਾਂਸਟੇਬਲ ਡੇਵਿਡ ਹੌਪਕਿੰਸਨ ਨੇ ਸਾਰੀ ਜਾਣਕਾਰੀ ਸਾਂਝੀ ਕਰਦੇ ਕਿਹਾ ਹੈ ਕਿ ਇੱਕ ਯੰਗ ਲੜਕੀ ਦੇ ਉੱਤੇ ਪੂਰੀ ਬਾਲਟੀ ਭਰ ਕੇ ਜਿਹੜੀ ਹਿਊਮਨ ਵੇਸਟ ਦੀ ਹੈ ਉਹ ਸਿੱਟੀ ਗਈ ਸੀਗੀ ਔਰ ਉਹਨਾਂ ਦਾ ਕਹਿਣਾ ਹੈ ਕਿ ਇਟਸ ਐਬਸੋਲੂਟਲੀ ਡਿਸਗਸਟਿੰਗ ਖੁਦ ਪੁਲਿਸ ਨੂੰ ਨਹੀਂ ਸਮਝ ਆ ਰਿਹਾ ਸੀਗਾ ਐਸਾ ਕਿਉਂ ਹੋ ਰਿਹਾ ਇਸ ਤੋਂ ਪਹਿਲਾਂ 2 ਇਸੇ ਤਰ੍ਹਾਂ ਦੇ ਸਿਮਿਲਰ ਇੰਸੀਡੈਂਟ ਜਿਹੜੇ ਉਹ ਯਾਰਕ ਯੂਨੀਵਰਸਿਟੀ ਦੇ ਵਿੱਚ ਸੰਡੇ ਨੂੰ ਔਰ ਯੂਨੀਵਰਸਿਟੀ ਆਫ ਟੋਰੋਂਟੋ ਨੂੰ ਵਿੱਚ ਫਰਾਈਡੇ ਨੂੰ ਵੀ ਹੋਏ ਸੀਗੇ ਉਸ ਤੋਂ ਬਾਅਦ ਇਸ ਸ਼ਖਸ ਨੂੰ ਜਿਹੜਾ ਐਲੀਗੇਸ਼ਨ ਦੇ ਆਧਾਰ ਦੇ ਉੱਤੇ ਗ੍ਰਿਫਤਾਰ ਕਰ ਲਿਆ ਗਿਆ ਔਰ ਵੱਡੀ ਖਬਰ ਪਾਕਿਸਤਾਨ ਤੋਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਲਗਾਤਾਰ ਨਿਗਾਹ ਪਾਕਿਸਤਾਨ ਦੇ ਉੱਤੇ ਸਾਰਿਆਂ ਦੀ ਹੁਣ ਬਰਕਰਾਰ ਹੈ ਸੁਪਰੀਮ ਕੋਰਟ ਕੀ ਫੈਸਲਾ ਸੁਣਾਏਗੀ ਅਸੀਂ ਦੱਸ ਦਈਏ ਕਿ ਸੁਪਰੀਮ ਕੋਰਟ ਨੇ ਜਿਹੜੀ ਆਪਣੀ ਫੈਸਲਾ ਸੁਣਾਉਣਾ ਹੈ ਕਿ ਪਾਕਿਸਤਾਨ ਦੇ ਆਰਮੀ ਚੀਫ ਜਨਰਲ ਕਮਰ ਬਾਜਵਾ ਉਹਨਾਂ ਦਾ ਜਿਹੜਾ ਟੈਨਿਊਰ ਹੈਗਾ ਕਿਆ ਉਹ ਐਕਸਟੈਂਡ ਕੀਤਾ ਜਾਏਗਾ ਜਾਂ ਨਹੀਂ ਉਹ ਜਨਰਲ ਬਾਜਵਾ ਜਿਨ੍ਹਾਂ ਜਿਹੜੇ ਕਿ 60 ਸਾਲ ਦੀ ਉਮਰ ਦੇ ਹੋ ਜਾਣਗੇ ਅਗਲੇ ਸਾਲ ਉਹਨਾਂ ਦੀ ਰਿਟਾਇਰਮੈਂਟ ਦੀ ਗੱਲ ਕੀਤੀ ਗਈ ਸੀ ਲੇਕਿਨ ਸਰਕਾਰ ਦੁਆਰਾ 3 ਸਾਲ ਦੀ ਐਕਸਟੈਂਸ਼ਨ ਦੀ ਜਿਹੜੀ ਦਰਖਾਸਤ ਹੈ ਉਹ ਕੀਤੀ ਗਈ ਹੈ ਸੁਪਰੀਮ ਕੋਰਟ ਦੇ ਇੱਕ ਬੈਂਚ ਨੇ ਪਹਿਲਾਂ ਇਹ ਐਕਸਟੈਂਸ਼ਨ ਦੇਣ ਤੋਂ ਮਨਾ ਕਰ ਦਿੱਤਾ ਸੀ ਪੂਰਵ ਜਨਰਲ ਪਰਵੇਜ਼ ਮੁਸ਼ਰਫ ਦੇ ਖਿਲਾਫ ਜੋ ਇੱਕ ਸਪੈਸ਼ਲ ਕੋਰਟ ਨੇ ਦੇਸ਼ ਦਰੋਹ ਦੇ ਮਾਮਲੇ ਦੇ ਵਿੱਚ ਜੋ ਆਪਣਾ ਫੈਸਲਾ ਸੁਣਾਉਣਾ ਸੀਗਾ ਫਿਲਹਾਲ ਇਸਲਾਮਾਬਾਦ ਹਾਈ ਕੋਰਟ ਨੇ ਅੱਜ ਵੈਨਸਡੇ ਵਾਲੇ ਦਿਨ ਇਹ ਜਿਹੜੀ ਵਰਡਿਕਟ ਸੁਣਾਉਣ ਦੇ ਉੱਤੇ ਰੋਕ ਲਗਾ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਨਰਲ ਪਰਵੇਜ਼ ਮੁਸ਼ਰਫ ਉਹਨਾਂ ਦੇ ਖਿਲਾਫ ਜਿਹੜਾ ਫੈਸਲਾ ਉਹ ਆਏਗਾ ਲਗਾਤਾਰ ਚਰਚਾ ਚੱਲ ਰਹੀ ਹੈਗੀ ਹੈ ਕਿ ਅਮਿਤ ਸ਼ਾਹ ਨੇ ਬਹੁਤ ਸਾਰੇ ਦਾਅ ਪੇਚ ਅਪਣਾਏ ਲੇਕਿਨ ਬੀਜੇਪੀ ਨੂੰ ਮਹਾਰਾਸ਼ਟਰ ਦੇ ਵਿੱਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਇੱਥੇ ਅਸੀਂ ਦੱਸ ਦਈਏ ਕਿ ਜਿੱਥੇ ਐਨਸੀਪੀ ਨੂੰ ਡਿਪਟੀ ਚੀਫ ਮਿਨਿਸਟਰ ਦੀ ਪੋਜੀਸ਼ਨ ਜਿਹੜੀ ਹੈ ਉਹ ਮਿਲ ਰਹੀ ਹੈਗੀ ਹੈ ਚੀਫ ਮਿਨਿਸਟਰ ਸ਼ਿਵ ਸੈਨਾ ਵੱਲੋਂ ਉਧਵ ਠਾਕਰੇ ਔਰ ਮਹਾਰਾਸ਼ਟਰ ਦੇ ਵਿੱਚ ਕਾਂਗਰਸ ਪਾਰਟੀ ਜਿਹੜੀ ਹੈਗੀ ਹੈ ਉਹਨੂੰ ਅਸੈਂਬਲੀ ਦੇ ਸਪੀਕਰ ਦੀ ਜਿਹੜੀ ਪੋਜੀਸ਼ਨ ਹੈ ਉਹ ਮਿਲ ਰਹੀ ਹੈ ਜੋ ਖਬਰਾਂ ਸਾਡੇ ਕੋਲ ਇੱਥੇ ਮਿਡਵੀਕ ਨਿਊਜ਼ ਰੂਮ ਚ ਪਹੁੰਚ ਰਹੀਆਂ ਉਸ ਦੇ ਮੁਤਾਬਿਕ ਸ਼ਿਵ ਸੈਨਾ ਨੂੰ 15 ਕੈਬਨਿਟ ਮਿਨਿਸਟਰ ਦੀ ਪੋਜੀਸ਼ਨ ਮਿਲੇਗੀ ਐਨਸੀਪੀ ਨੂੰ 13 ਕੈਬਨਿਟ ਮਿਨਿਸਟਰ ਪਲੱਸ ਇੱਕ ਡਿਪਟੀ ਚੀਫ ਮਿਨਿਸਟਰ ਕਾਂਗਰਸ ਨੂੰ ਮਹਾਰਾਸ਼ਟਰ ਦੇ ਕੈਬਨਿਟ ਦੇ ਵਿੱਚ 13 ਕੈਬਨਿਟ ਦੀ ਪੋਜੀਸ਼ਨ ਜਿਹੜੀ ਹੈ ਉਹ ਮਿਲੇਗੀ ਜਿੱਥੇ ਇੱਕ ਤਰਫ ਐਨਸੀਪੀ ਸ਼ਿਵ ਸੈਨਾ ਔਰ ਕਾਂਗਰਸ ਇਹ ਦਾਅਵਾ ਕਰ ਰਹੇ ਨੇ ਕਿ ਬਹੁਤ ਹੀ ਮਜ਼ਬੂਤ ਗਠਬੰਧਨ ਹੈ ਬੀਜੇਪੀ ਨੇ ਪੂਰੀ ਕੋਸ਼ਿਸ਼ ਕਰ ਲਈ ਹੈ ਲੇਕਿਨ ਉਹਦੇ ਬਾਵਜੂਦ ਇਸ ਗਠਬੰਧਨ ਨੂੰ ਨਹੀਂ हटा सके और आने वाले 25 सालों तक गठबंधन राज करेगा। दूसरी तरफ बीजेपी का यह कहना हैगा है कि ये तीन पार्टीज जिन्हां दी आपस दे विच कोई आइडियोलॉजी नहीं मिलती, कठियां ते जरूर हो गई ने, लेकिन इन्हां दी सरकार 3 महीने तो ज्यादा नहीं चलेगी। वर्डिक तो बाद जिथे सुन्नी वक्फ बोर्ड ने ऐलान कर दिता सीगा कि वह रिव्यू पटीशन दाखिल नहीं करनगे, उत्थे ही 5 एकड़ का जो प्लॉट सुप्रीम कोर्ट वालों अलॉट किया गया सी उहदे बारे भी हले फिलहाल विचार चल रहा है। इस दरमियान शिया वक्फ बोर्ड ने कहा है कि जे सुन्नी वक्फ बोर्ड 5 एकड़ का प्लॉट नहीं लै रहा तो वह शिया वक्फ बोर्ड वो प्लॉट लैण की मंग इस वेले कर रहा है। याद रहे कि इस जमीन के उत्ते सुन्नी वक्फ बोर्ड तो अलावा शिया वक्फ बोर्ड भी जिहड़ा है वह अपना दावा कर रहा है, लेकिन सुप्रीम कोर्ट ने शिया वक्फ बोर्ड के हक के फैसला नहीं दिता और सुन्नी वक्फ बोर्ड नू इहदा सही पटिशनर मनिया सीगा। फाइनेंस मिनिस्टर पी चिदम्बरम ने सुप्रीम कोर्ट नु कहा है कि उन्होंने बेल जो हाई कोर्ट वालों डिनाई की गई है वह सरासर गलत कदम है, सरकार बदले की राजनीति के नाल यह सब कुछ कर रही है। पी चिदम्बरम ने कहा है कि मैं कोई रंगा बिल्ला नहीं है, मैं इंडिया का फॉर्मर कैबिनेट मंत्री रह चुका है और अज जिस तरीके सानू जेल दे विच सलूक किया जा रहा है या बेल देन तो भी मना किया जा रहा है, यह सब कुछ राजनीति तो प्रेरित है। निर्मला सीतारमन ने कहा है कि इंडिया की इकोनॉमी के सामने कुछ चैलेंजेस जरूर ने, लेकिन रिसेशन का कोई भी खतरा इस समय नहीं है। वड्डी खबर तुहाडे नाल पंजाब तो सांझी कर रहे हैगे आ, जिथे कि सिटी सेंटर घोटाले के मामले के विच कैप्टन अमरिंदर सिंह और उन्होंने साथियों को डिस्चार्ज कर दिता गया। आईएएस ऑफिसर अशोक खेमका ने एक बार फिर ट्वीट करके दस्या है कि उन्होंने फिर एक बार तबादला कर दिता गया। याद रहे कि अशोक खेमका जिन्हां दे बारे लगातार यह चर्चा का विषय बनिया है कि अपने सारे करियर दे विच उन्होंने 27 साल का उन्होंने करियर है, लेकिन आईएएस ऑफिसर अशोक खेमका जो कि हरियाणा कैडर के ऑफिसर ने उन्होंने 53 बार ट्रांसफर हो चुकी है। एक बार फिर नाराजगी दिखाने अशोक खेमका ने कहा है कि अनदर ट्रांसफर बैक टू स्क्वायर वन, यस्टरडे कॉन्स्टिट्यूशन डे वॉज सेलिब्रेटेड, लेकिन आज सुप्रीम कोर्ट कितने हैगा, कुछ लोग खुश जरूर हो सकते हैं, लेकिन अशोक खेमका ने कहा है कि उन्होंने यह नहीं पता लग रहा कि ईमानदारी करन दे कारण उन्होंने इनाम जो मिल रहा है सिवाय जलालत दे होर कुछ नहीं मिल रहा। और खेड समाचार दे विच असी जिक्र करना चाहांगे कि अफगानिस्तान और वेस्टइंडीज दे विच जो टेस्ट मैच खेलिया जा रहा है उस दे विच अफगानिस्तान ने बनाए 187 रन, वेस्टइंडीज ने बनाए 68 रन 2 विकटां दे नुकसान दे उत्ते। पहले दिन का खेल जिहड़ा खत्म हो गया, असी लगातार तुहानू इहदी अपडेट्स दिंदे रहांगे। यह एक ही टेस्ट मैच है जो अफगानिस्तान और वेस्टइंडीज दे विच खेलिया जा रहा है, लखनऊ दे विच यह टेस्ट मैच खेलिया जा रहा है। रिटायरमेंट लैणगे महेंद्र सिंह धोनी ने कहा है कि जनवरी तक फिलहाल इहदे बारे डिस्कशन ना की जाए, लेकिन खबर आ रही है कि अगले साल का जिहड़ा आईपीएल हैगा वह महेंद्र सिंह धोनी खेलणगे, हो सकता है कि 2021 का आईपीएल भी महेंद्र सिंह धोनी खेल सकते हैं। महेंद्र सिंह धोनी की इंडियन क्रिकेट टीम के वापसी हो सकती है, रवि शास्त्री ने पहले ही बयान दे दिता है कि जिस तरह का प्रदर्शन आईपीएल के महेंद्र सिंह धोनी करेंगे वो डिपेंड करता है कि महेंद्र सिंह धोनी क्या वापस जिहड़ा है वो इंडियन टीम के लाया जा सकता है या नहीं। असीं इत्थे जरूर जिक्र कर दईए कि आईपीएल तो बाद इंडिया का जिहड़ा वर्ल्ड कप स्क्वाड होएगा उहदी अनाउंसमेंट होएगी। भारतीय टीम जिहड़ी हैगी है वह अगले साल आस्ट्रेलिया दे विच होण वाले वर्ल्ड कप दे विच भी हिस्सा ले रही है। ते ਹੈਗੇ ਹੋ ਹੈਡਲਾਈਨਸ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ, ਅੱਗੇ ਚੱਲ ਕੇ ਕੁਝ ਹੋਰ ਖਬਰਾਂ ਜਿਹੜੀਆਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਰੈਪਟਰਸ ਲਗਾਤਾਰ 4 ਵਾਰ ਜਿੱਤ ਹਾਸਲ ਉਹਨਾਂ ਕੀਤੀ ਹੈਗੀ ਹੈ, ਸੋ ਰੈਪਟਰ ਕੋਸ਼ਿਸ਼ ਕਰਨਗੇ ਪੰਜਵੀਂ ਜਿੱਤ ਦੀ। ਇਸ ਤੋਂ ਇਲਾਵਾ ਲੀਫਸ ਜਿਹੜੀ ਹੈ ਨਵੀਂ ਮੈਨੇਜਮੈਂਟ ਆਉਣ ਦੇ ਨਾਲ ਕਿਆ ਲੀਫਸ ਦੇ ਉੱਤੇ ਅਸਰ ਪਿਆ ਇਹਦੀ ਵੀ ਚਰਚਾ ਚੱਲ ਰਹੀ ਹੈ। ਲਗਾਤਾਰ 2 ਗੇਮਸ ਉਹਨਾਂ ਨੇ ਜਿੱਤੀਆਂ ਨੇ, ਸੋ ਅੱਜ ਇੱਕ ਵਾਰ ਫਿਰ ਉਹਨਾਂ ਦੀ ਲਗਾਤਾਰ ਲੀਫਸ ਦੀ ਤੀਸਰੀ ਗੇਮ ਜਿੱਤਣ ਦੀ ਜਿਹੜੀ ਕੋਸ਼ਿਸ਼ਾਂ ਉਹ ਹੋਣਗੀਆਂ। ਸੋ ਕਿਆ ਇਹ ਨਵੀਂ ਮੈਨੇਜਮੈਂਟ ਚੇਂਜ ਹੋਣ ਦੇ ਕਾਰਨ ਐਸਾ ਹੋਇਆ ਜਾਂ ਖਿਲਾੜੀਆਂ 'ਚ ਇੱਕ ਨਵਾਂ ਜੋਸ਼ ਹੈ, ਇਹਦੀ ਵੀ ਚਰਚਾ ਜਿਹੜੀ ਇਸ ਵੇਲੇ ਚੱਲ ਰਹੀ ਹੈ। ਨਿਗਾਹ ਸਾਡੀ ਇਹਨਾਂ ਸਾਰੇ ਖੇਡ ਸਮਾਚਾਰ ਦੇ ਉੱਤੇ ਔਰ ਬਾਕੀ ਸਾਰੀਆਂ ਖਬਰਾਂ ਦੇ ਉੱਤੇ ਇਸੇ ਤਰ੍ਹਾਂ ਹੀ ਬਰਕਰਾਰ ਹੈ ਪ੍ਰੋਗਰਾਮ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ। ਕਾਫੀ ਸਾਰੀਆਂ ਚੀਜ਼ਾਂ ਅਸੀਂ ਤੁਹਾਡੇ ਨਾਲ ਅੱਜ ਅਪਡੇਟ ਕਰਨੀਆਂ ਨੇ ਜਿਹੜੀਆਂ ਪਿਛਲੇ 1-2 ਦਿਨਾਂ ਦੇ ਵਿੱਚ ਰਹਿ ਗਈਆਂ ਸੀਗੀਆਂ। ਵੀ ਵਿਲ ਡੈਫੀਨੇਟਲੀ ਅਪਡੇਟ ਯੂ ਔਨ ਆਲ ਦੋਜ਼ ਥਿੰਗਸ, ਜਿੱਥੇ ਅਸੀਂ ਤੁਹਾਨੂੰ ਅਪਡੇਟ ਕਰਾਂਗੇ ਕਿ ਤੁਸੀਂ ਦੇਖ ਹੀ ਰਹੇ ਹੋ ਸੀਬੀਸੀ ਦੇ ਉੱਤੇ ਚਾਈਨਾ ਦੀ ਲਗਾਤਾਰ ਇੱਕ ਡਿਟੇਲ ਰਿਪੋਰਟ ਰੋਜ਼ਾਨਾ ਚੱਲ ਰਹੀ ਹੈ, ਜਿਹਦੇ ਵਿੱਚ ਕਿ ਜ਼ਿਕਰ ਕੀਤਾ ਜਾ ਰਿਹਾ ਕਿ ਹਾਊ ਚਾਈਨਾ ਵਾਂਟਸ ਟੂ ਚੇਂਜ ਦ ਵਰਲਡ। ਚਾਈਨਾ ਆਪਣੀ ਪਾਵਰ ਕਿਸ ਤਰ੍ਹਾਂ ਦੁਨੀਆ ਭਰ ਦੇ ਵਿੱਚ ਦਿਖਾ ਰਿਹਾ, ਉਹਦੇ ਵਿੱਚ ਦੁਨੀਆ ਭਰ ਦਾ ਮੀਡੀਆ ਬਹੁਤ ਸਾਰੇ ਉਹਦੇ ਬਾਰੇ ਆਰਟੀਕਲਸ ਲਿਖ ਚੁੱਕਾ ਹੈਗਾ। ਔਰ ਕੱਲ ਪਰਸੋਂ ਬਹੁਤ ਚਰਚਾ ਦਾ ਵਿਸ਼ਾ ਰਿਹਾ ਚਾਈਨਾ, ਇਸ ਕਾਰਨ ਕਿਉਂਕਿ ਬੀਬੀਸੀ, ਸੀਐਨਐਨ, ਫੌਕਸ ਜਾਂ ਸਾਡੇ ਕੈਨੇਡਾ ਦੇ ਵਿੱਚ ਗਲੋਬਲ ਮੇਲ, ਸੀਬੀਸੀ, CP24 ਸਭ ਜਗ੍ਹਾ ਚਾਈਨਾ ਹੀ ਚਾਈਨਾ ਹੋਈ ਪਈ ਸੀ। ਕਾਰਨ ਬੜਾ ਸਾਫ਼ ਸੀਗਾ ਕਿ 18 ਲੱਖ ਮੁਸਲਿਮ ਕਮਿਊਨਿਟੀ ਦੇ ਲੋਕਾਂ ਨੂੰ ਜਿਸ ਤਰੀਕੇ ਦੇ ਨਾਲ ਜੇਲ੍ਹਾਂ ਦੇ ਵਿੱਚ ਰੱਖਿਆ ਗਿਆ, ਖ਼ਬਰ ਤੇ ਪਹਿਲਾਂ ਹੀ ਬਹੁਤ ਸੀਗੀ, ਬਹੁਤ ਸਾਰੀਆਂ ਇਨਵੈਸਟੀਗੇਟਿਵ ਰਿਪੋਰਟਸ ਵੀ ਬਾਹਰ ਆਈਆਂ ਸੀ, ਲੇਕਿਨ ਇੱਕ ਡਾਕੂਮੈਂਟਸ ਜੋ ਬਾਹਰ ਆਏ ਨੇ ਜਿਹਦੇ ਵਿੱਚ ਕਿ ਦੱਸਿਆ ਗਿਆ ਕਿ ਕਿਸ ਤਰੀਕੇ ਦੇ ਨਾਲ ਇਹ 18 ਲੱਖ ਮੁਸਲਿਮ ਕਮਿਊਨਿਟੀ ਦੇ ਲੋਕਾਂ ਨੂੰ ਚਾਈਨਾ ਦੇ ਵਿੱਚ ਜੇਲ੍ਹਾਂ ਦੇ ਵਿੱਚ ਰੱਖਿਆ ਗਿਆ। ਸੋ ਉਸ ਤੋਂ ਬਾਅਦ ਕਾਫ਼ੀ ਸਵਾਲ ਜਿਹੜੇ ਨੇ ਉਹ ਪੁੱਛੇ ਜਾ ਰਹੇ ਨੇ। ਈਵਨ ਚਾਈਨੀਜ਼ ਜਿਹੜੇ ਅੰਬੈਸਡਰ ਨੇ ਉਹਨਾਂ ਨੂੰ ਵੀ ਬੀਬੀਸੀ ਨੇ ਬੜੇ ਤਿੱਖੇ ਸਵਾਲ ਜਿਹੜੇ ਨੇ ਪੁੱਛੇ ਨੇ, ਹਾਲਾਂਕਿ ਡੋਨਲਡ ਟਰੰਪ ਸਟਾਈਲ ਉਹਨਾਂ ਨੇ ਜਵਾਬ ਦਿੱਤਾ ਬੀਬੀਸੀ ਦੇ ਪੱਤਰਕਾਰ ਨੂੰ। ਉਹਨਾਂ ਨੇ ਕਿਹਾ ਕਿ ਫੇਕ ਨਿਊਜ਼ ਹੈ ਸਾਰੀ ਦੀ ਸਾਰੀ, ਫੇਕ ਨਿਊਜ਼ ਦੇ ਉੱਤੇ ਵਿਸ਼ਵਾਸ ਨਾ ਕਰਿਆ ਕਰੋ ਤੁਸੀਂ, ਔਰ ਪੱਤਰਕਾਰ ਨੂੰ ਉਹਨਾਂ ਨੇ ਚੁੱਪ ਕਰਾਤਾ ਬੀਬੀਸੀ ਦੇ ਪੱਤਰਕਾਰ ਨੂੰ ਕਿ ਚੁੱਪ ਕਰ ਜਾਓ। ਸੋ ਖੈਰ ਬੀਬੀਸੀ ਦੇ ਪੱਤਰਕਾਰ ਕਿੱਥੇ ਚੁੱਪ ਕਰਨ ਵਾਲੇ ਆ, ਨਿਊਯਾਰਕ ਟਾਈਮਸ, ਵਾਸ਼ਿੰਗਟਨ ਪੋਸਟ, ਸੀਬੀਸੀ ਨੇ ਤਾਂ ਸੀਰੀਜ਼ ਹੀ ਸ਼ੁਰੂ ਕੀਤੀ ਹੋਈ ਹੈ। ਕੈਨੇਡਾ 'ਚ ਤਾਂ ਸੀਬੀਸੀ ਰੋਜ਼ ਇੱਕ ਸਟੋਰੀ ਕਰ ਰਿਹਾ ਚਾਈਨਾ ਦੇ ਉੱਤੇ ਔਰ ਪੂਰਾ ਦਿਖਾ ਰਿਹਾ ਕਿ ਚਾਈਨਾ ਕੀ ਕੁਛ ਕਰ ਰਿਹਾ ਇਸ ਸਮੇਂ। ਸੋ ਇਹਦੇ ਬਾਰੇ ਅਸੀਂ ਡਿਟੇਲ ਦੇ ਵਿੱਚ ਅੱਗੇ ਚੱਲ ਕੇ ਤੁਹਾਡੇ ਨਾਲ ਗੱਲਬਾਤ ਜਿਹੜੀ ਹੈ ਉਹ ਸਾਂਝੀ ਕਰਾਂਗੇ। ਦੂਸਰਾ 26-11 ਹਾਲ ਹੀ ਦੇ ਵਿੱਚ, ਜੇ 9-11 ਤੋਂ ਬਾਅਦ, ਇੱਕ ਤੇ 9-11 ਹੋਇਆ ਸੀ ਟਵਿਨ ਟਾਵਰਸ ਜਦੋਂ ਗਿਰਾ ਦਿੱਤੇ ਗਏ ਸੀ ਅਮਰੀਕਾ ਦੇ ਵਿੱਚ, ਲੇਕਿਨ 9-11 ਤੋਂ ਬਾਅਦ ਇਫ ਦੇਰ ਵਾਜ਼ ਅ ਮੇਜਰ ਸਪੈਕਟੈਕੂਲਰ ਟੈਰਰਿਸਟ ਅਟੈਕ, ਵਾਈ ਆਮ ਯੂਜ਼ਿੰਗ ਦ ਵਰਡ ਸਪੈਕਟੈਕੂਲਰ, ਬਿਕੋਜ਼ ਦਿਸ ਇਜ਼ ਅ ਹਾਲਮਾਰਕ, ਦਿਸ ਇਜ਼ ਅ ਸਟ੍ਰੈਟਜੀ ਆਫ ਮੋਸਟ ਆਫ ਦ ਟੈਰਰਿਸਟ ਆਰਗਨਾਈਜੇਸ਼ਨ। ਉਹ ਕੁਝ ਐਸਾ ਜ਼ਰੂਰ ਕਰਨਾ ਚਾਹੁੰਦੇ ਨੇ ਜਿਹਦੇ ਜ਼ਰੀਏ ਉਹ ਇਹ ਦਿਖਾਉਣ ਕਿ ਜੀ ਹਾਂਜੀ ਦੁਨੀਆ ਦਾ ਧਿਆਨ ਉਹਨਾਂ ਵੱਲ ਆਕਰਸ਼ਿਤ ਹੋਵੇ, ਔਰ ਉਹ ਇਹ ਦਿਖਾਉਣ ਕਿ ਕਿੰਨੀ ਬੇਰਹਿਮੀ ਦੇ ਨਾਲ, ਕਿੰਨੀ ਵੱਡੀ ਤਾਦਾਦ ਦੇ ਵਿੱਚ, ਦੋ ਹੀ ਨਿਸ਼ਾਨੇ ਹੁੰਦੇ ਨੇ ਇਹਨਾਂ ਦੇ ਕਿ ਵੱਡੀ ਤਾਦਾਦ ਦੇ ਵਿੱਚ ਕੁਝ ਐਸਾ ਸਪੈਕਟੈਕੂਲਰ ਕੀਤਾ ਜਾਏ, ਇੰਨੇ ਕੁ ਲੋਕ ਮਰ ਜਾਣ ਕਿ ਲੋਕਾਂ ਦਾ ਸਾਰਾ ਦਾ ਧਿਆਨ ਸਾਡੇ ਵੱਲ ਚਲਾ ਜਾਏ, ਚਾਹੇ ਉਹ ਅਲਕਾਇਦਾ ਹੈ, ਚਾਹੇ ਉਹ ਆਈਸਿਸ ਹੈ, ਤੇ ਚਾਹੇ ਜੋ ਇਹ ਕੱਲ ਦੇ ਹੀ ਦਿਨ 26-11 ਨੂੰ ਜੋ ਇੰਡੀਆ ਦੇ ਵਿੱਚ ਲਸ਼ਕਰੇ ਤੋਇਬਾ ਦੁਆਰਾ ਇਹ ਅਟੈਕ, ਟੈਰਰਿਸਟ ਅਟੈਕ ਕੀਤਾ ਗਿਆ ਸੀਗਾ, ਜਿਹਦੇ ਵਿੱਚ ਕਿ 10 ਜਣੇ ਬੰਬੇ ਦੇ ਵਿੱਚ ਦਾਖਲ ਹੋਏ ਔਰ ਅੰਧਾਧੁੰਦ ਉਹਨਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਚਾਹੇ ਉਹ ਬੰਬੇ ਦਾ ਜਿਹੜਾ ਅਸੀਂ, ਮੈਂ ਵੈਸੇ ਵਰਡ ਹਜੇ ਵੀ ਬੰਬੇ ਯੂਜ਼ ਕਰਦਾ, ਹਾਲਾਂਕਿ ਉਹਨਾਂ ਨੇ ਵਰਡ ਉੱਥੇ ਮੁੰਬਈ ਕਰ ਦਿੱਤਾ, ਚਾਹੇ ਬੰਬੇ ਦਾ ਫਿਰ ਉਹ ਰੇਲਵੇ ਸਟੇਸ਼ਨ ਹੋਵੇ, ਚਾਹੇ ਤਾਜ ਹੋਟਲ ਹੋਵੇ, ਦ ਫਾਈਨੈਂਸ਼ੀਅਲ ਕੈਪੀਟਲ ਆਫ ਇੰਡੀਆ, ਵੈਸੇ ਤਾਂ ਕੈਪੀਟਲ ਦਿੱਲੀ ਹੈ ਬਟ ਦ ਫਾਈਨੈਂਸ਼ੀਅਲ ਕੈਪੀਟਲ ਆਫ ਇੰਡੀਆ, ਬੰਬੇ ਵਾਜ ਬ੍ਰੌਟ ਡਾਊਨ ਔਨ ਇਟਸ ਨੀਜ਼। ਬੁਰੀ ਹਾਲਤ ਉਹਨਾਂ ਨੇ ਕਰ ਦਿੱਤੀ, ਔਰ ਪੁਲਿਸ ਫੋਰਸਿਸ ਜਦ ਤੱਕ ਉਹਨਾਂ ਨੂੰ ਸਮਝ ਆਇਆ ਕਿ ਹੋਇਆ ਕੀ ਹੈ, ਉਸ ਵੇਲੇ ਤੱਕ ਪੂਰੀ ਤਬਾਹੀ ਉਹਨਾਂ ਨੇ ਉੱਥੇ ਮਚਾ ਦਿੱਤੀ ਸੀਗੀ। ਸੋ ਇਹ ਸੂਰਤ ਹਾਲ ਸੀਗੀ, ਔਰ ਇਹਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਪਾਰਟ ਹੈ ਕਿ ਅੱਜ ਤੱਕ ਵੀ ਜਿਹੜੇ ਇਹਦੇ ਮਾਸਟਰ ਮਾਇੰਡ ਨੇ, ਜਿਹਨਾਂ ਨੇ ਸਾਰਾ ਕੁਝ ਕੀਤਾ, ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਸਿਵਾਏ ਡੇਵਿਡ ਹਿਡਲੇ ਦੇ। ਡੇਵਿਡ ਹਿਡਲੇ ਜ਼ਰੂਰ ਉਹਦੇ ਖਿਲਾਫ ਕਾਰਵਾਈ ਹੋਈ ਹੈ, ਉਹ ਵੀ ਉਨੀ ਨਹੀਂ, ਬਿਕੋਜ਼ ਹੀ ਐਂਟਰਡ ਇਨਟੂ ਅ ਪਲੀ ਬਾਰਗੇਨ, ਸਰਕਾਰੀ ਗਵਾਹ ਬਣ ਗਿਆ ਸੀਗਾ। ਅਬੂ ਜਿੰਦਾਲ ਨੂੰ ਇੰਡੀਆ ਨੇ ਉੱਥੋਂ ਸਾਊਦੀ ਅਰੇਬੀਆ ਦੀ ਮਦਦ ਦੇ ਨਾਲ ਉਹ ਜ਼ਰੂਰ ਪਕੜ ਕੇ ਲਾਇਆ ਸੀ, ਉੱਥੋਂ ਅਬੂ ਜਿੰਦਾਲ ਨੂੰ ਉੱਥੋਂ ਸਾਊਦੀ ਅਰੇਬੀਆ ਨੇ ਮਦਦ ਕੀਤੀ, ਕਿਉਂਕਿ ਐਕਚੁਲੀ ਸਾਰੀ ਮਿਡਲ ਈਸਟ ਦੀਆਂ ਜਿਹੜੀਆਂ ਕੰਟਰੀਜ਼ ਨੇ ਉਹਨਾਂ, ਉਹ ਵੀ ਹੁਣ ਟੈਰਰਿਜ਼ਮ ਦੇ ਨਾਲ ਬੜੀਆਂ ਪ੍ਰਭਾਵਿਤ ਨੇ। ਸੋ ਜਦੋਂ ਅਬੂ ਜਿੰਦਾਲ ਬਾਰੇ ਖਬਰ ਮਿਲੀ ਤਾਂ ਉਹਨਾਂ ਨੇ ਕਿਹਾ ਜੀ ਆਹ ਸਾਊਦੀ ਅਰੇਬੀਆ ਦੀ ਇੰਟੈਲੀਜੈਂਸ ਏਜੰਸੀ ਔਰ ਦੁਬਈ ਦੀ ਇੰਟੈਲੀਜੈਂਸ ਏਜੰਸੀ ਨੇ ਇੰਡੀਆ ਦੀ ਇੰਟੈਲੀਜੈਂਸ ਏਜੰਸੀ ਨਾਲ ਮਿਲ ਕੇ ਕੰਮ ਕੀਤਾ, ਉਹਨਾਂ ਕਿਹਾ ਜੀ ਆਹ ਬੰਦਾ ਤੁਹਾਡਾ ਇੱਥੇ ਨੂੰ ਫੜ ਕੇ ਲੈ ਜਾਓ। ਸੋ ਅਬੂ ਜਿੰਦਾਲ ਨੂੰ ਫੜ ਕੇ ਲਿਆ ਇੰਡੀਆ, ਉਹ ਜ਼ਰੂਰ ਹੋਇਆ। ਡੇਵਿਡ ਹੈਡਲੇ ਅਮਰੀਕਾ ਦੇ ਵਿੱਚ ਉੱਥੇ ਜੇਲ੍ਹ 'ਚ ਆਇਆ, ਲੇਕਿਨ ਚਾਹੇ ਉਹ ਜ਼ਾਕਿਰ ਰਹਿਮਾਨ ਲਖਵੀ ਹੈ ਅਤੇ ਚਾਹੇ ਹਾਫਿਜ਼ ਸਈਦ ਹੈ ਜਾਂ ਹੋਰ ਜਿਹੜੇ ਲੋਕ ਇਨਵੋਲਵ ਸੀਗੇ, ਉਹਨਾਂ ਦੇ ਖਿਲਾਫ ਕੋਈ ਵੀ ਕਾਰਵਾਈ ਜਿਹੜੀ ਹੈ ਉਹ ਨਹੀਂ ਹੋਈ ਹਜੇ ਤੱਕ। ਸੋ ਇਹਦੀ ਵੀ ਗੱਲ ਕਰਾਂਗੇ ਜੇ ਸਮੇਂ ਨੇ ਇਜਾਜ਼ਤ ਦਿੱਤੀ। ਕਾਫੀ ਸਾਰੇ ਟੌਪਿਕਸ ਜਿਹੜੇ ਨੇ ਅੱਜ ਕਵਰ ਕਰਨੇ ਆ। ਬਾਕੀ ਤੁਹਾਡੀਆਂ ਕਾਲਸ ਵੀ ਆਉਂਦੀਆਂ ਕਰਾਂਗੇ, ਕੋਈ ਵੀ ਤੁਸੀਂ ਗੱਲਬਾਤ ਕਰਨੀ ਹੈ ਤੁਸੀਂ ਕਾਲ ਕਰ ਸਕਦੇ ਹੋ 647-272-8182 ਇਸ ਨੰਬਰ ਤੁਸੀਂ ਆਪਣੇ ਕਾਲ ਕਰਕੇ ਵਿਚਾਰ ਦੇ ਸਕਦੇ ਹੋ। ਹਾਂਜੀ ਜੁਗਾਰ ਸਿੰਘ ਜੀ ਤੁਸੀਂ ਆਉਂਦੇ ਹੋ ਜੀ, ਗੋ ਹੈਡ।
ਜੁਦਵੀ ਜੀ ਸਭ ਤੋਂ ਪਹਿਲਾਂ ਤਾਂ ਜਿਹੜੀ ਤੁਹਾਡੀ ਦੋ ਦਿਨਾਂ ਦੀ ਸੀਰੀਜ਼ ਸੀ ਜਿਹਦੇ ਵਿੱਚ ਤੁਸੀਂ ਮੈਂ ਕਹਾਂਗਾ ਤਿੰਨ ਜਿਹੜੇ ਵੱਖਰੇ ਵੱਖਰੇ ਸਮਿਆਂ ਦੇ ਉੱਤੇ ਬਹੁਤ ਇੰਪੋਰਟੈਂਟ ਜਿਹੜਾ ਟੌਪਿਕ ਆ ਉਹਨੂੰ ਕਵਰ ਕੀਤਾ, ਔਰ ਮੈਂ ਕੱਲ ਦਾ ਵੀ ਜਿਹੜਾ ਤੁਹਾਡਾ ਸ਼ੋਅ ਸੀਗਾ ਦੇਖਿਆ, ਬਹੁਤ ਵਧੀਆ ਸ਼ੋਅ ਸੀਗਾ, ਔਰ ਖਾਸ ਕਰਕੇ ਉਹਦੇ ਵਿੱਚ ਜਿਹੜੀ ਤੁਸੀਂ ਗੱਲ ਕੀਤੀ ਆ ਰਿਸੋਰਸਿਸ ਦੀ ਉਹ ਬੜੀ ਸਰਾਹਣਯੋਗ ਆ, ਔਰ ਉਹਦੇ ਵਿੱਚ ਤੁਸੀਂ ਨੈਤਿਕ ਪੱਖ ਵੀ ਖਾਸ ਕਰਕੇ ਕੈਪਟਨ ਹੇਅਰ ਹੋਣੀ ਤੇ ਜਿਹੜੇ ਆਪਣੇ ਐਮ ਪੀ ਪੀ ਮਿਸਟਰ ਆਨੰਦ ਆ ਉਹਨੇ ਗੱਲ ਕੀਤੀ ਕਿ ਅਸੀਂ ਡਿਫਿਊਜ਼ ਕਿੱਦਾਂ ਕਰ ਸਕਦੇ ਹਾਂ ਸਿਚੁਏਸ਼ਨ ਨੂੰ, ਉਹ ਵੀ ਬਹੁਤ ਵਧੀਆ ਸੀ। ਬਾਕੀ ਜੁਦਵੀਰ ਜੀ ਇੱਕ ਹੋਰ ਜਿਹੜਾ ਇਹਦੇ ਨਾਲ ਰਲਦਾ ਮਿਲਦਾ ਹੀ ਟੌਪਿਕ ਆ, ਉਹ ਵੀ ਮੇਰੇ ਖਿਆਲ ਇਸ ਤਰ੍ਹਾਂ ਹੀ ਕਿਸੇ ਦਿਨ ਡਿਸਕਸ ਕੀਤਾ ਜਾਣਾ ਚਾਹੀਦਾ, ਉਹ ਹੈਗਾ ਆ ਜਿਹੜੇ ਸੀਨੀਅਰ ਸਿਟੀਜ਼ਨਸ ਆ ਜਿਹੜਾ ਉਹਨਾਂ ਦਾ ਵੀ ਵਿਊਜ਼ ਕੈਨੇਡਾ ਵਿੱਚ ਵੱਡੇ ਪੱਧਰ ਤੇ ਹੁੰਦਾ। ਜਿਹੜੀ ਉਹਦੀ ਫਿਗਰ ਆ ਉਹ 6,95,248 ਦੇ ਕਰੀਬ ਆ, ਬਹੁਤ ਵੱਡਾ ਨੰਬਰ ਬਣਦਾ ਉਹ ਜਿੱਦਾਂ ਜਦੋਂ ਆਪਾਂ ਕੈਨੇਡਾ ਵਾਈਡ ਦੇਖਦੇ ਹਾਂ ਜਿਹੜੇ, ਤੇ ਇਹ ਜਿਹੜਾ ਸਭ ਤੋਂ ਮੋਸਟ ਅੰਡਰ ਰਿਪੋਰਟਡ ਕ੍ਰਾਈਮ ਉਹ ਮੰਨਿਆ ਜਾਂਦਾ ਕਿ ਵਿਮਨ ਰਾਈਟ ਦੀ ਇੱਕ ਮੂਵਮੈਂਟ ਵੀ ਦੁਨੀਆਂ ਵਿੱਚ ਚੱਲਦੀ ਹੈ, ਇਸ ਕਰਕੇ ਇਹ ਵੱਖਰੇ ਵੱਖਰੇ ਮੀਡੀਆ ਦੇ ਅਦਾਰਿਆਂ ਚ ਬਹੁਤ ਜ਼ਿਆਦਾ ਹਾਈਲਾਈਟ ਹੁੰਦਾ ਰਹਿੰਦਾ। ਪਰ ਜਿਹੜੇ ਸੀਨੀਅਰ ਸਿਟੀਜ਼ਨਸ ਆ ਜਦੋਂ ਆਪਾਂ 7,00,000 ਸੀਨੀਅਰ ਸਿਟੀਜ਼ਨ ਦੀ ਗੱਲ ਕਰਦੇ ਹਾਂ, ਮੇਰੇ ਖਿਆਲ ਕੈਨੇਡਾ ਦੀ ਪਾਪੂਲੇਸ਼ਨ ਦੇ ਹਿਸਾਬ ਨਾਲ ਇਹ ਬਹੁਤ ਵੱਡਾ ਨੰਬਰ ਬਣ ਜਾਂਦਾ। ਮੇਰੇ ਖਿਆਲ ਇਹਦੇ ਉੱਤੇ ਵੀ ਤੁਸੀਂ ਮੈਂ ਤੁਹਾਤੋਂ ਆਸ ਕਰੂੰਗਾ ਕਿਸੇ ਦਿਨ ਗੱਲ ਕਰਿਓ, ਕਿਉਂਕਿ ਇਹਦੇ ਲਈ ਵੀ ਜਿਸ ਅਸੀਂ ਕਹਿੰਦੇ ਹਾਂ ਔਰਤਾਂ ਦੇ ਹੱਕਾਂ ਲਈ ਘਰ ਦੇ ਮੈਂਬਰ ਜ਼ਿੰਮੇਵਾਰ ਆ, ਮੇਰੇ ਖਿਆਲ ਜਦੋਂ ਸੀਨੀਅਰ ਸਿਟੀਜ਼ਨਾਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਹੁੰਦਾ ਉਹਦੇ ਲਈ ਵੀ ਵੱਡੇ ਪੱਧਰ ਤੇ, ਭਾਵੇਂ ਕਿ ਜਿਹੜੇ ਬਾਹਰ ਉਹਨਾਂ ਲਈ ਬਣਾਏ ਗਏ ਆ ਘਰ ਇਲਡਰ ਹੋਮ ਉਹ ਵੀ ਜ਼ਿੰਮੇਵਾਰ ਹੁੰਦੇ, ਪਰ ਘਰਾਂ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਇਹ ਜਿਹੜਾ ਉਹਨਾਂ ਨਾਲ ਹੁੰਦਾ ਆ। ਬਾਕੀ ਮੈਂ ਜੁਦਵੀਰ ਜੀ ਜਿਹੜੀਆਂ ਆਪਣੀਆਂ ਭੈਣਾਂ ਆ ਉਹਨਾਂ ਲਈ ਸ਼ੈਲਟਰ ਦੀ ਜਗ੍ਹਾ ਸੁਖੀ ਘਰ ਆ, ਮੈਂ ਆਪਣੇ ਦਿਲੋਂ ਅਰਦਾਸ ਕਰਦਾ, ਮੇਰਾ ਕੋਈ ਮਤਲਬ ਮੇਰੀ ਆਪਣੀ ਭੈਣ ਤਾਂ ਹੈ ਨਹੀਂ, ਪਰ ਮੈਂ ਜਿੱਦਾਂ ਆਪਣੇ ਆਪ ਨੂੰ ਉਸ ਸ਼ੂਜ਼ ਦੇ ਵਿੱਚ ਰੱਖ ਕੇ ਦੇਖਦਾ ਕਿ ਮੈਂ ਉਹਨਾਂ ਲਈ ਅਰਦਾਸ ਕਰਦਾ ਕਿ ਉਹਨਾਂ ਨੂੰ ਸ਼ੈਲਟਰਾਂ 'ਚ ਜਾਣ ਦੀ ਲੋੜ ਨਾ ਪਵੇ, ਉਹਨਾਂ ਦੇ ਜਿਹੜੇ ਘਰ ਆ ਉਹ ਸੁਖੀ ਵੱਸਦੇ ਰਹਿਣ। ਕਿਉਂਕਿ ਜੁਦਵੀਰ ਜੀ ਮੈਂ ਤਾਂ ਮੇਰੀ ਵਾਈਫ ਤੇ ਸਾਡੇ ਦੋ ਬੱਚੇ ਅਸੀਂ ਚਾਰੇ ਕਿਸ ਤਰ੍ਹਾਂ ਜੁੜੇ ਹੋਏ ਆ, ਮੈਂ ਉਸ ਉਸ ਚੀਜ਼ ਨਾਲ ਰੱਖ ਕੇ ਦੇਖਦਾ ਹੁੰਦਾ, ਸਾਡੇ ਦੋਨਾਂ ਦੇ ਵਿੱਚੋਂ ਕੋਈ ਇੱਕ ਵੀ ਮਿਸਿੰਗ ਹੋਵੇ ਤਾਂ ਸਾਡੀ ਸਾਰੀ ਫੈਮਿਲੀ ਦੀ ਕਿਸ ਤਰ੍ਹਾਂ ਦੀ ਲਾਈਫ ਹੋਵੇਗੀ। ਸੋ ਮੈਂ ਜਦੋਂ ਇਹ ਗੱਲ ਕਰਦਾ ਹੁੰਦਾ ਮੇਰੇ ਅੱਗੇ ਉਹ ਚੀਜ਼ ਚੱਲਦੀ ਹੁੰਦੀ ਆ, ਕਿਉਂਕਿ ਮੇਰੀ ਵਾਈਫ ਘਰ ਰਹਿ ਕੇ ਬੱਚੇ ਪਾਲਦੀ ਔਰ ਮੈਂ ਬਾਹਰ ਕੰਮ ਕਰਕੇ ਆਪਣਾ ਫਾਈਨੈਂਸ ਦੇਖਦਾ ਤੇ ਜ਼ਿੰਦਗੀ ਪਰਮਾਤਮਾ ਦੀ ਮਿਹਰ ਨਾਲ ਬਹੁਤ ਵਧੀਆ ਲੰਘ ਰਹੀ ਆ। ਸੋ ਮੈਂ ਸਾਰੀਆਂ ਸਾਡੀਆਂ ਭੈਣਾਂ ਲਈ ਅਰਦਾਸ ਕਰਦਾ। ਬਾਕੀ ਜੁਦਵੀਰ ਜੀ ਤੁਸੀਂ ਇਹ ਦੱਸਿਓ ਕਿ ਜਿਹੜਾ ਇਲਡਰ ਦਾ ਵਿਊਜ਼ ਆ ਇਹਦੇ ਇਹ ਕਿੰਨਾ ਕੁ ਜ਼ਰੂਰੀ ਆ ਔਰ ਇਹਨੂੰ ਕਿੰਨਾ ਕੁ ਹਾਈਲਾਈਟ ਕਰਨਾ ਚਾਹੀਦਾ? ਥੈਂਕ ਯੂ ਜੀ।
ਸਭ ਤੋਂ ਪਹਿਲਾਂ ਤੇ ਜੁਗਾਰ ਜੀ ਬਹੁਤ ਬਹੁਤ ਸ਼ੁਕਰੀਆ, ਔਰ ਮੈਂ ਇੱਕ ਵਾਰੀ ਫੇਰ ਸਾਰੇ ਹੀ ਸਾਡੇ ਕੱਲ ਜਿਹੜੇ ਆਏ ਪੈਨਲ ਮੈਂਬਰ ਸੀਗੇ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦਾ ਕਿ ਉਹਨਾਂ ਨੇ ਆ ਕੇ ਆਪਣੇ ਬੜੇ ਵਧੀਆ ਵਿਚਾਰ ਜਿਹੜੇ ਨੇ ਕੱਲ ਉਹ ਸਾਂਝੇ ਕੀਤੇ ਨੇ। ਬਿਲਕੁਲ, ਅਸੀਂ ਇਹ ਜਿਹੜੀ ਸੀਰੀਜ਼ ਹੈ ਇਹਨੂੰ ਇੱਕ ਤੇ ਜਾਰੀ ਰੱਖਾਂਗੇ, ਅਸੀਂ ਹਰ ਕੁਆਰਟਰਲੀ ਅਸੀਂ ਐਲਾਨ ਕਰ ਦਿੱਤਾ ਕਿ ਹਰ ਕੁਆਰਟਰਲੀ ਹਰ 3 ਮਹੀਨੇ ਬਾਅਦ ਅਸੀਂ ਇਹਨੂੰ ਅਪਡੇਟ ਕਰਿਆ ਕਰਾਂਗੇ ਕਿ ਮਾਮਲਾ ਕਿੱਥੇ ਖੜਾ ਹੈਗਾ। ਇੱਕ ਚੀਜ਼ ਸਾਡੀ ਕੋਸ਼ਿਸ਼ ਜ਼ਰੂਰ ਹੁੰਦੀ ਹੈ ਕਿਉਂਕਿ ਸਾਡੇ ਕੋਲ ਇੰਨੀਆਂ ਜ਼ਿਆਦਾ ਫਾਈਲਸ ਹੁੰਦੀਆਂ ਨੇ ਵੱਖਰੀਆਂ ਵੱਖਰੀਆਂ, ਲੇਕਿਨ ਇੰਨਾ ਤੁਹਾਨੂੰ ਭਰੋਸਾ ਦਵਾਉਂਦੇ ਹਾਂ ਕਿ ਇਹ ਨਹੀਂ ਕਿ ਕੋਈ ਖਬਰ ਜੇ ਸਾਡੇ ਕੋਲ ਆ ਗਈ ਅਸੀਂ ਉਸ ਦਿਨ ਹੀ ਗੱਲ ਕੀਤੀ, ਅੱਗੇ ਨਹੀਂ ਕਰਾਂਗੇ। ਵੀ ਟਰਾਈ ਟੂ ਫੋਲੋ ਅਪ ਆਲ ਦਾ ਸਟੋਰੀਜ਼। ਮੈਂ ਤੁਹਾਨੂੰ 2-3 ਉਹਦੇ ਕੁਇਕ ਐਗਜ਼ਾਮਪਲ ਦੇ ਦਿੰਦਾ ਜ਼ਿਆਦਾ ਇੱਧਰ ਉੱਧਰ ਨਾ ਡਾਇਵਰਜ ਕਰਦਿਆਂ ਹੋਇਆ। ਇੱਕ ਤੇ ਤੁਹਾਨੂੰ ਯਾਦ ਹੋਏਗਾ ਕਿ ਇੱਥੇ ਬੰਬ ਬਲਾਸਟ ਹੋਇਆ ਸੀਗਾ ਇੱਥੇ ਇੱਕ ਇੰਡੀਅਨ ਰੈਸਟੋਰੈਂਟ ਦੇ ਵਿੱਚ। ਮੈਂ ਲਗਾਤਾਰ ਪੁਲਿਸ ਨੂੰ ਪੁੱਛਦਾ ਰਹਿੰਦਾ ਕੀ ਹੋਇਆ ਜੀ, ਉਹ ਜੀ ਬੜੀ ਉਹ ਦੱਸ ਰਹੇ ਨੇ ਕਿ ਇਨਵੈਸਟੀਗੇਟ ਕਰ ਰਹੇ ਹਾਂ ਬਹੁਤ ਡਿਟੇਲਡ ਆ, ਪਰ ਮੈਂ ਕਿਹਾ ਪਤਾ ਹੀ ਨਹੀਂ ਲੱਗਾ ਦੋ ਜਣੇ, ਤੁਹਾਨੂੰ ਇੰਨਾ ਕੁ ਪਤਾ ਲੱਗ ਗਿਆ ਵੀ ਦੋ ਜਣੇ, ਇੱਕ ਸ਼ਾਇਦ ਬੰਦਾ ਸੀ ਇੱਕ ਮਹਿਲਾ ਸੀਗੇ, ਪਰ ਐਡਾ ਵੱਡਾ ਬੰਬ ਬਲਾਸਟ ਕਰਕੇ ਇੱਕ ਰੈਸਟੋਰੈਂਟ ਤੋਂ ਚਲੇ ਗਏ ਨੇ, ਉਹ ਕਿੱਥੇ ਹੈਗਾ ਮਾਮਲਾ, ਕੀ ਹੋ ਰਿਹਾ ਉਹਦਾ? ਸੋ ਅਸੀਂ ਬਿਲਕੁਲ ਉਹਦੀ ਜਾਣਕਾਰੀ ਰੱਖਦੇ ਹੈਗੇ ਹਾਂ ਵੀ ਉਹ ਕਿੱਥੇ ਹੋ ਰਿਹਾ। ਫਿਰ ਤੁਹਾਨੂੰ ਯਾਦ ਹੋਏਗਾ ਕਿ ਇੱਕ ਯੰਗ ਨੌਜਵਾਨ ਹੂ ਵਾਜ਼ ਸ਼ੋਟ ਡੈਡ, ਆਪਣਾ ਪੰਜਾਬੀ ਨੌਜਵਾਨ ਹੂ ਵਾਜ਼ ਸ਼ੋਟ ਡੈਡ ਹੇਅਰ ਇਨ ਬ੍ਰੈਂਪਟਨ, ਉਹਦੇ ਬਾਰੇ ਵੀ ਅਸੀਂ ਲਗਾਤਾਰ ਪੁੱਛਦੇ ਰਹਿੰਦੇ ਕਿ ਦੱਸੋ ਜੀ ਉਹਦਾ ਕੀ ਹੋਇਆ। ਉਹ ਹੁਣ ਉਹਦੇ 4 ਜਣੇ ਗ੍ਰਿਫਤਾਰ ਹੋ ਗਏ ਸੀਗੇ, ਠੀਕ ਹੈ। ਅੱਛਾ, ਉਹਦੇ 'ਚ ਇੰਟਰਸਟਿੰਗ ਚੀਜ਼ ਇਹ ਹੋਈ ਹੈ ਕਿ ਉਹਦੇ 'ਚ ਬੇਲ ਨਹੀਂ ਉਹਨਾਂ ਨੇ ਦਿੱਤੀ, ਉਹ ਜਿਹੜੇ 2 ਜਣੇ ਜਿਨ੍ਹਾਂ ਨੇ ਖੁਦ ਹੀ ਸਰੈਂਡਰ ਕਰ ਦਿੱਤਾ ਸੀਗਾ। ਸੋ ਉਹਨਾਂ ਨੂੰ ਇਹ ਸੀਗਾ ਵੀ ਅਸੀਂ ਤਾਂ ਜੀ ਇਹਦੇ ਵਿੱਚ 2 ਜਣੇ ਅੰਦਰ ਗਏ ਸੀ ਮਰਡਰ ਕਰਨ ਲਈ ਪੰਜਾਬੀ ਮੁੰਡੇ ਦਾ, ਔਰ 2 ਜਣੇ ਬਾਹਰ ਖੜੇ ਸੀਗੇ ਘਰ ਦੇ ਬਾਹਰ ਕਿ ਇਹ ਬੰਦਾ ਭੱਜ ਨਾ ਜਾਏ ਕਿਤੇ ਫੜਨ ਲਈ। ਤੇ ਉਹ ਫਿਰ ਆਪਣੇ ਆਪ ਉਹਨਾਂ ਨੇ ਸਰੈਂਡਰ ਕਰ ਦਿੱਤਾ ਸੀਗਾ ਕਿ ਵੀ ਉਹਨਾਂ ਨੂੰ ਇਹ ਸੀ ਵੀ ਸਾਨੂੰ ਤਾਂ ਬੇਲ ਮਿਲ ਜਾਊਗੀ ਵੀ ਅਸੀਂ ਤਾਂ ਮਰਡਰ 'ਚ ਇਨਵੋਲਵ ਨਹੀਂ, ਬਾਹਰ ਹੀ ਖੜੇ ਖੜੇ ਸੀਗੇ ਪਰ ਜੱਜ ਸਾਹਿਬ ਨੇ ਉਹਨਾਂ ਨੂੰ ਬੇਲ ਵੀ ਨਹੀਂ ਦਿੱਤੀ ਉਹ ਚਾਰ ਜਣੇ ਦੋ ਜਣੇ ਤੁਹਾਨੂੰ ਯਾਦ ਹੋਏਗਾ ਉੱਥੋਂ ਹੈਮਿਲਟਨ ਤੋਂ ਫੜੇ ਗਏ ਸੀਗੇ ਸੋ ਅਗਲੇ ਸਾਲ ਮਾਰਚ ਦੇ ਵਿੱਚ ਉਹ ਕੇਸ ਦੀ ਫਿਰ ਹੋਰ ਅੱਗੇ ਉਹਨਾਂ ਦੀ ਸੁਣਵਾਈ ਚੱਲ ਰਹੀ ਹੈ ਸੋ ਅਸੀਂ ਉਹਨੂੰ ਵੀ ਬਿਲਕੁਲ ਫੋਲੋ ਅਪ ਕਰ ਰਹੇ ਹਾਂ ਸੋ ਵੀ ਟਰਾਈ ਟੂ ਕੀਪ ਔਨ ਫੋਲੋਇੰਗ ਹੈਲਥ ਕੇਅਰ ਦਾ ਇਸ਼ੂ ਇੱਥੇ ਕਾਫੀ ਭਖਿਆ ਸੀਗਾ ਜੀ ਇੱਥੇ ਉਹ ਸਾਰਾ ਕੁਛ ਹੋ ਰਿਹਾ ਸੀ ਉਹਦੇ ਤੇ ਸਾਡੇ ਦੋ ਸ਼ੋਅ ਆਲਰੇਡੀ ਹੈਲਥ ਕੇਅਰ ਤੇ ਹੋ ਚੁੱਕੇ ਨੇ ਜਿਹਦੇ ਵਿੱਚ ਕਿ ਹਸਪੀਟਲ ਕਦੋਂ ਬਣਨਾ ਬ੍ਰੈਂਪਟਨ 'ਚ ਕਿੱਥੇ ਤੱਕ ਮਾਮਲਾ ਖੜਾ ਹੈ ਸੋ ਆਉਣ ਵਾਲੇ ਟਾਈਮ 'ਚ ਉਹ ਜਾਰੀ ਰਹਿਣਗੇ ਐਜੂਕੇਸ਼ਨ ਦੇ ਉੱਤੇ ਅਸੀਂ ਸੀਰੀਜ਼ ਸ਼ੁਰੂ ਕੀਤੀ ਹੋਈ ਹੈ ਸੋ ਅਪੀਲ ਬੋਰਡ ਦੇ ਪਹਿਲੀ ਵਾਰੀ ਰਿਪ੍ਰੈਜੈਂਟੇਟਿਵ ਕਦੇ ਵੀ ਤੁਸੀਂ ਕਿਸੇ ਟੀਵੀ ਚੈਨਲ ਤੇ ਅਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਜਿਹੜੇ ਨੁਮਾਇੰਦੇ ਉਹ ਨਹੀਂ ਦੇਖੇ ਹੋਣਗੇ ਇਹ ਪਹਿਲੀ ਵਾਰੀ ਹੈ ਕਿ ਕਿਸੇ ਟੀਵੀ ਚੈਨਲ ਦੇ ਉੱਤੇ ਆਏ ਨੇ ਉਹ ਸੋ ਉਹਨਾਂ ਨੇ ਆ ਕੇ ਡਿਟੇਲ ਦੇ ਵਿੱਚ ਚੈਨਲ ਵਾਈਜ਼ ਦੱਸਿਆ ਹੈ ਅਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਐਸੋਸੀਏਟ ਡਾਇਰੈਕਟਰ ਮਾਰਕ ਹਰਮਨ ਉਹ ਉੱਥੇ ਮੌਜੂਦ ਸੀਗੇ ਇਸ ਤੋਂ ਇਲਾਵਾ ਉਹ ਐਜੂਕੇਸ਼ਨ ਦੇ ਵਿੱਚ ਕੈਲੀ ਕ੍ਰਗ ਜਿਹੜੇ ਨੇ ਉਹ ਆਏ ਸੀਗੇ ਸਾਡੇ ਸਕੂਲ ਬੋਰਡ ਟਰਸਟੀ ਬਲਬੀਰ ਸੋਹੀ ਜੀ ਸੀਗੇ ਸੋ ਐਜੂਕੇਸ਼ਨ ਸਿਸਟਮ ਕੰਮ ਕਿੱਦਾਂ ਕਰਦਾ ਹੈ ਕਿੰਨੇ ਸਾਡੇ ਸਕੂਲਾਂ 'ਚ ਬੱਚੇ ਹੁੰਦੇ ਆ ਕੀ ਟੀਚਰਸ ਵੱਲੋਂ ਆ ਔਰ ਉਹਨਾਂ ਨੇ ਇੱਕ ਇੰਟਰਸਟਿੰਗ ਅੰਡਰਲਾਈਨ ਗੱਲ ਇਹ ਵੀ ਦੱਸੀ ਸੀ ਕਿ ਹਰ ਚੀਜ਼ ਜਿਹੜੇ ਪੇਰੈਂਟਸ ਨੇ ਉਹ ਸਕੂਲ 'ਚ ਪਾ ਦਿੰਦੇ ਜੇ ਸਕੂਲ 'ਚ ਕੁਛ ਨਹੀਂ ਸਿਖਾਉਂਦੇ ਸਕੂਲ 'ਚ ਕੁਛ ਨਹੀਂ ਸਿਖਾਉਂਦੇ ਉਹਨਾਂ ਦਾ ਮੈਂਡੇਟ ਹੀ ਸਿਰਫ ਐਜੂਕੇਸ਼ਨ ਦੇਣਾ ਆ ਉਹਨਾਂ ਨੂੰ ਵੈਲਿਊਜ ਦੇਣਾ ਜਾਂ ਸਕੂਲ ਦੇ ਵਿੱਚ ਉਹਨਾਂ ਦਾ ਮੈਂਡੇਟ ਨਹੀਂ ਹੈ ਠੀਕ ਹੈ ਟੀਚਰਸ ਜਾਂ ਕੁਛ ਦੇ ਦੇਣ ਵੱਖਰੀ ਗੱਲ ਆ ਦੂਸਰਾ ਉਹਨਾਂ ਨੇ ਤਰਕ ਇਹ ਵੀ ਦਿੱਤਾ ਸੀਗਾ ਕਿ ਬੱਚੇ ਸਾਡੇ ਕੋਲ ਸਿਰਫ 25 ਘੰਟੇ ਰਹਿੰਦੇ ਨੇ ਟੋਟਲ ਸਾਰੇ ਹਫ਼ਤੇ ਦੇ ਵਿੱਚ ਉਹ ਕਹਿੰਦੇ ਸਾਰੇ ਹਫ਼ਤੇ 'ਚ 25 ਘੰਟੇ ਦਾ ਮਤਲਬ ਲਗਭਗ ਇੱਕ ਦਿਨ ਬਣਦਾ ਹੈ ਬਾਕੀ 6 ਦਿਨ ਤਾਂ ਉਹ ਘਰਦਿਆਂ ਕੋਲ ਰਹਿੰਦੇ ਨੇ ਪਰ ਘਰਦੇ ਜਿਹੜੇ ਨੇ ਪੇਰੈਂਟਸ ਨੇ ਉਹ ਸਾਰੀ ਗੱਲ ਸਾਡੇ 'ਤੇ ਪਾ ਦਿੰਦੇ ਨੇ ਦੂਸਰਾ ਉਹ ਕਹਿੰਦੇ ਜੀ ਪੇਰੈਂਟ ਟੀਚਰ ਮੀਟ ਕਰਾ ਲਓ ਕੁਛ ਕਰਾ ਲਓ ਜੇ ਤੁਸੀਂ ਪੇਰੈਂਟ ਟੀਚਰ ਮੀਟਿੰਗ ਕਰਾਉਂਦੇ ਹੋ ਕਹਿੰਦੇ ਜੇ ਕਿਸੇ ਸਕੂਲ 'ਚ 1900 ਬੱਚੇ ਪੜ੍ਹਦੇ ਨੇ 1900 ਉਹ ਕਹਿੰਦੇ ਜੀ ਚਲੋ ਅਸੀਂ ਉਮੀਦ ਕਰਦੇ ਵੀ 1900 ਚਲੋ ਕਿਸੇ ਦੀ ਸਿੰਗਲ ਮਦਰ ਸਿੰਗਲ ਫਾਦਰ ਵੀ ਹੋ ਸਕਦਾ ਪਰ ਪੇਰੈਂਟਸ ਤੇ ਹੋਣਗੇ ਉਹ ਕਹਿੰਦੇ ਘੱਟੋ ਘੱਟ 1000-1500 ਤੇ ਆਵੇ ਸਾਡੇ ਉੱਥੇ ਮੀਟਿੰਗ ਪੁੱਛੇ ਵੀ ਸਾਡੇ ਬੱਚੇ ਕੀ ਕਰਦੇ ਨੇ ਗੱਲ ਤਾਂ ਕਰਦੇ ਹਾਂ ਅਸੀਂ ਕਿ ਜੀ ਅਸੀਂ ਬੱਚਿਆਂ ਲਈ ਇੱਥੇ ਆਏ ਹਾਂ ਫਿਊਚਰ ਅਸੀਂ ਤਾਂ ਜੀ ਠੀਕ ਸੀ ਬਹੁਤ ਸੌਖੇ ਸੀ ਇੰਡੀਆ ਸਾਡਾ ਤਾਂ ਬਿਜ਼ਨਸ ਬੜਾ ਸੀਗਾ ਸਾਡੇ ਤਾਂ ਜ਼ਮੀਨ ਬਹੁਤ ਸੀ ਅੱਛਾ ਫਿਰ ਇੱਥੇ ਕੀ ਕਰਨਾ ਹੈ ਉਹ ਇੱਥੇ ਜੀ ਬੱਚਿਆਂ ਦੇ ਫਿਊਚਰ ਲਈ ਆ ਗਿਆ ਵੈਰੀ ਗੁੱਡ ਤੇ ਜਦੋਂ ਟੀਚਰ ਹਾਕਾ ਮਾਰਦੇ ਆ ਕਿ ਆ ਜਾਓ 1900 ਬੱਚਿਆਂ ਦਾ ਸਕੂਲ ਹੈ ਤੇ ਜਾਂਦੇ ਕਿੰਨੇ ਉਹ ਕਹਿੰਦੇ ਜੀ ਮਸੀਂ 50 ਵੀ ਨਹੀਂ ਹੁੰਦੇ ਉੱਥੇ ਮਸੀਂ ਇੱਕ ਆ ਧਰਮਪਾਲ ਸੰਧੂ ਸਾਹਿਬ ਕਰਾਉਂਦੇ ਰਹਿੰਦੇ ਆ ਬੜੇ ਪ੍ਰੋਗਰਾਮ ਬੱਚਿਆਂ ਦੇ ਆ ਬੱਚਿਆਂ ਦੇ ਉਦਾਂ ਉਹ ਵਿਚਾਰੇ ਧਰਮਪਾਲ ਸੰਧੂ ਸਾਹਿਬ ਨਾਲ ਇਹਨਾਂ ਦੀ ਪੂਰੀ ਟੀਮ ਉਹ ਰਾਜਾ ਸਿੰਘ ਜੀ ਸੰਦੀਪ ਸੰਘਾ ਸਾਹਿਬ ਇਹ ਸਾਰੇ ਗੁਰਜੋਤ ਸਿੰਘ ਉਹ ਸਭ ਲੱਗੇ ਰਹਿੰਦੇ ਜੀ ਅਸੀਂ ਆਹ ਕਰ ਰਹੇ ਹਾਂ ਬੱਚਿਆਂ ਲਈ ਇੱਦਾਂ ਕਰ ਰਹੇ ਉੱਥੇ ਵੀ ਆਵਾਜ਼ਾਂ ਮਾਰਨੀਆਂ ਪੈਂਦੀਆਂ 50 ਮੀਡੀਆ ਤੇ ਫਿਰ ਮਸੀਂ ਬੱਚਿਆਂ ਦੇ ਕਰੀਅਰ ਲਈ 4 ਕੁ ਬੰਦੇ ਜਿਹੜੇ ਨੇ ਉਹ ਉੱਥੇ ਇਕੱਠੇ ਹੁੰਦੇ ਆ ਸੋ ਇਹ ਫਿਰ ਸਕੂਲ ਬੋਰਡ ਦੇ ਵੀ ਉਹਨਾਂ ਦੀ ਕੀ ਇਸ਼ੂਜ਼ ਨੇ ਉਹ ਵੀ ਜ਼ਰੂਰ ਸੁਣੋ ਫਿਰ ਅਸੀਂ ਬਾਕੀ ਉਹਨਾਂ ਨੇ ਡਿਟੇਲ 'ਚ ਪੁੱਛਿਆ ਪ੍ਰੋਗਰਾਮ ਜੇ ਤੁਸੀਂ ਮਿਸ ਕਰ ਗਏ ਹੋ ਕਿ ਸਕੂਲ ਦੇ ਵਿੱਚ ਡਰੱਗ ਵਿਕਦੀ ਹੈ ਕਿ ਨਹੀਂ ਵਿਕਦੀ ਦੱਸੋ ਜੀ ਪੇਰੈਂਟਸ ਕਹਿੰਦੇ ਸਕੂਲ 'ਚ ਡਰੱਗ ਆਮ ਮਿਲਦੀ ਹੈ ਉਹ ਦੱਸੋ ਬੱਚਿਆਂ ਦੀ ਜਿਹੜੀ ਬੁਲਿੰਗ ਹੁੰਦੀ ਹੈ ਉਹ ਦੱਸੋ ਮਤਲਬ ਕਿ ਉਹਦੇ ਬਾਰੇ ਜਾਣਕਾਰੀ ਦਿਓ ਅੱਛਾ ਹੋਰ ਇੰਟਰਸਟਿੰਗ ਚੀਜ਼ ਇਹ ਹੈਗੀ ਹੈ ਕਿ ਇਹ ਸਾਰੇ ਮੁੱਦੇ ਜਿਹੜੇ ਆ ਜੀ ਅਸੀਂ ਦੁਬਾਰਾ ਕੁਛ ਪ੍ਰੋਗਰਾਮ ਜੇ ਤੁਸੀਂ ਮਿਸ ਕਰ ਗਏ ਹੋ ਤਾਂ ਅਸੀਂ ਚੈਨਲ ਦੇ ਉੱਤੇ ਰਿਪੀਟ ਵੀ ਜਿਹੜੇ ਆ ਉਹ ਜ਼ਰੂਰ ਕਰਾਂਗੇ ਬਾਕੀ ਕੱਲ੍ਹ ਦੇ ਪ੍ਰੋਗਰਾਮ ਦੀ ਬਹੁਤ ਸਾਨੂੰ ਆਨ ਦੀ ਏਅਰ ਆਫ ਦੀ ਏਅਰ ਪਿਛਲੇ 2-3 ਦਿਨ ਤੋਂ ਅੱਜ ਤੀਸਰਾ ਦਿਨ ਹੋ ਗਿਆ ਅਸੀਂ ਲਗਾਤਾਰ ਇਹਦੇ ਬਾਰੇ ਗੱਲ ਕਰ ਰਹੇ ਹਾਂ ਕੁਛ ਸਾਡੇ ਮੈਂ ਦੱਸਿਆ ਕੁਛ ਸਾਡੇ ਜਿਹੜੇ ਇਲੈਕਟਿਡ ਰਿਪ੍ਰੈਜੈਂਟੇਟਿਵ ਨੇ ਉਹਨਾਂ ਨੇ ਇਹਦੇ ਬਾਰੇ ਆਪਣੀ ਜ਼ਿੰਮੇਵਾਰੀ ਸਮਝਦਿਆਂ ਗੱਲਬਾਤ ਵੀ ਕੀਤੀ ਹੈ ਪਰ ਮੈਨੂੰ ਉਮੀਦ ਸੀਗੀ ਕਿ ਇਸ ਤੋਂ ਕਿਤੇ ਜ਼ਿਆਦਾ ਗੱਲਬਾਤ ਹੋਣੀ ਚਾਹੀਦੀ ਹੈ ਜਦੋਂ ਇਹ ਇੰਨਾ ਵੱਡਾ ਇਸ਼ੂ ਹੈ ਇਸ ਤੋਂ ਕਿਤੇ ਜ਼ਿਆਦਾ ਜਿਹੜੀ ਗੱਲਬਾਤ ਹੈ ਉਹ ਹੋਣ ਦੀ ਜ਼ਰੂਰਤ ਹੈ ਬਾਕੀ ਦੁਆ ਤੇ ਚਲੋ ਸਰ ਅਸੀਂ ਵੀ ਕਰਦੇ ਹਾਂ ਤੁਹਾਡੀ ਗੱਲ ਸਹੀ ਹੈ ਕਿ ਸਾਰੀਆਂ ਲੇਡੀਜ਼ ਆਪਣੇ ਘਰਾਂ ਦੇ ਵਿੱਚ ਵਧੀਆ ਵਸਣ ਲੇਕਿਨ ਜਦੋਂ ਮਾਰ ਕਟਾਈ ਹੋ ਰਹੀ ਹੈ ਤਾਂ ਕਿੰਨੀ ਦੇਰ ਜਿਹੜੀ ਲੇਡੀ ਹੈ ਉਹ ਬਰਦਾਸ਼ਤ ਕਰੇਗੀ ਬਾਕੀ ਸਰ ਤੁਹਾਡਾ ਹੁਕਮ ਹੋ ਗਿਆ ਅਸੀਂ ਇਸ ਮੁੱਦੇ ਤੇ ਵੈਸੇ ਪਹਿਲਾਂ ਗੱਲ ਕਰ ਚੁੱਕੇ ਹਾਂ ਬਟ ਵੀ ਕੈਨ ਸਟਾਰਟ ਡਿਸਕਸਿੰਗ ਔਨ ਦਿਸ ਇਸ਼ੂ ਐਜ਼ ਵੈਲ ਕਿ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਐਲਡਰ ਅਬਿਊਸ ਇਟਸ ਕੁਆਇਟ ਪ੍ਰੈਵਲੈਂਟ ਔਰ ਇਹਦੇ ਬਾਰੇ ਇੰਨਾ ਬਾਹਰ ਨਹੀਂ ਆਉਂਦਾ ਲੇਕਿਨ ਜਿਹੜਾ ਐਲਡਰ ਅਬਿਊਸ ਹੈ ਉਹ ਕਾਫੀ ਹੁੰਦਾ ਹੈ ਔਰ ਸਾਡੇ ਇੱਥੇ ਕੈਨੇਡਾ 'ਚ ਵੀ ਬੜਾ ਹੁੰਦਾ ਹੈ ਸਾਡੇ ਓਨਟੈਰੀਓ ਸਾਡੇ ਇੱਥੇ ਵੀ ਬਹੁਤ ਕੁਛ ਹੁੰਦਾ ਹੈ ਸੋ ਇਹਦੇ ਵਿੱਚ ਬੜੇ ਵੱਖਰੇ ਵੱਖਰੇ ਤਰ੍ਹਾਂ ਦੇ ਜਿਹੜੇ ਐਲਡਰ ਅਬਿਊਜ਼ ਹੁੰਦੇ ਨੇ ਉਹਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਡਿਟੇਲ ਦੇ ਵਿੱਚ ਪ੍ਰੋਗਰਾਮ ਜਿਹੜੇ ਆ ਉਹ ਤੁਹਾਡੇ ਲਈ ਜ਼ਰੂਰ ਅਸੀਂ ਪੇਸ਼ ਕਰੀਏ ਐਲਡਰ ਅਬਿਊਜ਼ ਦੇ ਬਾਰੇ ਵਿਲ ਡੈਫੀਨੇਟਲੀ ਡੂ ਦੈਟ ਥੈਂਕ ਯੂ ਜੁਗਾਰ ਸਿੰਘ ਜੀ ਰਮੇਸ਼ ਇੰਦਰ ਚੌਹਾਨ ਸਾਹਿਬ ਤੁਸੀਂ ਆਉਂਦੇ ਰਹੋ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ
ਜਗਵੀਰ ਜੀ ਕੱਲ੍ਹ ਪ੍ਰੋਗਰਾਮ ਤੁਹਾਡਾ ਵਾਚ ਕੀਤਾ ਜਿਹੜਾ ਸ਼ੋਅ ਚੱਲਿਆ ਤੁਹਾਡਾ ਬਹੁਤ ਵਧੀਆ ਸੀ ਪਰ ਲੇਕਿਨ ਥੋੜ੍ਹੇ ਜਿਹੇ ਮੇਰੇ ਵਿਚਾਰ ਥੋੜ੍ਹੇ ਹਟ ਗਿਆ ਜਗਵੀਰ ਜੀ ਪ੍ਰੋਗਰਾਮ ਬਹੁਤ ਵਧੀਆ ਸੀ ਇਹ ਤੁਹਾਡੇ ਜਿਹੜੇ ਐਫਰਟ ਕੀਤੇ ਤੁਹਾਡੀ ਮਿਹਨਤ ਉਹਦਾ ਸਦਕੇ ਸਾਰਾ ਕੁਛ ਹੋਇਆ ਪਰ ਜੇ ਤੁਸੀਂ ਇਹ ਮੈਂ ਆਪਣੇ ਵਿਚਾਰ ਹਾਂ ਮੈਂ ਕਿਸੇ ਨੂੰ ਲਾ ਕੇ ਨਹੀਂ ਗੱਲ ਕਰਨਾ ਚਾਹੁੰਦਾ ਮੈਂ ਕਹਿੰਦਾ ਆਪਣੇ ਪਰਸਨਲ ਲੈਵਲ 'ਤੇ ਕਿ ਜੇ ਤੁਸੀਂ ਸਮਝਦੇ ਹੋ ਕਿ ਕੋਈ ਇਨਸਾਨ ਆਪਣੀ ਜ਼ਿੰਮੇਵਾਰੀ ਸਮਝ ਕੇ ਉਸਨੇ ਤੁਹਾਡੇ ਸ਼ੋਅ ਦੇ ਵਿੱਚ ਫੋਨ ਕੀਤਾ ਨੋ ਨੋਟ ਐਟ ਆਲ ਜੇ ਤੁਸੀਂ ਸਮਝਦੇ ਹੋ ਕਿ ਇਹ ਲੋਕ ਤੇ ਇਸ ਕਰਕੇ ਸਾਰਾ ਕੁਛ ਇਹਦੇ ਬਿਹਾਇੰਡ ਰੀਜ਼ਨ ਹੋਇਆ ਯੁੱਧਵੀਰ ਜੀ ਕਿ ਮੁੱਦਾ ਇੰਨਾ ਭੱਜ ਚੁੱਕਿਆ ਸੀ, ਤੁਹਾਡੀ ਆਵਾਜ਼ ਤੋਂ ਵੀ ਸਾਰਾ ਕੁਛ ਪਤਾ ਜਾ ਰਿਹਾ ਸੀ ਕਿ ਤੁਸੀਂ ਕਿੰਨੇ ਅਪਸੈਟ ਹੋ, ਤੇ ਫਿਰ ਤੁਹਾਨੂੰ ਪਤਾ ਕਿ ਜਦ ਡੋਰ ਨੌਕਿੰਗ ਹੁੰਦੀ ਹੈ ਅੱਜ ਕੱਲ੍ਹ ਲੋਕ ਥੋੜੇ ਜਿਹੇ ਕੁਐਸਚਨ ਵੀ ਕਰਨ ਲੱਗ ਗਏ, ਇਹ ਉਹਦਾ ਸਾਰਾ ਨਤੀਜਾ ਸੀ। ਚਲੋ ਮੈਂ ਇਹਦੇ ਵਿੱਚ ਨੈਗੇਟਿਵ ਨਹੀਂ ਹੈ, ਮੈਂ ਕਹਿੰਦਾ ਜੋ ਵੀ ਹੋਇਆ ਅੱਛਾ ਹੋਇਆ, ਪਰ ਜੇ ਮੈਂ ਹਜੇ ਵੀ ਮੈਂ ਕਹਿੰਦਾ ਵੀ ਜੇ ਵੀ ਕੋਈ ਵੀ ਜ਼ਿੰਮੇਵਾਰ ਸ਼ਖਸ ਇਨਵੋਲਵ ਹੈ, ਜੇ ਚਾਹੇ ਉਹ ਪੋਲੀਟੀਸ਼ੀਅਨ ਹੈ, ਕੌਂਸਲਰ ਹੈ, ਜੋ ਵੀ, ਜੇ ਉਹ ਆਪਣੀ ਜ਼ਿੰਮੇਵਾਰੀ ਸਮਝ ਕੇ ਗਏ ਨੇ ਨਾ ਵੀ ਅਸੀਂ ਇਸ਼ੂ ਤੇ ਫਾਈਟ ਕਰ ਰਹੇ ਹਾਂ, ਇਹਦੇ ਵਿੱਚ ਹੈਲਪ ਕਰਾਂਗੇ, ਸਵਾਲ ਹੀ ਨਹੀਂ ਪੈਦਾ ਹੁੰਦਾ ਯੁੱਧਵੀਰ ਜੀ, ਇਹ ਤਾਂ ਮੇਰਾ ਪਹਿਲੀ ਗੱਲ ਹੈ। ਰਹੀ ਦੂਜੀ ਗੱਲ ਯੁੱਧਵੀਰ ਜੀ, ਜੁਝਾਰ ਸਿੰਘ ਜੀ ਨੇ ਸੀਨੀਅਰ ਬਾਰੇ ਗੱਲ ਕੀਤੀ, ਉਹ ਬਿਲਕੁਲ ਠੀਕ ਹੈ, ਇਹਨੇ ਸਾਡੇ ਜਿਹੜੇ ਬਜ਼ੁਰਗ ਆ ਅਸੀਂ ਵੀ ਉਹਨਾਂ ਲੈਵਲ 'ਚ ਹੁਣ ਅੱਗੇ ਨੂੰ ਅਸੀਂ ਵੀ ਜਾਣਾ, ਕੁਛ ਇਹਨਾਂ ਬਾਰੇ ਵੀ ਤੁਹਾਡੇ ਜਿਹੜੇ ਇਹਨਾਂ ਦੇ ਰਿਲੇਟਡ ਜੋ ਮਿਨਿਸਟਰੀ ਆ ਉਹਦੇ ਬਾਰੇ ਗੱਲ ਕਰਨੀ ਚਾਹੀਦੀ ਹੈ ਯੁੱਧਵੀਰ ਜੀ, ਅਤੇ ਮੈਂ ਵੇਸਟ ਨਹੀਂ ਹੈਗਾ ਕਿਸੇ ਵੀ ਗੱਲ ਦੇ, ਸਾਨੂੰ ਸਾਰਾ ਪੂਰਾ ਸ਼ਰਧਾ ਹੋਣੀ ਚਾਹੀਦੀ ਆ, ਅਸੀਂ ਧਾਰਮਿਕ ਸਥਾਨ ਤਾਂ ਯੁੱਧਵੀਰ ਜੀ ਸਾਡੇ ਲੈਣਾ ਲਾ ਕੇ ਬਣੀ ਜਾ ਰਹੇ ਹਾਂ, ਕੀ ਸਾਡੇ ਸੀਨੀਅਰਸ ਦੇ ਲਈ ਕੋਈ ਏਦਾਂ ਦੀ ਬਿਲਡਿੰਗ ਸਪੈਸ਼ਲ, ਜੋ ਇਹ ਵਿਚਾਰੇ ਆਪਣੇ ਐਸੀ ਉਮਰ ਦੇ ਵਿੱਚ ਜਾ ਰਹੇ, ਇਹਨਾਂ ਦਾ ਕੋਈ ਨਹੀਂ ਸਹਾਰਾ, ਇਹਨਾਂ ਨੂੰ ਕੋਈ ਮੀਂਹ ਨੂੰ ਘੱਟ ਰੋਕਣ ਵਾਲਾ ਘਰ ਦੇ ਨਹੀਂ ਸਿਆਣ ਦੇ, ਉਹਨਾਂ ਨੂੰ ਬਾਹਰ ਕੱਢ ਦਿੰਦੇ ਆ, ਫਿਰ ਉਹ ਜਾਣ ਉੱਥੇ ਰਹਿਣ, ਆਪਣੇ ਪੈਨਸ਼ਨ ਲੈਣ, ਆਪਣੀ ਉਹਨਾਂ ਨੂੰ ਦੇ ਦਿੰਦੇ, ਉਹਨੂੰ ਸਾਈਨ ਕਰਕੇ ਉਹਨਾਂ ਨੂੰ ਪੈਨਸ਼ਨ ਦੇਣੀ ਪੈਂਦੀ ਹੈ, ਦੈਟਸ ਫਾਈਨ, ਤੇ ਪ੍ਰੋਬਲਮ ਨਹੀਂ, ਲੇਕਿਨ ਰੋਟੀ ਪਾਣੀ ਇੱਜ਼ਤ ਦਾ ਮਿਲਦਾ ਯੁੱਧਵੀਰ ਜੀ, ਇਹਨਾਂ ਨੂੰ ਕਾਰਡ ਖੇਲਦੇ ਆ, ਟੀ ਵੀ ਦੇਖ ਰਹੇ, ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਮੈਨੂੰ ਕਈ ਵਾਰ ਇਹਨਾਂ ਦੀ ਗੋਰਿਆਂ ਦੇ ਨਰਸਿੰਗ ਹੋਮ ਵਿੱਚ ਜਾਣ ਦਾ ਮੌਕਾ ਮਿਲਿਆ, ਕਿਉਂਕਿ ਮੇਰੇ ਨਾਲ ਜਿੰਨੇ ਵੀ ਜੋ ਬੰਦੇ ਰਿਟਾਇਰ ਹੋ ਗਏ ਸੀਨੀਅਰ, ਅੱਜ ਕੱਲ੍ਹ ਸੀਨੀਅਰ ਹੋਮ ਦੇ ਵਿੱਚ ਬੈਠੇ ਆ, ਤੇ ਮੈਂ ਕਈ ਵਾਰ ਮਿਲਣ ਵਗੈਰਾ ਜਾਂਦਾ ਤਾਂ ਬੜੀ ਅੱਛੀ ਸਰਵਿਸ ਪ੍ਰੋਵਾਈਡ ਹੁੰਦੀ ਹੈ ਯੁੱਧਵੀਰ ਜੀ, ਉਹਨਾਂ ਨੂੰ ਦੇਖ ਕੇ ਅੱਛਾ ਲੱਗਦਾ ਕਿ ਸਾਫ਼ ਸੁਥਰੇ ਲੋਕ ਆਪਣੇ ਖਾ ਪੀ ਰਹੇ ਆ, ਇਹ ਜ਼ਰੂਰੀ ਉਠਾਉਣੀ ਚਾਹੀਦੀ ਹੈ ਗੱਲਬਾਤ ਯੁੱਧਵੀਰ ਜੀ, ਕਿਉਂਕਿ ਇਹ ਟਾਈਮ ਤਾਂ ਸਭ ਤੇ ਆਉਣਾ, ਤੇ ਰਹੀ ਯੁੱਧਵੀਰ ਜੀ ਜਦ ਵੀ ਕੋਈ ਮੁੱਦਾ ਜਾਂ ਮਤਲਬ ਵੀ ਕੋਈ ਅੱਛੀ ਚੀਜ਼ ਹੋਣ ਲੱਗਦੀ ਹੈ ਨਾ, ਤਾਂ ਉਹਦੇ ਵਿੱਚ ਨੈਗੇਟਿਵ ਕੰਮ ਵੀ ਸ਼ੁਰੂ ਹੋ ਜਾਂਦੇ, ਕਿਉਂਕਿ ਤੁਸੀਂ ਬਹੁਤ ਮਿਹਨਤ ਕਰ ਰਹੇ ਹੋ, ਲੇਕਿਨ ਰਾਈਟ ਵੇ ਇੱਕ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਜੇ ਮੁੱਦਾ ਬਣਾਉਣਾ ਹੋਵੇ ਨਾ ਤਾਂ ਮੁੱਦਾ ਲੱਭ ਲੈਣ ਲੋ, ਤਾਂ ਉਹ ਇਹ ਵੀ ਗੱਲਾਂ ਚੱਲ ਪਈਆਂ ਯੁੱਧਵੀਰ ਜੀ ਕਿ ਜੋ ਇਹ ਏਜੰਸੀਜ਼ ਹੈ ਇਸ ਆਲਸੋ ਅ ਬਿਗ ਮਾਫੀਆ, ਜੋ ਲੋਇਰ ਹੈ ਏਜੰਸੀ ਦਾ, ਇਹ ਤੁਹਾਡੇ ਘਰ ਨੋਇੰਗਲੀ ਤੜਵਾਉਂਦੇ ਆ, ਕਿਉਂਕਿ ਜਦ ਤੁਸੀਂ ਇਹਨਾਂ ਕੋਲ ਜਾਂਦੇ ਆ ਇਹ ਸੀਖ ਦਿੰਦੇ ਆ ਘਰ ਤੋੜੋ ਜਾਂ ਏਦਾਂ ਕਰੋ ਜਾਂ ਸ਼ੈਲਟਰ 'ਚ ਜਾਓ, ਚਲੋ ਦੋ ਮਿੰਟ ਲਈ ਮੈਂ ਮੰਨ ਵੀ ਲੈਂਦਾ ਯੁੱਧਵੀਰ ਜੀ ਕਿ ਹੋ ਸਕਦਾ ਇਜ਼ ਪੋਸੀਬਲ, ਪਰ ਸਾਨੂੰ ਉੱਥੇ ਜਾਣ ਦੀ ਨੌਬਤ ਕਿਉਂ ਆ ਰਹੀ ਹੈ, ਵਾਈ ਵੀ ਆਰ ਗੋਇੰਗ ਟੂ ਸੀ ਦੀਸ ਪੀਪਲ, ਜੇ ਸਾਨੂੰ ਕੋਈ ਪ੍ਰੋਬਲਮ ਹੈ ਤਾਂ ਹੀ ਯੁੱਧਵੀਰ ਜੀ ਅਸੀਂ ਜਾ ਰਹੇ ਹਾਂ, ਕੋਈ ਪ੍ਰੋਬਲਮ ਹੀ ਨਹੀਂ ਹੋਊਗੀ ਤਾਂ ਫਿਰ ਸਾਨੂੰ ਲਾਊਡ ਹੀ ਨਹੀਂ ਇਹਨਾਂ ਕੋਲ ਹੈਲਪ ਲੈਣ ਦੀ ਜਾਣ ਦੀ, ਇਹ ਮੇਰਾ ਵੱਲ ਸੋਚਣ ਵਾਲੀ ਗੱਲ ਹੈ, ਮੈਂ ਤੁਹਾਡੇ ਆਫ ਦੇਅਰ ਵਿਚਾਰ ਸੁਣ ਲੈਣਾ ਯੁੱਧਵੀਰ ਜੀ, ਤੁਸੀਂ ਇਹਦੇ ਬਾਰੇ ਕੀ ਆਪਣੇ ਵਿਚਾਰ ਦੇਣਾ ਚਾਹੁੰਦੇ ਹੋ, ਕਿ ਮੇਰੇ ਮਤਲਬ ਦੇ ਵਿੱਚ ਹੈ ਕਿ ਜੇ ਤੁਸੀਂ ਸੁੱਖ ਸ਼ਾਂਤੀ ਨਾਲ ਰਹਿ ਰਹੇ ਹੋ ਤੁਹਾਨੂੰ ਇਹਨਾਂ ਲੋਕਾਂ ਦੀ ਲੋੜ ਹੀ ਨਹੀਂ, ਇਹ ਲੋਕਾਂ ਦੇ ਕੋਲ ਅਸੀਂ ਦੁਖੀ ਹੋ ਕੇ ਜਾਂਦੇ, ਸੋ ਇਸ ਕਰਕੇ ਇਸ ਨੂੰ ਵੀ ਹੁਣ ਜਿਹੜਾ ਹੈਗਾ ਇੱਕ ਏਦਾਂ ਦੀ ਆਵਾਜ਼ ਉਠਾਈ ਜਾ ਰਹੀ ਹੈ ਕਿ ਆਈ ਡੋਂਟ ਨੋ, ਇਹ ਨਹੀਂ ਮੈਨੂੰ ਬਿਹਾਇੰਡ ਇਹਦਾ ਰੀਜ਼ਨ ਕੀ ਹੈ, ਤੇ ਤੁਸੀਂ ਦੱਸੋ ਕਿ ਇਹ ਕਿੰਨੀ ਹੱਦ ਤੱਕ ਠੀਕ ਹੈ ਜਾਂ ਗਲਤ ਹੈ, ਮੈਂ ਉਸੇ ਸੁਣਨਾ ਤੁਹਾਡਾ ਵਿਚਾਰ, ਥੈਂਕ ਯੂ ਵੈਰੀ ਮਚ।
ਥੈਂਕ ਯੂ ਜੀ, ਚਾਰ ਪੰਜ ਪੁਆਇੰਟ ਤੁਸੀਂ ਜਿਹੜੇ ਆ ਉਹ ਹਾਈਲਾਈਟ ਕੀਤੇ ਆ ਜੀ। ਪਹਿਲੀ ਚੀਜ਼ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਲੀਡਰ ਉੱਥੇ ਆ ਰਹੇ ਨੇ ਉਹ ਮਨੋਂ ਨਹੀਂ ਆ ਰਹੇ, ਖੈਰ ਮੈਂ ਐਸੀ ਮਤਲਬ ਕਿ ਅਸੀਂ ਐਸੀ ਗੱਲ ਨਹੀਂ ਕਰਾਂਗੇ, ਕਿਉਂਕਿ ਆਈ ਵਿਲ ਨੋਟ ਡਾਊਟ ਐਨੀਬਡੀ ਇਜ਼ ਇੰਟੈਗ੍ਰਿਟੀ ਇਫ ਸਮਬਡੀ ਇਜ਼ ਵਿਲਿੰਗ ਟੂ ਪਾਰਟੀਸਪੇਟ ਇਨ ਐਨੀ ਗੁੱਡ ਕੌਜ਼। ਸੋ ਬਾਕੀ ਹੋ ਸਕਦਾ ਹੈ ਜੀ ਕਿਸੇ ਦਾ ਮੰਨਦਾ, ਹੁਣ ਮੈਂ ਤੇ ਇਹਦੇ ਬਾਰੇ ਨਹੀਂ ਜਾਣਕਾਰੀ ਰੱਖਦਾ, ਹਾਂ ਇੰਨੀ ਗੱਲ ਮੈਂ ਜ਼ਰੂਰ ਤੁਹਾਡੇ ਨਾਲ ਸਹਿਮਤੀ ਜ਼ਰੂਰ ਜਿਤਾਵਾਂਗਾ ਤੁਹਾਡੀ ਗੱਲ ਦੇ ਨਾਲ ਕਿ ਜਿੰਨੀ ਸਾਨੂੰ ਉਮੀਦ ਹੈਗੀ ਹੈ, ਕਿਉਂਕਿ ਬਹੁਤ ਇੰਪੋਰਟੈਂਟ ਕੌਜ਼ ਹੈਗਾ ਇਹ। ਤੁਸੀਂ ਦੇਖੋ ਕਿ ਇਸ ਤੋਂ ਵੱਡੀ ਹੋਰ ਕੀ ਗੱਲ ਹੋਏਗੀ ਕਿ ਇੱਕ ਸ਼ਖਸ ਜਿਹੜਾ ਉਹ ਮਹਿਲਾ ਨੂੰ ਸ਼ਰੇਆਮ ਲਿਆ ਕੇ ਸੜਕ ਦੇ ਉੱਤੇ ਮਾਰ ਕਟਾਈ ਕਰ ਰਿਹਾ, ਔਰ ਇਹ ਇਸ਼ੂ ਬਹੁਤ ਜ਼ਿਆਦਾ ਪ੍ਰੈਵਲੈਂਟ, ਐਸਾ ਨਹੀਂ ਕਿ ਦਿਸ ਇਜ਼ ਵਨ ਆਈਸੋਲੇਟਡ ਇੰਸੀਡੈਂਟ, ਜੇ ਹੁੰਦਾ ਵੀ ਤਾਂ ਵੀ ਬਹੁਤ ਐਕਟਿਵਲੀ। ਮੈਂ ਸਮਝਦਾ ਕਿ ਹਰ ਕੌਂਸਲਰ ਨੂੰ, ਹਰ ਮੇਅਰ ਨੂੰ, ਹਰ ਮੈਂਬਰ ਪਾਰਲੀਮੈਂਟ ਨੂੰ, ਹਰ ਮੈਂਬਰ ਪ੍ਰੋਵਿੰਸ਼ੀਅਲ ਪਾਰਲੀਮੈਂਟ ਨੂੰ ਇਹਦੇ ਵਿੱਚ ਬਹੁਤ ਐਕਟਿਵਲੀ ਪਾਰਟੀਸਪੇਟ ਕਰਨਾ ਚਾਹੀਦਾ, ਆਪਣਾ ਯੋਗਦਾਨ ਦੇਣਾ ਚਾਹੀਦਾ। ਔਰ ਮੈਂ ਬਾਰ ਬਾਰ ਇੱਕ ਗੱਲ ਕਹਿੰਦਾ ਹੁੰਦਾ ਕਿ ਫਰੀ ਮੀਡੀਆ ਚੈਨਲ ਜਿਹੜੇ ਨੇ ਉਹਨਾਂ ਦਾ ਸਭ ਦਾ ਇਸਤੇਮਾਲ ਕਰੋ, ਜਿੰਨੇ ਵੀ ਫਰੀ ਮੀਡੀਆ ਚੈਨਲ ਅਵੇਲੇਬਲ ਨੇ ਉਹਨਾਂ ਦਾ ਸਭ ਦਾ ਇਸਤੇਮਾਲ ਕਰੋ, ਕਿਹੜੇ ਤਾਂ ਕਿ ਦੇਖੋ ਜਦੋਂ ਆਪਣੀ ਗੱਲ ਪਹੁੰਚਾਉਣੀ ਹੁੰਦੀ ਹੈ ਇਲੈਕਸ਼ਨ ਲੜਨ ਦੇ ਦਰਮਿਆਨ, ਉਸ ਵੇਲੇ ਤਾਂ ਇਹ ਹੁੰਦਾ ਹੈ ਕਿ ਜੀ ਆਹ ਇੱਕ ਵਾਰਡ ਨੰਬਰ 9-10, ਅੱਛਾ ਜੀ ਕਿੰਨੇ ਬੰਦੇ ਕੈਂਡੀਡੇਟ ਨੇ ਜੀ, ਉਹ ਕਹਿੰਦੇ ਪਤਾ ਲੱਗਦਾ 10-12 ਕੈਂਡੀਡੇਟ ਜੀ ਇੱਕ ਵਾਰਡ ਨੰਬਰ, ਇੱਕ ਵਾਰਡ ਤੋਂ ਜੇ ਸਕੂਲ ਬੋਰਡ ਦੇ ਟਰੱਸਟੀ ਦੀ ਇਲੈਕਸ਼ਨ ਲੜਨੀ ਹੈ ਤੇ ਇੱਕ ਵਾਰਡ ਚੋਂ 8-8, 9-9, 10-10 ਕੈਂਡੀਡੇਟ ਹੁੰਦੇ ਨੇ, ਉਹ ਗੱਲ ਕਰਦੇ ਆ ਜੀ ਅਸੀਂ ਅਸੀਂ ਬਣਨਾ ਚਾਹੁੰਦੇ ਹਾਂ। ਜੇ ਕੱਲ ਨੂੰ ਕੋਈ ਨੋਮੀਨੇਸ਼ਨ ਦੀ ਗੱਲ ਆ ਜਾਂਦੀ ਹੈ ਕਿ ਲਿਬਰਲ ਪਾਰਟੀ ਦੀ ਨੋਮੀਨੇਸ਼ਨ ਓਪਨ ਹੋ ਰਹੀ ਹੈ ਤੇ ਉਹ ਪਤਾ ਲੱਗਦਾ ਜੀ 2-2, 4-4, 6-6 ਬੰਦੇ ਤਿਆਰ ਨੇ ਸਾਰੇ ਹੀ, ਉਹਨਾਂ ਨੇ 1000, 5-5 ਸੌ, 2-2 ਹਜ਼ਾਰ, 4-4 ਹਜ਼ਾਰ ਉਹਨਾਂ ਨੇ ਬੰਦਿਆਂ ਦੇ ਸਾਈਨ ਵੀ ਕਰਵਾ ਲਏ ਨੇ, ਬੜੀ ਉਹਨਾਂ ਦੇ ਗਰੁੱਪ ਬਣ ਗਏ, ਸਪੋਰਟ ਹੋ ਗਏ, ਚੰਗੀ ਗੱਲ ਹੈ, ਇਟਸ ਵੈਰੀ ਗੁੱਡ, ਵੀ ਆਲ ਐਕਟਿਵਲੀ ਪਾਰਟੀਸਪੇਟ ਇਨ ਦ ਡੈਮੋਕਰੈਟਿਕ ਪ੍ਰੋਸੈਸ। ਬਟ ਮੇਰਾ ਸਵਾਲ ਇਹ ਹੈ ਕਿ ਜਦ ਨੇ ਬੰਦੇ ਨੇ ਸਾਰਾ ਕੁਛ ਤਬਦੀਲ ਕਰ ਦੇਣਾ, ਲੇਕਿਨ ਜਦੋਂ ਉਹ ਕਮਿਊਨਿਟੀ ਨੂੰ ਇਸ਼ੂਜ ਆਉਂਦੇ ਨੇ ਤੇ ਫਿਰ ਤੁਸੀਂ ਆ ਜਿਹੜੇ ਫ੍ਰੀ ਪਲੈਟਫਾਰਮ ਹੈ, ਫਿਰ ਦੁਬਾਰਾ ਦੌਰਾ ਨੇ ਤੇ ਫ੍ਰੀ ਪਲੈਟਫਾਰਮ ਹੈਗੇ ਨੇ ਕਿ ਤੁਸੀਂ ਜਾ ਕੇ ਗੱਲ ਕਰੋ. ਉਹ ਮੇਰੇ ਵਰਗਾ ਬੰਦਾ ਜੇ ਵਾਕਈ ਅਸੀਂ ਸਾਡਾ ਮਕਸਦ ਕੀ ਹੈ ਇਲੈਕਸ਼ਨ ਲੜਨ ਦਾ, ਜੇ ਤੇ ਸਾਡਾ ਮਕਸਦ ਹੈ ਟੂ ਬ੍ਰਿੰਗ ਚੇਂਜ ਇਨ ਦਾ ਕਮਿਊਨਿਟੀ, ਫਿਰ ਤੇ ਬੰਦਾ ਕਹਿੰਦਾ ਜੀ ਮੇਰੇ ਕੋਲ ਆਈਡੀਆਜ਼ ਨੇ, ਮੈਂ ਚੰਗਾ ਕੰਮ ਕੋਈ ਸੁਜੈਸਟ ਕਰ ਸਕਦਾ, ਮੈਨੂੰ ਤਾਂ ਦੱਸੋ ਕਿੱਥੇ ਕੋਈ ਮੀਡੀਆ ਵਾਲਾ ਕੋਈ ਪ੍ਰੋਗਰਾਮ ਆਰਗਨਾਈਜ਼ ਕਰ ਰਿਹਾ, ਜੇ ਨਹੀਂ ਕੋਈ ਕਰ ਰਿਹਾ ਮੈਂ ਤਾਂ ਪ੍ਰੈਸ ਕਾਨਫਰੰਸ ਕਰਾ ਦੇਵਾਂ ਆਪ ਹੀ, ਸਾਰਿਆਂ ਨੂੰ ਮੀਡੀਆ ਵਾਲੋਂ ਸੱਦਾਂ ਜੀ ਆਓ ਜੀ ਆਪਾਂ ਇਕੱਠੇ ਬਹਿ ਕੇ ਡਿਨਰ ਕਰਦੇ ਹਾਂ ਔਰ ਮੈਂ ਇਸ ਮੁੱਦੇ ਤੇ ਗੱਲ ਕਰਨਾ ਚਾਹੁੰਦਾ. ਜੇ ਤੁਸੀਂ ਆਪਣੀ ਅਖਬਾਰ ਚ ਲਗਾਓ ਕਿਤੇ ਮੇਰੀ ਖਬਰ, ਕੋਈ ਗੁਜਰਾਤੀ ਅਖਬਾਰ, ਮੈਂ ਤਾਂ ਸਭ ਨੂੰ ਬੁਲਾਵਾਂ, ਗੁਜਰਾਤੀ ਅਖਬਾਰ ਵਾਲੇ, ਪੰਜਾਬੀ ਅਖਬਾਰ ਵਾਲੇ ਸਾਰੇ ਆ ਜਾਓ, ਇਹ ਸਾਡਾ ਇਸ਼ੂ ਹੈ, ਆਈ ਹੈਵ ਸਮ ਆਈਡੀਆਜ਼ ਟੂ ਚੇਂਜ ਦਿਸ. ਬਟ ਉਸ ਲੈਵਲ ਦੇ ਉੱਤੇ ਸਾਡੇ ਜਿਹੜੇ ਲੀਡਰਸ ਨੇ ਉਹ ਕਿਉਂ ਨਹੀਂ ਕਰਦੇ, ਇਹ ਮੇਰੀ ਸਮਝ ਤੋਂ ਬਾਹਰ ਹੈ. ਔਰ ਮੈਂ ਇਸ ਲਈ ਕਈ ਵਾਰ ਕਹਿੰਦਾ ਉਹਨਾਂ ਤੋਂ, ਜਾਂ ਤਾਂ ਇਹਨਾਂ ਨੂੰ ਇਹੀ ਨਹੀਂ ਪਤਾ ਵੀ ਅਸੀਂ ਇਲੈਕਸ਼ਨ ਲੜਦੇ ਕਿਉਂ, ਅਸੀਂ ਲੀਡਰ ਬਣਦੇ ਕਿਉਂ ਆ, ਔਰ ਫਿਰ ਮੈਂ ਇਸ ਗੱਲ ਤੇ ਵੀ ਸਵਾਲ ਖੜਾ ਕਰਦਾ ਫਿਰ ਅਸੀਂ ਇਹੋ ਜਿਹੇ ਬੰਦਿਆਂ ਨੂੰ ਚੁਣਦੇ ਵੀ ਕਿਉਂ ਆ? ਵਾਈ ਡੂ ਵੀ ਇਲੈਕਟ, ਵਾਈ ਡੂ ਵੀ ਵੋਟ ਫਾਰ ਪੀਪਲ ਜਿਹੜੇ ਮੌਕੇ ਦੇ ਉੱਤੇ ਜਦੋਂ ਕੋਈ ਜ਼ਰੂਰਤ ਹੈ ਉਹਨਾਂ ਦਾ ਪਤਾ ਹੀ ਨਹੀਂ ਕਿੱਥੇ ਗੈਰ ਹਾਜ਼ਰ ਨੇ ਉਹ, ਉਹਨਾਂ ਨੂੰ ਅਸੀਂ ਚੁਣਦੇ ਕਿਉਂ ਆ? ਦੈਟ ਇਜ਼ ਅਨਦਰ ਕੁਸ਼ਚਨ. ਅੱਛਾ ਜੀ, ਔਰ ਹੁਣ ਗੱਲ ਜਿਹੜੀ ਤੁਸੀਂ ਕਹੀ ਹੈ ਐਂਡਰ ਅਬਿਊਜ਼ ਦੀ, ਬਿਲਕੁਲ ਜੀ, ਸੀਬੀਸੀ ਤੇ ਖਬਰ ਨਹੀਂ ਆਈ ਸੀ, 94 ਸਾਲ ਦੀ ਮਹਿਲਾ, ਉਹਨੂੰ 2 ਹਫ਼ਤੇ ਤੱਕ ਉਹਨਾਂ ਨੂੰ ਉੱਥੇ ਪਾ ਕੇ ਰੱਖਿਆ ਹੋਇਆ ਸੀ ਇੱਕ ਜਗ੍ਹਾ ਦੇ ਉੱਤੇ. 94 ਸਾਲ ਦੀ ਮਹਿਲਾ ਸੀਗੀ, ਸ਼ੀ ਵਾਜ਼, ਉਹ 2 ਸਾਲ ਤੱਕ ਉਹਨਾਂ ਨੂੰ ਇੱਕ ਆਈਸੋਲੇਸ਼ਨ ਦੇ ਵਿੱਚ ਰੱਖਿਆ ਗਿਆ, ਔਰ ਸੋਰੀ 2 ਹਫ਼ਤਿਆਂ ਤੱਕ ਬੈੱਡ ਬਗਸ ਉੱਥੇ ਹੋਏ ਹੋਏ ਸੀਗੇ ਉਹਦੀ ਮੈਟਰੈਸ ਦੇ ਉੱਤੇ, ਬਲਾਈਂਡ ਸੀਗੀ, ਸ਼ੀ ਕੁਡ ਨਾਟ ਈਵਨ ਸੀ, ਸਟਾਫਰ ਨੇ, ਇੱਕ ਸਟਾਫਰ ਨੇ ਸਾਰਾ ਕੁਛ ਕੀਤਾ ਸੀ. ਸੋ ਤੁਸੀਂ ਉੱਥੋਂ ਅੰਦਾਜ਼ਾ ਲਗਾਓ ਕਿ ਯੈਸ ਬਿਲਕੁਲ ਐਲਡਰ ਅਬਿਊਜ਼ ਜਿਹੜਾ ਉਹ ਕਿੰਨਾ ਇੱਥੇ ਹੋ ਰਿਹਾ. ਦੂਸਰੀ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਸਰ, ਸਾਡੇ ਕਮਿਊਨਿਟੀ ਦੇ ਵਿੱਚ ਤੁਸੀਂ ਕਿਹਾ ਕਿ ਜੀ ਅਸੀਂ ਰਿਲੀਜੀਅਸ ਪਲੇਸਿਸ ਤਾਂ ਬਣੀਆਂ ਬਣਾ ਰਹੇ ਹਾਂ, ਰਿਲੀਜੀਅਸ ਪਲੇਸਿਸ ਦੇ ਉੱਤੇ ਵੀ ਕਿਸੇ ਦਿਨ ਗੱਲ ਕਰਨ ਦੀ ਜ਼ਰੂਰਤ ਹੈ. ਅੱਜ ਤੋਂ ਤਕਰੀਬਨ 50 ਸਾਲ ਪਹਿਲਾਂ, ਜਿੱਥੇ ਮੈਂ ਅਸੀਂ ਜਲੰਧਰ ਰਹਿੰਦੇ ਸੀਗੇ ਨਾ, 50 ਸਾਲ ਪਹਿਲਾਂ ਉਹਨਾਂ ਨੇ ਜਦ ਅਰਬਨ ਸਟੇਟ ਪਲਾਨ ਕੀਤਾ ਤਾਂ ਉਹਨਾਂ ਨੇ ਬਕਾਇਦਾ ਜਗ੍ਹਾ ਬਣਾ ਦਿੱਤੀ ਕਿ ਇੱਥੇ ਰਿਲੀਜੀਅਸ ਪਲੇਸਿਸ ਬਣਨਗੀਆਂ. ਕੋਈ ਗੁਰਦੁਆਰਾ ਸਾਹਿਬ ਤੁਸੀਂ ਬਣਾਉਣਾ ਹੈ, ਕੋਈ ਤੁਸੀਂ ਮੰਦਿਰ ਬਣਾਉਣਾ ਹੈ, ਆਹ ਪਰਟੀਕੁਲਰ ਜਗ੍ਹਾ ਆ ਇੱਕ ਟੋਟਲ ਇਸ ਏਰੀਆ ਨੂੰ ਸਰਵ ਕਰਨ ਲਈ, ਇੰਨੇ ਬਸ ਰਿਲੀਜੀਅਸ ਪਲੇਸ ਦੀ ਜ਼ਰੂਰਤ ਆ. ਇਹ ਨਹੀਂ ਕਿ ਜਿੱਥੇ ਤੁਹਾਡਾ ਮਨ ਕਰਦਾ ਉੱਥੇ ਤੁਸੀਂ ਆਪਣਾ ਚਰਚ ਖੋਲ ਲਓ, ਮੰਦਿਰ ਖੋਲ ਲਓ, ਗੁਰਦੁਆਰਾ ਸਾਹਿਬ ਖੋਲ ਲਓ, ਜਾਂ ਕੋਈ ਆਪਣੀ ਤੁਸੀਂ ਮਸਜਿਦ ਉੱਥੇ ਓਪਨ ਕਰ ਲਓ. ਇਹ 50 ਸਾਲ ਪਹਿਲਾਂ ਮੈਂ ਗੱਲ ਕਰ ਰਿਹਾ, ਠੀਕ ਹੈ? ਸੋ 50 ਸਾਲ ਪਹਿਲਾਂ ਉਹਨਾਂ ਨੇ ਇਹ ਸਾਰਾ ਕੁਛ ਕਰ ਦਿੱਤਾ ਸੀਗਾ. ਸੋ ਅੱਜ ਦੇ ਇਸ ਦੌਰ ਦੇ ਵਿੱਚ ਸਾਡੇ ਕੈਨੇਡਾ ਦੇ ਵਰਗੇ ਇੱਥੇ ਕੰਟਰੀ, ਸਾਡੇ ਕੋਲ ਪਹਿਲਾਂ ਹੀ ਪਲੈਨਿੰਗ ਹੋਣੀ ਚਾਹੀਦੀ ਹੈ ਕਿ ਜੇ ਕੋਈ ਵੀ ਨਵਾਂ ਏਰੀਆ ਬਣ ਰਿਹਾ, ਬ੍ਰੈਂਪਟਨ ਦੇ ਵਿੱਚ ਸਾਨੂੰ ਰਿਲੀਜੀਅਸ ਪਲੇਸਿਸ ਦੀ ਕਿੰਨੀ ਜ਼ਰੂਰਤ ਹੈ, ਕਿੰਨਾ ਏਰੀਆ ਡੀਮਾਰਕ ਕਰ ਦਿਓ. ਇਹ ਥੋੜੀ ਕਿ ਜਿਹਦਾ ਮਨ ਕਰਦਾ ਹੈ, ਯੂ ਸ਼ੁੱਡ ਹੈਵ ਐਨ ਏਰੀਆ ਕਿ ਠੀਕ ਹੈ ਜਿਹੜੇ ਇੰਨਾ ਏਰੀਆ ਬਸ ਅਸੀਂ ਐਲੋਕੇਟ ਕਰਾਂਗੇ ਰਿਲੀਜੀਅਸ ਪਲੇਸਿਸ ਵਾਸਤੇ. ਉਹਨਾਂ ਦੇ ਕੱਲ ਨੂੰ ਜਿਹਦਾ ਮਨ ਕਰਦਾ ਉਹ ਕਹਿੰਦਾ ਜੀ ਮੈਂ ਵੀ ਇੱਥੇ ਰਿਲੀਜੀਅਸ ਪਲੇਸ ਬਣਾ ਦੇਵਾਂ, ਫਿਰ ਆਲੇ ਦੁਆਲੇ ਦੇ ਬੰਦੇ ਉੱਥੇ ਪਟੀਸ਼ਨਾਂ ਦਾਖਲ ਕਰਦੇ ਨੇ, ਪੋਲੀਟੀਸ਼ੀਅਨ ਨੇ ਤਾਂ ਕੁਛ ਬੋਲਣਾ ਨਹੀਂ ਹੈ, ਉਹ ਤਾਂ ਕਹਿੰਦੇ ਇਹ ਤਾਂ ਇੱਕ ਨਵੀਂ ਜਗ੍ਹਾ ਖੁੱਲ ਗਈ, ਚਲੋ ਜੀ ਇੱਥੇ ਜਾ ਕੇ ਕੱਲ ਨੂੰ ਵੋਟਾਂ ਲਵਾਂਗੇ ਆਰਾਮ ਦੇ ਨਾਲ, 4 ਬੰਦੇ ਇੱਥੇ ਖੜੇ ਹੋਣਗੇ, ਅਸੀਂ ਵੀ ਜਾ ਕੇ ਇੱਥੇ ਇਹਨਾਂ ਦੀ ਬੋਲੀ ਬੋਲ ਦਿਆਂਗੇ. ਆ ਬ੍ਰਹਿਮ ਇਹਨਾਂ ਨੂੰ ਹੁਣ ਕੀ ਦਿੱਤੀ ਗਈ ਹੈ? ਠੀਕ ਹੈ, ਇੱਕ ਪ੍ਰੋਗਰਾਮ ਹੋਇਆ, ਸਾਨੂੰ ਤਾਂ ਇਨਵੀਟੇਸ਼ਨ ਆਇਆ ਸੀਗਾ, ਮੈਂ ਆਪਣੀ ਗੱਲ ਨਹੀਂ ਕਰ ਰਿਹਾ, ਸਾਨੂੰ ਤਾਂ ਇਨਵੀਟੇਸ਼ਨ ਆਉਂਦਾ ਫਰੰਟ ਸੀਟ ਦਾ, ਮੇਰਾ ਪ੍ਰਮਾਤਮਾ ਦੀ, ਸਾਨੂੰ ਤਾਂ ਫਰੰਟ ਸੀਟ ਦਾ ਇਨਵੀਟੇਸ਼ਨ ਆਉਂਦਾ. ਆ ਰੋਜ਼ ਥੀਏਟਰ ਦੇ ਵਿੱਚ ਹੁਣੇ ਇੱਕ ਕੀ ਦਿੱਤੀ ਗਈ ਸੀਗੀ, ਠੀਕ ਹੈ ਜੀ, ਸਾਡੇ ਇੱਥੇ ਇੱਕ ਲੀਡਰ ਸਾਹਿਬ ਨੂੰ, ਬ੍ਰੈਂਪਟਨ ਦੇ ਮੇਅਰ ਨੇ ਕੀ ਦਿੱਤੀ, ਉਹ ਕਿੰਨੇ ਕੁ ਬੰਦਿਆਂ ਨੂੰ ਪੁੱਛ ਕੇ ਦਿੱਤੀ ਸੀ ਕਿ ਇਹਨਾਂ ਨੂੰ ਅਸੀਂ ਕੀ ਦੇ ਦਈਏ ਸ਼ਹਿਰ ਦੀ? ਤੁਹਾਨੂੰ ਕਿੰਨੇ ਕੁ ਬੰਦਿਆਂ ਨੂੰ ਸੱਦਿਆ ਸੀਗਾ? ਉੱਥੇ ਮਿਸਿਸ ਆਗਾ ਦੇ ਮੇਅਰ ਜਿਹੜੀ ਬੋਨੀ ਕ੍ਰੋਮਬੀ ਆ, ਉਹਨਾਂ ਨੇ ਵੀ ਲਓ ਜੀ ਅੱਜ ਸ਼ਹਿਰ ਦੀ ਕੀ ਤੁਹਾਨੂੰ ਦੇ ਦਿੱਤੀ, ਇਹ ਸੈਰੇਮਨੀਜ਼ ਹੁੰਦੀਆਂ ਨੇ. ਅੱਛਾ, ਕਈ ਮੈਂ ਹੋਰ ਪ੍ਰੋਗਰਾਮ ਅਟੈਂਡ ਕਰਦਾ, ਉਹ ਕਿੰਨੇ ਕੁ ਬੰਦਿਆਂ ਨੂੰ ਪੁੱਛਦੇ ਆ, ਦੱਸਦੇ ਆ, ਉਹ ਕਹਿੰਦੇ ਤੁਸੀਂ ਇੱਥੇ ਕੀ ਰਹੋ, ਬਸ ਆਪਣਾ ਆਰਾਮ ਦੇ ਨਾਲ ਆਪਣੇ ਧਾਰਮਿਕ ਸਥਾਨ ਤੇ ਜਾਓ, ਉੱਥੇ ਅਸੀਂ ਆ ਕੇ ਜਦੋਂ ਸਾਡਾ ਮਨ ਕਰੇਗਾ ਵੋਟਾਂ ਦੇ ਨੇੜੇ ਅਸੀਂ ਸਤਿ ਸ਼੍ਰੀ ਅਕਾਲ, ਵਾਲੇਕੁਮ ਸਲਾਮ, ਨਮਸਕਾਰ ਕਰ ਦਿਆ ਕਰਾਂਗੇ ਤੁਹਾਨੂੰ, ਤੁਸੀਂ ਇੱਥੇ ਕੀ ਬਸ ਘੁੰਮਦੇ ਫਿਰਦੇ ਰਹੋ. ਮੈਂ ਤੇ ਖੁੱਲ ਕੇ ਕਹਿ ਰਿਹਾ ਕਿ ਜਿਹੜਾ ਮਲਟੀਕਲਚਰਲਿਜ਼ਮ ਹੈ ਸਾਰਾ ਕੁਛ ਹੈ, ਚੰਗੀ ਗੱਲ ਹੈ, ਲੇਕਿਨ ਭਾਈ ਸਾਹਿਬ ਇਹ ਹੁਣ ਆਖਿਰਕਾਰ ਥੋੜੇ ਜਿਹੇ ਪੈਸੇ ਜਿਹੜੇ ਇੱਧਰ ਸਾਰੇ ਚੱਕਰਾਂ 'ਚ ਲਗਾਏ ਹੋਏ ਨੇ, ਇਹਨਾਂ ਚੱਕਰਾਂ 'ਚ ਲਗਾਏ ਨੇ, ਅਸਲ ਮੁੱਦੇ 'ਤੇ ਆ ਜਾਓ. ਸੋ ਇਹ ਜ਼ਰੂਰ ਆਪਣੇ ਆਪ ਨੂੰ ਪੁੱਛਣਾ ਸੋਚਣਾ ਕਿ ਕੀ ਤੁਹਾਨੂੰ ਉਹ ਸਰਕਾਰੀ ਨੌਕਰੀਆਂ ਦੀ ਇਹਨਾਂ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਹੈ ਜਾਂ ਨਹੀਂ. ਤੇਜਪਾਲ ਸਾਹਿਬ ਤੁਸੀਂ ਆਉਂਦੇ ਹੋ, ਤੇਜਪਾਲ ਜੀ ਗੋ ਅਹੈਡ. ਹਾਂਜੀ, ਸਤਿ ਸ਼੍ਰੀ ਅਕਾਲ ਜੀ.
ਹਾਂਜੀ, ਹੁਣ ਆਪਣੇ ਸੀਨੀਅਰ ਹੋਮ ਦੀ ਗੱਲ ਹੋ ਰਹੀ
ਜੀ. ਜੀ,
ਐਕਚੁਅਲੀ ਜੋ ਸੀਨੀਅਰ ਹੋਮ ਨੇ ਇਹ ਵੀ ਬਿਜ਼ਨਸ ਆ, ਇੱਧਰਲੇ ਜਿਹੜਾ ਕਲਚਰ ਆ ਉਹਦੇ 'ਚ ਤਾਂ ਸ਼ੁਰੂ ਤੋਂ ਹੀ ਆ, ਕਿਉਂਕਿ ਜਿਹੜੇ ਬੱਚੇ ਆਪਣੇ ਪੇਰੈਂਟਸ ਨੂੰ ਸੀਨੀਅਰ ਹੋਮ ਛੱਡਦੇ ਵੀ ਨੇ ਜਾਂ ਸੀਨੀਅਰ ਜਾਂਦੇ ਵੀ ਨੇ, ਉਹਨਾਂ ਨੂੰ ਕੋਈ ਸ਼ਰਮ ਨਹੀਂ ਦਾ ਨਹੀਂ ਗਾ, ਕੁਛ ਨਹੀਂ ਗਾ, ਕਿਉਂਕਿ ਇਹਨਾਂ ਦਾ ਕਲਚਰ ਹੈਗਾ ਵਾ, ਉਹਨਾਂ ਬਾਰੇ ਕੋਈ ਬਾਹਰ ਗੱਲ ਵੀ ਨਹੀਂ ਕਰਦਾ. ਆਪਣੇ ਤਾਂ ਹੁਣ ਜੇ ਕੋਈ ਮਾਂ ਪਿਓ ਨੂੰ ਸੀਨੀਅਰ ਹੋਮ ਛੱਡਦਾ ਵੀ ਆ ਤਾਂ ਲੋਕ ਗੱਲਾਂ ਕਰ ਕਿ ਬਈ ਉਹ ਜੋ ਉਹਨਾਂ ਨੇ ਆਪਦੀ ਪੂੰਜੀ ਬਣਾਈ ਆ ਦੇ ਆਰ ਰੈਡੀ ਟੂ ਸਪੈਂਡ ਔਨ ਦੈਮਸੈਲਫ ਉਹ ਤਾਂ ਬੱਚਿਆਂ ਦੇ ਸੋਚਦੇ ਰਹਿੰਦੇ ਆ ਜੀ ਇਹਨਾਂ ਨੂੰ ਛੱਡ ਕੇ ਜਾਣਾ ਤੇ ਫਿਰ ਸੀਨੀਅਰ ਹੋਮਸ ਚੱਲਣਗੇ ਕਿੱਥੋਂ ਸੀਨੀਅਰ ਹੋਮ ਫ੍ਰੀ 'ਚ ਤਾਂ ਚੱਲਣੇ ਨਹੀਂ ਡੋਨੇਸ਼ਨ 'ਤੇ ਸੀਨੀਅਰ ਹੋਮ ਨਹੀਂ ਚੱਲਣੇ ਇਸੇ ਲਈ ਕੋਈ ਅੱਜ ਕੱਲ੍ਹ ਸੀਨੀਅਰ ਹੋਮ ਨੂੰ ਹਜੇ ਪ੍ਰਿਓਰਿਟੀ ਜਾਂ ਕੋਈ ਐਜ਼ ਆ ਬਿਜ਼ਨਸ ਨਹੀਂ ਕਰ ਰਿਹਾ ਜੇ ਆਪਣੇ ਕਮਿਊਨਿਟੀ 'ਚ ਹੈਗੇ ਨੇ ਇੱਕ ਦੋ ਬੰਦੇ ਜਿਨ੍ਹਾਂ ਨੇ ਖਰੀਦੇ ਹੋਏ ਨੇ ਪਰ ਦੇ ਆਰ ਕਨੇਡੀਅਨ ਸੀਨੀਅਰ ਹੋਮਸ ਉਹਨਾਂ ਨੇ ਉਹ ਬਾਏ ਕੀਤੇ ਹੋਏ ਨੇ ਇਹਦੇ ਬਾਰੇ ਤੁਹਾਡਾ ਕੀ ਖਿਆਲ ਆ
ਨਹੀਂ ਆਪਣੀ ਕਮਿਊਨਿਟੀ ਦੇ ਵੀ ਸਰ ਹੁਣ ਕਾਫੀ ਸੀਨੀਅਰ ਹੋਮਸ ਛੱਡਦੇ ਨੇ ਇਹਦੇ ਵਿੱਚ ਮੈਂ ਇੱਕ ਡਿਸਟਿੰਕਸ਼ਨ ਜ਼ਰੂਰ ਇੱਥੇ ਲਿਆਉਣਾ ਚਾਹਾਂਗਾ ਜੋ ਮੈਂ ਨੋਟਿਸ ਕੀਤਾ ਆਪਣੇ ਪੰਜਾਬੀ ਜਿਹੜੇ ਬੰਦੇ ਆ ਉਹ ਉਹਨਾਂ 'ਚ ਗੱਲਾਂ ਜ਼ਿਆਦਾ ਹੁੰਦੀਆਂ ਨੇ ਕਿ ਤੂੰ ਆਪਣੇ ਪੇਰੈਂਟਸ ਸੀਨੀਅਰ ਦੇ ਛੱਡ ਦਿੱਤਾ ਲੇਕਿਨ ਜਿਹੜੇ ਆਊਟਸਾਈਡ ਪੰਜਾਬ ਤੋਂ ਜਿਹੜੇ ਬਹੁਤ ਸਾਰੇ ਲੋਕ ਨੇ ਮੈਂ ਜਾਣਦਾ ਕਈ ਪਰਿਵਾਰਾਂ ਨੂੰ ਕੋਈ ਯੂਪੀ ਤੋਂ ਹੈਗੇ ਨੇ ਦਿੱਲੀ ਤੋਂ ਹੈਗੇ ਨੇ ਰਾਜਸਥਾਨ ਤੋਂ ਹੈਗੇ ਨੇ ਸਾਊਥ ਇੰਡੀਆ ਤੋਂ ਹੈਗੇ ਨੇ ਮੈਂ ਕਈ ਪਰਿਵਾਰਾਂ ਨੂੰ ਜਾਣਦਾ ਜਿਨ੍ਹਾਂ ਨੇ ਕਿ ਆਪਣੇ ਪੇਰੈਂਟਸ ਜਿਹੜੇ ਨੇ ਉਹ ਸੀਨੀਅਰ ਹੋਮ ਛੱਡੇ ਨੇ ਉਹਨਾਂ 'ਚ ਇਹ ਹੁਣ ਕਾਰਨ ਕੀ ਹੈ ਮੈਂ ਇਹਦੇ ਤੇ ਜੇ ਕਹੋ ਤੇ ਕਮੈਂਟ ਕਰ ਦੇਣਾ ਐਵੇਂ ਫਿਰ ਕਿਸੇ ਨੂੰ
ਹਾਂਜੀ ਹੁਣ ਮੇਰੇ ਮਦਰ ਨੇ ਮੇਰੇ ਕੋਲ ਰਹਿੰਦੇ ਨੇ
ਅੱਛਾ ਤੁਹਾਡੇ ਕੋਲ ਰਹਿੰਦੇ ਠੀਕ ਹੈ ਆਪਣੇ ਪੰਜਾਬੀ ਕਮਿਊਨਿਟੀ 'ਚ ਘੱਟ ਹੈਗਾ ਇਹ ਲੇਕਿਨ ਬਾਹਰਲੀ ਮੈਂ ਕਹਿ ਰਿਹਾ ਕਿ ਜਿਹੜੇ ਪੰਜਾਬ ਤੋਂ ਬਾਹਰ ਨੇ ਉਹ ਬੜੇ ਸਾਰੇ ਲੋਕ ਉੱਥੇ ਆਪਣੇ ਸੀਨੀਅਰ ਹੋਮ ਚੁਣਾਉਂਦੇ ਰੱਖੇ ਉਹ ਕੋਈ ਇੱਕ ਦੂਏ ਨੂੰ ਮਿਹਣਾ ਵੀ ਨਹੀਂ ਮਾਰਦੇ ਉਹ ਨਹੀਂ ਕਹਿੰਦੇ
ਡੈਫੀਨਲੀ ਹੁਣ ਰੱਬ ਦੀ ਮਿਹਰ ਹੈ ਕਿ ਮੈਂ ਘਰੋਂ ਕੰਮ ਕਰਦਾ ਮੈਂ ਉਹਨਾਂ ਨੂੰ ਬ੍ਰੇਕਫਾਸਟ ਲੰਚ ਤੇ ਸਾਰਾ ਕੁਝ ਦੇ ਦਿੰਦਾ ਰਾਈਟ
ਠੀਕ ਹੈ
ਬਿਕੋਜ਼ ਉਹ ਆਪ ਨਹੀਂ ਕਰ ਸਕਦੇ ਹੁਣ ਜੇ ਆਈ ਹੈਵ ਟੂ ਗੋ ਆਊਟ ਐਂਡ ਵਰਕ ਵਾਈਫ ਨੇ ਬਾਹਰ ਜਾਣਾ ਕੰਮ ਕਰਨਾ ਬੱਚੇ ਦਾ ਤੁਹਾਨੂੰ ਇੱਥੇ ਪਤਾ ਹੀ ਹੈ ਕਿ ਦੇ ਡੋਂਟ ਦੈਨ ਆਈ ਹੈਵ ਨੋ ਚੋਇਸ ਕਿ ਮੈਨੂੰ ਸੀਨੀਅਰ ਹੋਮ ਛੱਡਣਾ ਪੈਣਾ ਪਰ ਫਿਰ ਉਹ ਤੋਂ ਬਾਅਦ 'ਚ ਹੈਗਾ ਕਿ ਗੱਲਾਂ ਲੋਕ ਐਡੀਆਂ ਕਰਨਗੇ ਦੇਰ ਵੁੱਡ ਬੀ ਅ ਪੁਆਇੰਟ ਆਊਗਾ ਜਿੱਥੇ ਕਿ ਆਈ ਕੈਂਟ ਲੁੱਕ ਆਫਟਰ ਹਰ ਕਿਉਂਕਿ ਘਰੇ ਰੱਖਣਾ ਮੁਸ਼ਕਲ ਆ ਫਿਰ ਉਹ ਸੀਨੀਅਰ ਹੋਮ ਜਾਂ ਨਰਸਿੰਗ ਹੋਮ ਛੱਡਣੇ ਪੈਣੇ ਆ ਡੈਫੀਨਲੀ ਕਿ ਉਹ ਫ੍ਰੀ ਨਹੀਂ ਹੋਣਾ ਆਇਆ ਆਲ ਹੈਵ ਟੂ ਪੇ ਫੋਰ ਇਟ ਆਪਣੇ ਪੰਜਾਬੀ ਕਮਿਊਨਿਟੀ ਦੇ ਵਿੱਚ ਮੈਜੋਰਿਟੀ ਏਦਾਂ ਕਿ ਦੇ ਨਾਟ ਰੈਡੀ ਟੂ ਪੇ ਫੋਰ ਇਟ ਹਰੇਕ ਭਾਲਦੇ ਆ ਕਿ ਸਾਡੇ ਬਜ਼ੁਰਗ ਨੂੰ ਕੋਈ ਫ੍ਰੀ 'ਚ ਹੀ ਸਾਂਭ ਲਵੇ ਅਤੇ ਉੱਧਰੋਂ ਬਜ਼ੁਰਗ ਵੀ ਹੈਗੇ ਨੇ ਕਿ ਜਿਹੜੀ ਪੈਨਸ਼ਨ ਹੈਗੀ ਹੈ ਜੀ ਕਿਤੇ ਹੋਰ ਲੱਗ ਜਾਵੇ ਪਰ ਮੇਰੀ ਕੇਅਰ 'ਤੇ ਨਾ ਲੱਗੇ
ਮੈਂ ਤੇਜਪਾਲ ਸਾਹਿਬ ਤੁਹਾਡੀ ਗੱਲ ਦੇ ਨਾਲ ਬਿਲਕੁਲ ਸਹਿਮਤ ਹੈ ਕਿ ਆਪਣੀ ਕਮਿਊਨਿਟੀ ਇਹੋ ਜਿਹੀ ਗੱਲਾਂ ਕਰਦੇ ਨੇ ਕੋਸ਼ਿਸ਼ ਤੇ ਇਹੀ ਹੋਣੀ ਚਾਹੀਦੀ ਹੈ ਕੋਸ਼ਿਸ਼ ਤੇ ਸਰ ਇਹੀ ਹੋਣੀ ਚਾਹੀਦੀ ਹੈ ਕਿ ਅਸੀਂ ਆਪਣੇ ਜਿਹੜੇ ਪੇਰੈਂਟਸ ਹੈ ਉਹਨਾਂ ਦੀ ਅਸੀਂ ਟੇਕ ਕੇਅਰ ਕਰੀਏ ਬਟ ਜਸਟ ਇਨ ਕੇਸ ਕੋਈ ਨਹੀਂ ਕਰ ਪਾ ਰਿਹਾ ਤੇ ਬਹੁਤ ਕੋਈ ਮਜਬੂਰੀ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਹੈ ਤੇ ਫਿਰ ਸਾਨੂੰ ਇੱਕ ਦੂਸਰੇ ਦੀ ਗੱਲ ਕਰਨ ਦੀ ਜ਼ਰੂਰਤ ਨਹੀਂ ਹੈ ਕਿ ਉਹਨੇ ਇੱਦਾਂ ਕਰ ਦਿੱਤਾ ਉਸ ਤਰ੍ਹਾਂ ਕਰ ਦਿੱਤਾ ਹਾਂ ਕਈ ਲੋਕ ਮੈਂ ਤੇਜਪਾਲ ਸਾਹਿਬ ਇਹ ਵੀ ਕਹਿ ਦਿੰਦਾ ਕਿ ਆਪਣੇ ਪੇਰੈਂਟਸ ਨੂੰ ਨਹੀਂ ਵੀ ਟੇਕ ਕੇਅਰ ਕਰਨਾ ਚਾਹੁੰਦੇ ਉਹ ਵੀ ਗਲਤ ਹੈ ਜਿਨ੍ਹਾਂ ਨੇ ਸਾਨੂੰ ਪਾਲਿਆ ਪੋਸਿਆ ਬੜਾ ਕੀਤਾ ਸਾਡੇ ਲਈ ਤਾਂ ਰੱਬ ਤੋਂ ਵੀ ਜ਼ਿਆਦਾ
ਸਾਰਾ ਸਾਰਾ ਦਿਨ ਸੀਰੀਅਲ ਦੇਖਦੇ ਰਹਿੰਦੇ ਆ ਘਰੇ ਬੈਠੇ ਟੀਵੀ ਤੇ ਉਹ ਮਾਂ ਦੀ ਰੋਟੀ ਨਹੀਂ ਬਣਾ ਸਕਦੇ ਹੈਗੇ ਬਥੇਰੇ ਜਾਣਦੇ ਆ ਜੀ
ਠੀਕ ਹੈ ਜੀ ਜੀ ਜੀ
ਪਰਸਨਲੀ ਜਾਣਦੇ ਆ ਥੈਂਕ ਯੂ ਜੀ
ਥੈਂਕ ਯੂ ਸਰ ਥੈਂਕ ਯੂ ਹਾਂਜੀ ਨੈਕਸਟ ਕਾਲ ਜੀ ਸਰਬਜੀਤ ਜੀ ਤੁਸੀਂ ਆਉਂਦੇ ਰਹੋ ਸਰਬਜੀਤ ਜੀ ਗੋ ਹੈਡ ਹਾਂਜੀ ਨੈਕਸਟ ਕਾਲ ਜੀ ਤੁਸੀਂ ਆਉਂਦੇ ਰਹੋ ਜੀ ਕੌਣ ਸਾਹਿਬ ਬੋਲ ਰਹੇ
ਹੈਲੋ
ਸਰਬਜੀਤ ਜੀ ਤੁਸੀਂ ਆਉਂਦੇ ਰਹੋ
ਹੈਲੋ ਸਤਿ ਸ਼੍ਰੀ ਅਕਾਲ ਜਦਵੀਰ ਜੀ ਮੈਂ ਸੁਖੀ ਔਜਲਾ ਬੋਲਦਾ
ਓ ਸੋਰੀ ਸੋਰੀ ਹਾਂਜੀ ਪਹਿਲਾਂ ਸੁਖੀ ਔਜਲਾ ਤੁਹਾਡੀ ਲਾਈਨ ਆ ਗਈ ਹਾਂਜੀ ਸੁਖੀ ਔਜਲਾ ਸਾਹਿਬ ਗੋ ਹੈਡ ਜੀ
ਹਾਂਜੀ ਵੀਰ ਜੀ ਇਸ ਤਰ੍ਹਾਂ ਹੈਗੀ ਆ ਕਿ ਜਿਸ ਤਰ੍ਹਾਂ ਦਾ ਪੋਲੀਟਿਕਸ ਆਪਾਂ ਇੰਡੀਆ ਛੱਡ ਕੇ ਆਏ ਸੀਗੇ ਬਿਲਕੁਲ ਉਹਦੀ ਕਾਪੀ ਇੱਥੇ ਹੋ ਰਹੀ ਆ ਮੈਂ ਬ੍ਰਾਂਪਟਨ ਦੇ ਵਿੱਚ ਦੇਖ ਰਿਹਾ ਮੈਨੂੰ ਲੇਡੀ ਪਤਾ ਲੱਗਾ ਕਿ 18 ਘੰਟੇ ਇੱਕ ਬੱਚਾ ਡੀਹਾਈਡਰੇਟ ਹੋਇਆ ਉੱਥੇ ਐਮਰਜੈਂਸੀ 'ਚ ਬੈਠਾ ਰਿਹਾ ਉਹਦੇ ਪੇਰੈਂਟਸ ਨੂੰ ਬੱਚਾ 7-8 ਸਾਲ ਦਾ ਸੀ ਉਹਦੇ ਪੇਰੈਂਟਸ ਨੂੰ ਉਹਨੂੰ ਕੁਛ ਦੇਣ ਦੀ ਮਤਲਬ ਉਹਨਾਂ ਦੀ ਹਿੰਮਤ ਨਹੀਂ ਸੀ ਬਿਕੋਜ਼ ਦੇ ਵਰ ਸੇਇੰਗ ਨੋ ਟੂ ਹਿਮ ਨਾਓ ਜੇ ਤੁਹਾਨੂੰ ਯਾਦ ਹੋਵੇ ਜਦੋਂ ਅੰਟੈਰੀਓ ਦੇ ਹੋਸਪਿਟਲਸ ਬਾਰੇ ਪਿੱਛੇ ਨਵੀਂ ਗੌਰਮੈਂਟ ਨੇ ਇੱਕ ਬਿੱਲ ਲਿਆਂਦਾ ਸੀਗਾ ਤੇ ਆਪਣੇ ਹੀ ਐਮ ਪੀ ਪੀ ਬ੍ਰਾਂਪਟਨ ਦੇ ਉਹਦੇ ਵਿੱਚੋਂ ਮਿਸਿੰਗ ਸੀਗੇ ਉਹ ਲੋਕ ਜਿਨ੍ਹਾਂ ਨੇ ਬ੍ਰਾਂਪਟਨ ਦੀ ਹੈਲਪ ਕਰਨੀ ਆ ਔਰ ਜਿਹੜੇ ਇਨ ਪਾਵਰ ਆ ਉਹ ਅਗਰ ਉੱਥੇ ਮਿਸਿੰਗ ਹੈਗੇ ਆ ਇਹਦਾ ਮਤਲਬ ਕੀ ਆ ਇਹਦਾ ਮਤਲਬ ਕਿ ਦੇ ਗੋ ਵਿਦ ਦਾ ਪਾਰਟੀ ਗਾਈਡਲਾਈਨ ਦੇ ਨਾਲ ਗੋ ਵਿਦ ਦਾ ਡਿਮਾਂਡ ਔਰ ਨੀਡਸ ਆਫ ਦਾ ਪੀਪਲ ਸੋ ਮੈਂ ਇਹ ਸਮਝਦਾ ਕਿ ਅਗਰ ਤੁਸੀਂ ਪੋਲੀਟੀਸ਼ਨਾਂ ਕੋਈ ਉਮੀਦ ਕਰਦੇ ਹੋ ਬਿਕੋਜ਼ ਜਦੋਂ ਅਸੀਂ ਵੋਟ ਪਾਉਂਦੇ ਹਾਂ ਤਾਂ ਅਸੀਂ ਵੋਟ ਸਿਰਫ ਇੱਕ ਦੂਜੇ ਨੂੰ ਜਾਣਦੇ ਇੱਕ ਦੂਜੇ ਦੇ ਕਹਿਣ 'ਤੇ ਔਰ ਆਪਣੇ ਸਰਦਾਰ ਆ ਉਹ ਹਿੰਦੂ ਆ ਉਹ ਮੁਸਲਮਾਨ ਆ ਉਹਦੇ ਕਹਿਣ 'ਤੇ ਵੋਟਾਂ ਪਾਉਂਦੇ ਹਾਂ ਸੋ ਇਸ ਕਰਕੇ ਮੈਂ ਸਮਝਦਾ ਜੀ ਕਿ ਜਿਹੜੀ ਇਹ ਚੇਂਜ ਆ ਇਹ ਬੜੀ ਰੋਂਗ ਚੇਂਜ ਆ ਰਹੀ ਆ ਔਰ ਇਹਨੂੰ ਚੇਂਜ ਕਰਨਾ ਬੜਾ ਔਖਾ ਹੋ ਜਾਣਾ ਸਾਡੇ ਲਈ, ਖਾਸ ਕਰਕੇ ਜਿਹੜੇ ਅਸੀਂ ਪੁਰਾਣੇ ਬੰਦੇ ਆਏ ਹਾਂ, ਬਿਕੋਜ਼ ਵੀ ਹੈਵ ਸੀਨ ਅ ਲਾਟ ਬੈਟਰ ਪੋਲੀਟਿਕਸ ਹੇਅਰ ਦੈਨ ਨਾਓ। ਬਸ ਇਹੀ ਕਹਿਣਾ ਚਾਹੀਦਾ।
ਠੀਕ ਹੈ ਜੀ, ਥੈਂਕ ਯੂ ਜੀ। ਗੱਲ ਤੋਂ ਸਾਰੇ ਤੁਹਾਡੇ ਵੀ ਬਿਲਕੁਲ ਗੱਲ ਜਾਰੀ ਰਹੇਗੀ, ਬਾਕੀ ਕਾਲਰਸ ਨਾਲ ਵੀ ਗੱਲਬਾਤ ਇਸ ਤਰ੍ਹਾਂ ਜਾਰੀ ਰਹੇਗੀ। ਸਾਡੇ ਜਿਹੜੇ ਸਪੌਂਸਰਸ ਨੇ ਅਸੀਂ ਉਹਨਾਂ ਨੂੰ ਵੀ ਆਉਣ ਦੇਰ ਪਹਿਲਾਂ ਲੈ ਲਈਏ। ਹਾਂਜੀ ਸਿਮਰਨ ਜੀ, ਸਾਡੇ ਨਾਲ ਕੌਣ ਜੁੜੇ ਨੇ ਜੀ? ਗੌਰਵ ਜੀ ਸਾਨੂੰ ਸਭ ਤੋਂ ਪਹਿਲਾਂ ਤੇ ਜਿਹੜੀਆਂ ਤੁਹਾਡੀਆਂ ਸਰਵਿਸਿਜ਼ ਨੇ ਪਹਿਲਾਂ ਉਹ ਡਿਟੇਲ ਚ ਦੱਸੋ, ਅੱਜ ਤੁਸੀਂ ਬੜੇ ਦੇਰ ਬਾਅਦ ਆਏ ਹੋ।
ਬਸ ਸਭ ਤੋਂ ਪਹਿਲਾਂ ਤਾਂ ਜੀ ਮੈਂ ਤੁਹਾਡਾ ਥੈਂਕਸ ਕਰਦਾ ਯੁਧਵੀਰ ਜੀ ਦਾ, ਵੇ ਯੂ ਆਲਵੇਜ਼ ਸਪੋਰਟ ਦਾ ਵੇ ਐਂਡ ਸਾਰੇ ਆਪਣੇ ਕਲਾਇੰਟਸ ਦਾ ਔਰ ਲਿਸਨਰਸ ਦਾ ਬਹੁਤ ਦਿਲੋਂ ਤਹਿ ਦਿਲੋਂ ਥੈਂਕਸ ਕਰਦਾ ਕਿ ਜਿਨ੍ਹਾਂ ਦੀ ਸਪੋਰਟ ਨਾਲ, ਜਿਨ੍ਹਾਂ ਦੀ ਮਤਲਬ ਐਫਰਟਸ ਨਾਲ ਅਸੀਂ ਜੋ ਕਰ ਰਹੇ ਹਾਂ ਐਂਡ ਅੱਜ ਜੋ ਵੀ ਹੈਗੇ ਉਹਨਾਂ ਕਰਕੇ ਹੀ ਹੈਗੇ ਅਸੀਂ। ਤੇ ਬਾਕੀ ਰਹਿ ਗਿਆ ਯੁਧਵੀਰ ਜੀ, ਵੀ ਡੂ ਯੂ ਨੋ ਕਿ ਅਸੀਂ ਜਿਹੜੀ ਹੈਗੀ ਟਰੱਕ ਮਸ਼ੀਨਰੀ ਐਨੀ ਮਸ਼ੀਨਰੀ ਔਨ ਦਾ ਅਰਥ ਲੀਜ਼ਿੰਗ ਤੇ ਫਾਈਨਾਂਸਿੰਗ ਅਸੀਂ ਕਰਦੇ ਹੈਗੇ ਹਾਂ ਉਹਨਾਂ ਦੀ। ਕਿਉਂਕਿ ਤੁਸੀਂ ਇੱਕ ਚੀਜ਼ ਦੇਖੋ ਕਿ ਮਾਰਕੀਟ ਕੰਮ ਅੱਜ ਹੁਣ ਉਵੇਂ ਹੀ ਚੱਲ ਰਹੇ ਹੈਗੇ ਆ, ਸਭ ਕੁਛ ਉਵੇਂ ਹੈਗਾ, ਠੀਕ ਹੈ ਤੁਹਾਨੂੰ ਫੀਲਿੰਗ ਆ ਰਹੀ ਹੈ ਕਿ ਸਲੋ ਹੀ ਹੈ, ਤੁਹਾਡਾ ਮਾਇੰਡ ਸੈਟ ਹੈ। ਬਟ ਇੱਕ ਚੀਜ਼ ਤੁਸੀਂ ਅੱਜ ਮੇਰੇ ਹਿਸਾਬ ਨਾਲ ਦੇਖੋ, ਤੁਸੀਂ ਜਿਵੇਂ ਹਾਊਸਿੰਗ ਮਾਰਕੀਟ ਕਈ ਵਾਰੀ ਥੱਲੇ ਲੱਗ ਜਾਏਗੀ, ਗਿਰ ਗਈ ਉਹ ਬਾਇਰ ਮਾਰਕੀਟ ਹੈ, ਇਹ ਅੱਜ ਬਾਇਰ ਮਾਰਕੀਟ ਹੀ ਹੈਗੀ ਹੈ। ਜੇ ਕਿਸੇ ਨੇ ਟਰੱਕ ਲੈਣਾ, ਟ੍ਰੇਲਰ ਲੈਣਾ ਜਾਂ ਕੋਈ ਵੀ ਮਸ਼ੀਨਰੀ ਲੈਣੀ ਹੈ, ਦਿਸ ਇਜ਼ ਅ ਰਾਈਟ ਟਾਈਮ ਟੂ ਬਾਏ। ਇੱਕ ਤਾਂ ਤੁਹਾਨੂੰ ਮਾਰਕੀਟ ਤੋਂ ਥੋੜ੍ਹਾ ਜਿਹਾ ਬੈਟਰ ਪ੍ਰਾਈਸਿੰਗ ਮਿਲ ਰਹੀ ਹੈ, ਪਲੱਸ ਤੁਹਾਨੂੰ ਬੈਟਰ ਰੇਟ ਆਫ ਇੰਟਰਸਟ ਹੈਗੇ, ਹਰ ਚੀਜ਼ ਬੈਟਰ ਹੀ ਹੈ। ਮੇਰੇ ਹਿਸਾਬ ਨਾਲ ਕੋਈ ਪ੍ਰੋਬਲਮ ਨਹੀਂ ਹੈ, ਜੋ ਮੈਨੂੰ ਲੱਗਦਾ, ਮੈਨੂੰ ਨਹੀਂ ਲੱਗਦਾ।
ਠੀਕ ਹੈ ਜੀ। ਦੂਸਰਾ ਸਾਨੂੰ ਇਹ ਦੱਸੋ ਕਿ ਜੇ ਕਿਸੇ ਨੂੰ ਪੈਸੇ ਦੀ ਜ਼ਰੂਰਤ ਹੈਗੀ ਹੈ, ਉਹਨਾਂ ਦੀ ਤੁਸੀਂ ਇਸ ਵੇਲੇ ਕਿੱਦਾਂ ਮਦਦ ਕਰ ਸਕਦੇ ਹੋ?
ਦੇਖੋ ਜਿਹੜੀ ਫੰਡਿੰਗਸ ਹੈਗੀਆਂ, ਹਰ ਨੂੰ ਐਮਰਜੈਂਸੀ ਕੋਈ ਫੰਡਿੰਗਸ ਚਾਹੀਦੀਆਂ ਹੋਣ, ਅਸੀਂ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੇ ਟਰੱਕ ਟ੍ਰੇਲਰ ਜਿਹਨਾਂ ਦੇ ਫ੍ਰੀ ਹੈ ਜਾਂ ਥੋੜ੍ਹਾ ਲੋਨ ਰਹਿ ਗਿਆ, ਅਸੀਂ ਉਹਦੇ ਅਗੇਂਸਟ ਵੀ ਉਹਨਾਂ ਨੂੰ ਫੰਡਸ ਦੇ ਸਕਦੇ ਹੈਗੇ ਹਾਂ, ਜਾਂ ਕਿਸੇ ਦੀ ਮਸ਼ੀਨਰੀ ਹੈਗੀ ਅਸੀਂ ਉਹਦੇ ਲਈ ਵੀ ਕਰਕੇ ਦੇ ਸਕਦੇ ਹਾਂ ਅਗੇਂਸਟ ਫੰਡਸ, ਜਾਂ ਕਿਸੇ ਕੋਲ ਜੇ ਪ੍ਰੋਪਰਟੀ ਕੋਈ ਹੈਗੀ ਅਸੀਂ ਉਹਦੀ ਪ੍ਰੋਪਰਟੀ ਦੇ ਅਗੇਂਸਟ ਵੀ ਸੈਕਿੰਡ ਮੋਰਗੇਜਸ ਦੇ ਸਕਦੇ ਹੈਗੇ। ਔਰ ਮੈਂ ਇੱਕ ਚੀਜ਼ ਕਹਿੰਦਾ, ਕਈ ਵਾਰੀ ਹੁਣ ਤੁਹਾਡੇ ਉੱਤੇ ਜਿਹੜੇ ਕ੍ਰੈਡਿਟ ਉੱਤੇ ਡੈਟਸ ਹੁੰਦੇ ਆ, ਕਾਫੀ ਡੈਟਸ ਹੁੰਦੇ ਹੈਗੇ, ਤੁਹਾਡੇ ਕ੍ਰੈਡਿਟ ਕਾਰਡਾਂ ਦੀਆਂ ਪੇਮੈਂਟਾਂ ਤੁਸੀਂ 30% ਦੇ ਇੰਟਰਸਟ ਤੇ ਪੈਸਾ ਦੇ ਰਹੇ ਹੈਗੇ ਹੋ, ਬਟ ਤੁਹਾਡੇ ਕੋਲ ਘਰ ਦੇ ਵਿੱਚ ਜਾਂ ਇਕੁਇਪਮੈਂਟ ਦੇ ਅਗੇਂਸਟ ਤੁਸੀਂ ਵੀ ਪੈਸਾ ਲੈ ਕੇ ਉਹਨੂੰ ਚੀਪਰ ਰੇਟ ਤੇ ਲੈ ਕੇ ਉਹਨੂੰ ਪੇ ਆਫ ਕਰ ਸਕਦੇ ਹੈਗੇ ਹੋ ਤੁਸੀਂ। ਸੋ ਦਿਸ ਇਜ਼ ਹਾਊ ਵੀ ਕੈਨ ਹੈਲਪ ਦੈਮ।
ਠੀਕ ਹੈ ਜੀ। ਔਰ ਇੱਕ ਚੀਜ਼ ਹੋਰ ਹੈ ਜੀ, ਤੁਹਾਡੇ ਕੋਲ ਕੋਈ ਇਨਵੈਂਟਰੀ ਵਗੈਰਾ ਹੈਗੀ ਹੈ ਟਰੱਕਸ ਦੀ ਕੋਈ, ਜਾਂ ਕਿੱਦਾਂ ਹੈਗੀ?
ਦੇਖੋ ਜੀ, ਮੇਰੇ ਕੋਲ ਜਿਵੇਂ ਹੈਗੀ ਹੈ, ਤੁਸੀਂ 2007 ਤੋਂ ਲੈ ਕੇ ਟਿਲ ਟੂਡੇ ਤੱਕ ਦੇ ਬੜੇ ਲੋ ਮਾਈਲੇਜ ਵਾਲੇ ਟਰੱਕ ਐਂਡ ਬੜੀ ਅਟਰੈਕਟਿਵ ਪ੍ਰਾਈਸ ਵਾਲੇ ਟਰੱਕਸ ਆਪਣੇ ਕੋਲ ਅਵੇਲੇਬਿਲਟੀ ਹੈਗੀ ਹੈ। ਉਹ ਭਾਵੇਂ ਕੈਸਕੇਡੀਆ ਹੈਗਾ, ਭਾਵੇਂ ਵੋਲਵੋ ਹੈਗਾ, ਭਾਵੇਂ ਇੰਟਰਨੈਸ਼ਨਲ ਯੂ ਨੇਮ ਦਾ ਟਰੱਕਸ ਵੀ ਹੈ, ਅਤੇ ਡਰਾਈ ਵੈਨਾਂ ਹੋ ਗਈਆਂ, ਰੀਫਰਸ ਹੋ ਗਏ, ਇਹ ਵੀ ਸਾਡੇ ਕੋਲ ਮਤਲਬ ਕਾਫੀ ਅੱਛੇ ਰੀਜਨੇਬਲ ਪ੍ਰਾਈਸਿਸ ਤੇ ਪਈਆਂ ਹੈਗੀਆਂ। ਜੇ ਕਿਸੇ ਦਾ ਵੀ ਕੋਈ ਕੁਐਸਚਨ ਹੈ ਮੈਨੂੰ ਕਾਲ ਕਰ ਸਕਦੇ ਹਾਂ, ਅਤੇ ਮੈਂ ਉਹਨਾਂ ਨੂੰ ਦਿਖਾ ਵੀ ਸਕਦਾ ਇਨਵੈਂਟਰੀ ਕਿਹੜੀ ਹੈਗੀ।
ਠੀਕ ਹੈ ਜੀ। ਔਰ ਇੱਕ ਆਖਰੀ ਸਵਾਲ ਹੈ ਕਿ ਜੀ, ਫੰਡਿੰਗ ਜਿਹੜੀ ਹੈ ਜੀ, ਕਿੰਨਾ ਕੁ ਟਾਈਮ ਕਿੰਨਾ ਕੁ ਲੱਗਦਾ ਹੈਗਾ, ਕਿੰਨੇ ਕੁ ਪੈਸੇ ਮਿਲਦੇ, ਔਰ ਪ੍ਰਾਈਵੇਟ ਫੰਡਿੰਗ ਵੀ ਕੋਈ ਅਵੇਲੇਬਲ ਹੈ ਤੁਹਾਡੇ ਕੋਲ?
ਯੁਧਵੀਰ ਜੀ, ਫੰਡਿੰਗ ਦਾ ਇਸ ਤਰ੍ਹਾਂ ਹੈਗਾ, ਮੇਰੇ ਕੋਲ ਤਾਂ ਇਸ ਤਰ੍ਹਾਂ ਦੇ ਲੈਂਡਰ ਹੈਗੇ, ਤੁਸੀਂ ਸਵੇਰੇ ਆਓ ਮੇਰੇ ਕੋਲ ਆਫਿਸ, ਜੇ ਪੂਰੀ ਤੁਹਾਡੀ ਫਾਈਲ ਕੰਪਲੀਟ ਹੈ ਤੇ ਪੂਰਾ ਪੇਪਰ ਵਰਕ ਮੇਰੇ ਨਾਲ ਕਰਕੇ ਦਿੰਦੇ ਹੈਗੇ ਹੋ, ਤੇ ਸ਼ਾਮ ਨੂੰ ਆਪਣਾ ਚੈੱਕ ਨਾਲ ਲੈ ਕੇ ਜਾਓ, ਕੋਈ ਪ੍ਰੋਬਲਮ ਨਹੀਂ ਹੈ। ਔਰ ਆਪਣੇ ਕੋਲ ਜਿਹੜੇ ਸਾਰੇ ਏ ਕੈਟਾਗਰੀ, ਏ ਪਲੱਸ ਕੈਟਾਗਰੀ, ਬੀ ਕੈਟਾਗਰੀ ਦੇ ਵੀ ਹੈਗੇ ਕ੍ਰੈਡਿਟ, ਜੋ ਵੀ ਹੈ ਚੰਗਾ ਜਾਂ ਮਾੜਾ, ਬਟ ਉਹਦੇ ਵਿੱਚ ਸਰਟਨ ਚੀਜ਼ਾਂ ਹੁੰਦੀਆਂ, ਜੇ ਉਹ ਪੂਰੀਆਂ ਹੁੰਦੀਆਂ ਹੈਗੀਆਂ ਤੇ ਵੀ ਕੈਨ ਗੈਟ ਯੂ ਦਾ ਲੋਨ ਏ ਐਸ ਏ ਪੀ, ਰਾਈਟ ਵੇ ਤੁਹਾਨੂੰ ਮੈਂ ਲੋਨ ਲੈ ਕੇ ਦੇ ਸਕਦਾ ਔਰ ਫੰਡਿੰਗਸ ਕਰਾ ਕੇ ਦੇ ਸਕਦਾ ਹੈਗਾ, ਕੋਈ ਪ੍ਰੋਬਲਮ ਨਹੀਂ ਹੈ। ਤੇ ਪਲੱਸ ਅਸੀਂ ਹੁਣ ਏ ਕੈਟਾਗਰੀ ਦੇ ਬ੍ਰੋਕਰ ਜਿਵੇਂ ਹੈਗੇ ਹੈ ਕਿ ਲਾਈਕ ਸਾਡੀ ਜਿਹੜੀਆਂ ਹੈਗੀਆਂ ਡੀਲਸ ਸਪੈਸ਼ਲ ਹੁੰਦੀਆਂ ਹੈਗੀਆਂ ਲੈਂਡਰਸ ਦੇ ਨਾਲ, ਤੇ ਉਹ ਬੈਨੀਫਿਟ ਜਿਹੜਾ ਹੈਗਾ ਅਸੀਂ ਹਮੇਸ਼ਾ ਕਲਾਇੰਟਸ ਨੂੰ ਹੀ ਦਿੰਦੇ ਹਾਂ। ਤੇ ਬਾਕੀ ਸਾਡੇ ਕੋਲ ਪ੍ਰਾਈਵੇਟ ਫੰਡਸ ਵੀ ਹੁੰਦੇ ਆ, ਕਿਸੇ ਨੂੰ ਐਮਰਜੈਂਸੀ ਫੰਡਸ ਦੀ ਲੋੜ ਹੈਗੀ, ਅਸੀਂ ਉਹ ਪ੍ਰੋਪਰਟੀ ਦੇ ਅਗੇਂਸਟ ਜਾਂ ਮਤਲਬ ਕੋਈ ਹੋਰ ਉਹਨਾਂ ਦਾ ਕੋਈ ਐਸੈਟ ਹੋਵੇ, ਅਸੀਂ ਉਹਦੇ ਅਗੇਂਸਟ ਵੀ ਉਹ ਫੰਡਸ ਦੇ ਸਕਦੇ ਹਾਂ ਪ੍ਰਾਈਵੇਟ ਫੰਡਸ।
ਠੀਕ ਹੈ ਜੀ। ਔਰ ਬਹੁਤ ਸ਼ੁਕਰੀਆ ਜੀ। ਜਾਣ ਤੋਂ ਪਹਿਲਾਂ ਇੱਕ ਵਾਰੀ ਆਪਣਾ ਫੋਨ ਨੰਬਰ ਦੇ ਦਿਓ, ਜਦੋਂ ਵੀ ਕੋਈ ਟਰੱਕ ਲੋਨ ਦੀ ਗੱਲ ਆਵੇ, ਇਕਵਿਪਮੈਂਟ ਲੋਨ ਦੀ ਕੋਈ ਗੱਲ ਆਵੇ, ਕੋਈ ਮਸ਼ੀਨਰੀ ਲੋਨ ਦੀ ਗੱਲ ਆਵੇ, ਟਰੱਕਸ ਦੀ ਬੜੀ ਵਧੀਆ ਇਨਵੈਂਟਰੀ ਇਹਨਾਂ ਕੋਲ ਮੌਜੂਦ ਹੈਗੀ ਆ, ਸਵੇਰੇ ਤੁਸੀਂ ਪਹੁੰਚ ਜਾਓ, ਪੇਪਰ ਵਰਕ ਟਾਈਮ ਸਿਰੇ ਤੁਹਾਡਾ ਜੇ ਪੂਰਾ ਹੋ ਜਾਵੇ ਸਾਰਾ, ਤੇ ਸ਼ਾਮ ਨੂੰ ਤੁਸੀਂ ਚੈੱਕ ਨਾਲ ਲੈ ਕੇ ਜਾਣਾ ਹੈ। ਸੋ ਇਹਨਾਂ ਕੋਲ ਲੈਂਡਰਸ ਬੜੇ ਵਧੀਆ ਨੇ, ਕ੍ਰੈਡਿਟ ਕਈ ਵਾਰ ਜੇ ਉੱਤੇ ਥੱਲੇ ਹੈ, ਕੋਈ ਚਿੰਤਾ ਦੀ ਗੱਲ ਨਹੀਂ ਹੈ, ਤੁਹਾਨੂੰ ਸਪੋਰਟ ਕਰ ਦਿੱਤੀ ਜਾਏਗੀ। ਗੌਰਵ ਜੀ, ਫੋਨ ਨੰਬਰ ਦਿਓ ਜੀ।
ਮੇਰਾ ਫੋਨ ਨੰਬਰ ਹੈਗਾ ਜੀ 647-409-7501। 6474097501. Yudhvir ji, apne kol jehdi hai any type of funding, any type of machinery on the earth, ਆਪਾਂ ਕਰਕੇ ਦਿੰਦੇ ਹਾਂ ਤੇ ਕਿਸੇ ਦਾ ਵੀ ਕੋਈ ਇਹ ਨਹੀਂ ਹੈ ਕਿ ਤੁਸੀਂ ਮੇਰੇ ਤੋਂ ਕਰਾਉਣਾ ਹੈ ਜਾਂ ਨਹੀਂ ਕਰਾਉਣਾ, ਉਹਨਾਂ ਦੀ ਹਰ ਦੀ ਆਪਣੀ ਪਰਸਨਲ ਚੋਇਸ ਹੈ। ਨਾ ਆਪਾਂ ਕਦੀ ਕਿਸੇ ਨੂੰ ਫੋਰਸ ਕਰਾਂਗੇ ਕਿ ਭਾਈ ਤੁਸੀਂ ਪੇਪਰ ਸਾਈਨ ਕਰੋ, ਔਰ ਜੇ ਕਿਸੇ ਨੇ ਕੋਈ ਸੁਜੈਸ਼ਨ ਵੀ ਲੈਣੀ ਹੈ ਦੇ ਆਰ ਆਲਵੇਜ਼ ਵੈਲਕਮ ਟੂ ਟਾਕ ਟੂ ਮੀ ਐਨੀ ਟਾਈਮ 6474097501। ਥੈਂਕਸ ਜੀ।
ਥੈਂਕ ਯੂ ਜੀ, ਬਹੁਤ ਸ਼ੁਕਰੀਆ ਜੀ। ਔਰ ਜਗਦੀਪ ਸਾਚਾ ਜੀ, ਵੈਲਕਮ ਸਰ, ਹਾਊ ਆਰ ਯੂ?
ਠੀਕ ਠਾਕ, ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਹੈਪੀ ਵੈਨਸਡੇ, ਆਈ ਐਮ ਹੇਅਰ ਬੈਕ ਅਗੇਨ।
ਹੈਪੀ ਵੈਨਸਡੇ ਜੀ। ਔਰ ਅਸੀਂ ਦੱਸ ਦਈਏ ਐਲ ਐਮ ਐਲ ਮੋਰਗੇਜਸ ਤੋਂ ਜਗਦੀਪ ਸਾਚਾ ਜੀ ਸਾਡੇ ਨਾਲ ਨੇ। ਸਰ, ਅੱਜ ਕੱਲ੍ਹ ਮੋਰਗੇਜ ਦੀ ਕੀ ਰਿਪੋਰਟ ਹੈ? ਮੋਰਗੇਜਸ ਵਗੈਰਾ ਹੋ ਰਹੀਆਂ ਕਿ ਨਹੀਂ ਹੋ ਰਹੀਆਂ?
ਮੋਰਗੇਜ ਹੋ ਰਹੀਆਂ ਨੇ ਯੁਧਵੀਰ ਜੀ, ਮਾਰਕੀਟ ਦੇ ਵਿੱਚ ਕਾਫੀ ਡਿਮਾਂਡ ਹੈਗੀ ਹੈ। ਜਿਹੜੇ ਘਰ ਹੈਗੇ ਨੇ ਬਿਟਵੀਨ 7 to 8 lakh ਡਾਲਰ, 8.5 lakh ਦੇ ਜਿਹੜੇ ਘਰ ਹੈਗੇ ਨੇ, ਦੇ ਹਿਊਜ ਡਿਮਾਂਡ
ਹੈ। ਅੱਜ ਕੱਲ੍ਹ 10% ਤੇ ਹੋ ਜਾਂਦੀ ਹੈ ਕੋਈ ਮੋਰਗੇਜ, ਕਿਉਂਕਿ ਕਹਿੰਦੇ ਕਿ ਸ਼ਾਇਦ 20% ਤੇ ਹੋ ਰਹੀ ਹੈ।